राजा बाशक 6472903773 6472903773।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਲੋਕ ਇੰਜਰਡ ਵੀ ਹੋਏ ਆ, ਖਾਸ ਕੇ ਪੰਜਾਬ ਦੇ ਵਿੱਚ, ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਬੱਚਾ।
ਬਿਲਕੁਲ ਅਰਵਿੰਦ ਜੀ, ਜੇਕਰ ਇੰਜਰਸ ਦੀ ਗੱਲ ਕਰਦੇ ਆ ਪੰਜਾਬ ਚਾਹੇ ਜੰਮੂ ਕਸ਼ਮੀਰ, ਕਿਉਂਕਿ ਇਹਨਾਂ ਦੋਨਾਂ ਏਰੀਆ ਦੇ ਵਿੱਚ ਹੀ ਜ਼ਿਆਦਾ ਇਫੈਕਟਿਵ ਆਪਾਂ ਵੇਖਿਆ ਕਿ ਇਸ ਇਹਨਾਂ ਜਗ੍ਹਾ ਦੇ ਉੱਤੇ ਹੀ ਜਿਹੜਾ ਹੈਗਾ ਇੰਜਰੀ ਜਿਹੜੀਆਂ ਉਹ ਕਾਫੀ ਹੋਈਆਂ ਨੇ। ਖਾਸ ਕੇ ਜੇਕਰ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਫਿਰੋਜ਼ਪੁਰ ਦਾ ਇੱਕ ਪਿੰਡ ਸੀ ਜਿੱਥੇ ਡਰੋਨ ਦੇ ਨਾਲ ਜਿਹੜਾ ਮਿਜ਼ਾਈਲ ਹਮਲਾ ਹੋਇਆ ਸੀ, ਤਾਂ ਉਸਦੇ ਵਿੱਚ ਆਪਾਂ ਵੀਡੀਓਜ਼ ਵੀ ਵੇਖੀਆਂ ਸਨ। ਚੈਨਲ ਵਾਈ ਨੇ ਉਸ ਸਮੇਂ ਉਹ ਵੀਡੀਓਜ਼ ਵੀ ਆਪਾਂ ਨੇ ਪਲੇ ਕੀਤੀਆਂ ਆਪਣੇ ਦਰਸ਼ਕਾਂ ਤੱਕ ਲੈ ਕੇ ਆਏ, ਕਿ ਜਿਸਦੇ ਵਿੱਚ ਤਿੰਨ ਜਣੇ ਜਿਹੜੇ ਸਨ ਕਾਫੀ ਜਿਹੜੇ ਝੂਲਸੇ। ਗੱਲ ਇਹ ਸੀ ਕਿ ਸਾਰੇ ਸਹੀ ਸਲਾਮਤ ਸਨ, ਖਾਸ ਕਰਕੇ ਪੰਜਾਬ ਦੀ ਜੇਕਰ ਆਪਾਂ ਗੱਲ ਕਰਦੇ ਹਾਂ। ਇੱਕ ਇਸੇ ਤਰ੍ਹਾਂ ਦਾ ਸਿਮਿਲਰ ਮਾਮਲਾ ਜਿਹੜਾ ਸੀ ਉਹ ਬਠਿੰਡਾ ਦੇ ਵਿੱਚ ਵੀ ਜਿਹੜਾ ਸੀ ਉਹ ਵੇਖਣ ਨੂੰ ਮਿਲਿਆ ਸੀ, ਭਾਵੇਂ ਕਿ ਉਹਦੇ ਬਾਰੇ ਜਾਣਕਾਰੀ ਜਿਹੜੀ ਹੈਗੀ ਆ ਉਹ ਮੀਡੀਆ ਦੇ ਨਾਲ ਜਿਹੜੀ ਉਹ ਸਾਂਝੀ ਫਿਲਹਾਲ ਦੀ ਕੜੀ ਨਹੀਂ ਕੀਤੀ ਗਈ ਹੈਗੀ ਆ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੇ ਵੱਲੋਂ। ਇਸ ਲਈ ਉਸ ਦੇ ਉੱਤੇ ਜਿਹੜਾ ਹੈਗਾ ਕਿਤੇ ਨਾ ਕਿਤੇ ਮਤਲਬ ਕਲੀਅਰ ਨਹੀਂ ਕਰ ਪਾਵਾਂਗੇ ਕਿ ਉਹ ਮਾਮਲਾ ਕੀ ਸੀ, ਕਿ ਉਸ ਚ ਕਿੰਨੇ ਕੁ ਬੰਦੇ ਜਿਹੜੇ ਸਨ ਉਹ ਇੰਜਰਡ ਹੋਏ ਸਨ, ਕਿਉਂਕਿ ਬਠਿੰਡਾ ਦੇ ਵਿੱਚ ਵੀ ਕਾਫੀ ਜਿਹੜੇ ਸਨ ਕਾਫੀ ਘਰਾਂ ਨੂੰ ਹਿੱਟ ਜਿਹੜਾ ਸੀ ਉਹ ਹੋਇਆ ਹੈਗਾ ਸੀ। ਤੇ ਜੇਕਰ ਜੰਮੂ ਦੀ ਗੱਲ ਕਰੀਏ ਤਾਂ ਜੰਮੂ ਦੇ ਪੁੰਛ ਦੇ ਵਿੱਚ ਪੰਜ ਜਣੇ ਜਿਹੜੇ ਸਨ ਉੱਥੇ ਖਾਸ ਕਰਕੇ ਸਿੱਖ ਫੈਮਿਲੀ ਦੇ ਨਾਲ ਸੰਬੰਧਿਤ ਸਨ। ਇਹ ਪੰਜ ਜਣਿਆਂ ਦੀ ਜਿਹੜੀ ਉਹ ਮੌਤ ਹੋਈ ਹੈਗੀ ਆ, ਅਤੇ ਉਸ ਨੂੰ ਲੈ ਕੇ ਅੱਜ ਦੀ ਜੇਕਰ ਮੈਂ ਗੱਲ ਕਰਾਂ ਤਾਂ ਅੱਜ ਖੁਦ ਅਮਰ ਅਬਦੁੱਲਾ ਜਿਹੜੇ ਨੇ ਉਹ ਪੁੰਛ ਵਿੱਚ ਜਾ ਕੇ ਉਸ ਫੈਮਿਲੀਜ਼ ਨੂੰ ਮਿਲੇ ਨੇ, ਉਸ ਸਿੱਖ ਭਾਈਚਾਰੇ ਦੇ ਨਾਲ ਗੱਲਬਾਤ ਵੀ ਜਿਹੜੀ ਆ ਉੱਥੇ ਕੀਤੀ ਗਈ ਹੈਗੀ ਆ। ਵੀਡੀਓ ਜਿਹੜੀਆਂ ਸਨ ਉਹ ਵੀ ਸਾਹਮਣੇ ਕਿਤੇ ਨਾ ਕਿਤੇ ਆਈਆਂ ਸਨ ਅੱਜ, ਤੇ ਉਸਦੇ ਉੱਤੇ ਵੀ ਜਿਹੜੀ ਆ ਉਹ ਗੱਲਬਾਤ ਹੋਈ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜੋ ਜਾਣਕਾਰੀ ਹੈ ਉਸ ਦੇ ਵਿੱਚ ਪੰਜ ਦੀ ਪੁਸ਼ਟੀ ਤਾਂ ਜਿਹੜੀ ਹੈਗੀ ਆ ਉਹ ਕਨਫਰਮ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਜਿਹੜੇ ਲੋਕ ਮਾਰੇ ਗਏ ਹੈਗੇ ਸਨ। ਪਰ ਪੰਜਾਬ ਦੇ ਵਿੱਚ ਰਾਹਤ ਦੀ ਗੱਲ ਹੈ ਕਿ ਇੰਜਰੀ ਦੀਆਂ ਖ਼ਬਰਾਂ ਜਿਹੜੀਆਂ ਸਨ ਉਹ ਜ਼ਰੂਰ ਆਈਆਂ ਸਨ ਇੱਕਾ ਦੁੱਕਾ, ਪਰ ਇਸ ਤੋਂ ਇਲਾਵਾ ਕੋਈ ਵੱਡੇ ਨੁਕਸਾਨ ਦੀ ਜਿਹੜੀ ਆ ਉਹ ਖ਼ਬਰ ਨਹੀਂ ਆਈ ਹੈਗੀ। ਤਾਂ ਇਹ ਇੱਕ ਮੈਂ ਇਹੀ ਕਹੂੰਗਾ ਕਿ ਰਾਹਤ ਦੀ ਖ਼ਬਰ ਹੈ, ਕਿਉਂਕਿ ਜਿੰਨੇ ਵੀ ਡਰੋਨਸ ਜਾਂ ਜਿੰਨੇ ਵੀ ਜਿਹੜੀਆਂ ਸਨ ਜ਼ਿਆਦਾਤਰ ਉਹ ਖੇਤਾਂ ਦੇ ਵਿੱਚ ਜਾਂ ਖਾਲੀ ਮੈਦਾਨਾਂ ਦੇ ਵਿੱਚ ਜਿਹੜੀਆਂ ਸਨ ਉਹ ਪੰਜਾਬ ਦੇ ਅੰਦਰ ਆਪਾਂ ਡਿੱਗੀਆਂ ਹੋਈਆਂ ਵੇਖੀਆਂ ਸਨ। ਤਾਂ ਉਹਨਾਂ ਦੇ ਵਿੱਚੋਂ ਵੀ ਤਕਰੀਬਨ ਬਹੁਤ ਸਾਰੀਆਂ ਮਿਜ਼ਾਲਾਂ ਇਹੋ ਜਿਹੀਆਂ ਸਨ ਜਿਨ੍ਹਾਂ ਦੇ ਸਿਰਫ ਤੇ ਸਿਰਫ ਉਹਨਾਂ ਦੇ ਬਾਹਰਲੇ ਹਿੱਸੇ ਹੀ ਜਿਹੜੇ ਸਨ ਉਹ ਬਰਾਮਦ ਹੋਏ ਸਨ, ਤੇ ਬਾਕੀ ਇਹਨੂੰ ਜਿਹੜਾ ਹਵਾ ਦੇ ਵਿੱਚ ਹੀ ਜਿਹੜਾ ਸੀ ਉਹ ਮਾਰ ਗਿਰਾਇਆ ਗਿਆ। ਜਿਹੜੀਆਂ ਦੋ ਚਾਰ ਜਾਂ ਪੰਜ ਸੱਤ ਜਿਹੜੀਆਂ ਵੀ ਮਿਜ਼ਾਇਲ ਜਿੰਦਾ ਮਿਲੀਆਂ ਸਨ ਉਹਨਾਂ ਨੂੰ ਫੌਜ ਨੇ ਆਪਣੇ ਅੰਡਰਟੇਕ ਲੈ ਕੇ ਉਹਨਾਂ ਨੂੰ ਵੀ ਜਿਹੜਾ ਹੈਗਾ ਖਤਮ ਕਰ ਦਿੱਤਾ ਗਿਆ, ਉਹਨਾਂ ਨੂੰ ਵੀ ਜਿਹੜਾ ਹੈਗਾ ਉਹ ਚਲਾ ਦਿੱਤਾ ਗਿਆ ਹੈਗਾ, ਤਾਂ ਜੋ ਕਿਸੇ ਦਾ ਨੁਕਸਾਨ ਜਿਹੜਾ ਹੈਗਾ ਉਹ ਨਾ ਹੋ ਸਕੇ। ਕਿਉਂਕਿ ਆਪਾਂ ਵੇਖਿਆ ਕਿ ਕਿਸ ਤਰ੍ਹਾਂ ਪੰਜਾਬੀ ਰਹਿਣਾ ਚੀਜ਼ਾਂ ਦਿਖਾਉਂਦੇ ਹੋਏ ਹੱਥਾਂ ਦੇ ਵਿੱਚ ਜਿੰਦਾ ਮੈਂ ਕਹੂੰਗਾ ਕਿ ਮਿਜ਼ਾਇਲਾਂ ਨੂੰ ਉਹ ਫੜੀ ਫੋਟੋਆਂ ਤੇ ਰੀਲ ਬਣਾਉਂਦੇ ਹੋਏ ਨਜ਼ਰ ਆ ਰਹੇ ਸਨ। ਤਾਂ ਕਿਤੇ ਨਾ ਕਿਤੇ ਜ਼ਰੂਰਤ ਅੱਜ ਹੀ ਹੈ ਕਿ ਸਾਡੇ ਨੌਜਵਾਨਾਂ ਨੂੰ ਸਮਝਣ ਦੀ ਕਿ ਰੀਲ ਠੀਕ ਹੈ ਬਣਾਉਣੀ ਚਾਹੀਦੀ ਸੀ, ਪਰ ਸਰਕਾਰ ਜਦੋਂ ਤੁਹਾਨੂੰ ਕਹਿ ਰਹੀ ਹੈ ਕਿ ਰਹਿਣ ਦਿਓ ਇਸ ਤਰ੍ਹਾਂ ਦਾ ਤੁਹਾਡੇ ਲਈ ਖਤਰਾ ਵੀ ਜਿਹੜਾ ਹੈਗਾ ਉਹ ਹੋ ਸਕਦਾ ਹੈਗਾ, ਤਾਂ ਕਿਤੇ ਨਾ ਕਿਤੇ ਚਲੋ ਵਾਹਿਗੁਰੂ ਕਰੇਗੀ ਜੰਗ ਜਿਹੜੀ ਹੈ ਉਹ ਅੱਗੇ ਕਦੇ ਵੀ ਨਾ ਹੋਵੇ। ਤੇ ਦੂਜਾ ਇਹੀ ਹੈ ਕਿ ਜਦੋਂ ਸਰਕਾਰ ਕੁਛ ਕਹਿੰਦੀ ਹੈ ਤਾਂ ਸਾਨੂੰ ਪ੍ਰਸ਼ਾਸਨ ਕੁਛ ਕਹਿੰਦਾ ਤਾਂ ਸਾਨੂੰ ਉਸਦਾ ਪਾਲਣਾ ਜਿਹੜੀ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈਗੀ ਹੈ। ਸਿਰਫ ਤਿੰਨ ਇੰਜਰੀਜ਼ ਜਿਹੜੀਆਂ ਨੇ ਉਹੀ ਰਿਪੋਰਟਡ ਹੋਈਆਂ ਨੇ ਪੰਜਾਬ ਦੇ ਫਿਰੋਜ਼ਪੁਰ ਦੇ ਤੋਂ, ਬਾਕੀ ਜਿਹੜਾ ਨੁਕਸਾਨ ਥੋੜਾ ਮੋਟਾ ਜ਼ਰੂਰ ਦੇਖਣ ਨੂੰ ਮਿਲਿਆ, ਪਰ ਵੱਡਾ ਨੁਕਸਾਨ ਤੇ ਇੰਜਰੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਵੇਖਣ ਨੂੰ ਨਹੀਂ ਮਿਲੀ ਹੈ। ਜੀ ਅਰਵਿੰਦ ਜੀ,
ਜੀ ਬਿਲਕੁਲ ਆ ਜੀ। ਡਿਫੈਂਸ ਸਿਸਟਮ ਸਾਡੀਆਂ ਸਿਕਿਉਰਿਟੀ ਫੋਰਸਿਸ ਖਾਸ ਕੇ ਸਾਡੀ ਜਿਹੜੀ ਇਸ ਜਿਹੜੀ ਟੈਕਨੋਲੋਜੀ ਜਿਹੜੀ ਹੈਗੀ ਹੈ ਵਾਸਟ ਟੈਕਨੋਲੋਜੀ ਜਿਹੜੀ ਇੰਡੀਆ ਖਾਸ ਕੇ ਇੰਡੀਜੀਨੀਅਸ ਮੈਂ ਜ਼ਰੂਰ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਜੀ S-400 ਦੀ ਤਾਂ ਬਹੁਤ ਗੱਲਬਾਤ ਹੋ ਰਹੀ ਹੈ, ਲੇਕਿਨ S-400 ਇੰਨਾ ਯੂਜ਼ ਨਹੀਂ ਹੋਇਆ। S-400 ਇਜ਼ ਅ ਵੈਰੀ ਐਕਸਪੈਂਸਿਵ ਗੇਮ, ਮੈਂ ਜ਼ਰੂਰ ਦੱਸਣਾ ਚਾਹੂੰਗਾ ਕਿ 60 ਬਿਲੀਅਨ ਦੀ ਇਹ ਗੇਮ ਹੈ ਜੀ। 60 ਬਿਲੀਅਨ ਦਾ ਇੱਕ ਡਿਫੈਂਸ ਕਵਰ ਹੈਗਾ ਜਿਹੜਾ ਕਿ ਇੰਡੀਆ ਨੇ ਰਸ਼ੀਆ ਤੋਂ ਬਾਏ ਆਊਟ ਕੀਤਾ ਇਨ ਫਾਰਮ ਆਫ ਟੈਕਨੋਲੋਜੀ, ਤੇ ਆਉਣ ਵਾਲੇ ਟਾਈਮ ਦੇ ਵਿੱਚ ਇੰਡੀਆ ਨੇ ਜਿਹੜੀ ਡਿਵੈਲਪਮੈਂਟ ਵੀ ਕੀਤੀ ਹੈ। ਤੇ ਪਲੱਸ ਅਗਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਕਿ ਜਿਹੜੀ ਆਕਾਸ਼ ਆਕਾਸ਼ ਜਿਹੜਾ ਡਿਫੈਂਸ ਸਿਸਟਮ ਹੈ, ਇਟ ਪਲੇਡ ਏ ਵੈਰੀ ਇੰਪੋਰਟੈਂਟ ਰੋਲ ਇਨ ਕੰਟਰੋਲਿੰਗ ਦੀਸ ਡਰੋਨਸ, ਇਨ ਕੰਟਰੋਲਿੰਗ ਕਈ ਚੀਜ਼ਾਂ ਨੂੰ ਜਿਹੜਾ ਹੈਗਾ ਕੰਟਰੋਲ ਕੀਤਾ, ਮਿਸਾਈਲਸ ਨੂੰ ਵੀ ਕੰਟਰੋਲ ਕੀਤਾ, ਤੇ ਪਲੱਸ ਜਿਹੜੀ ਇੰਡੀਆ ਦੀ ਵਿੰਟੇਜ ਗਨ ਹੈ ਜੀ LR2 ਜਿਹੜੀ ਗਨ ਹੈਗੀ ਹੈ, ਉਹਨੇ ਵੀ ਡਰੋਨਸ ਨੂੰ ਜਿਹੜਾ ਹੈਗਾ ਕੰਟਰੋਲ ਕੀਤਾ। S-400 ਇਜ ਏ ਵੈਰੀ ਐਕਸਪੈਂਸਿਵ ਗੇਮ, ਇਹ ਜ਼ਰੂਰ ਹੈ ਜੀ। ਜਿਹੜੇ ਤੁਸੀਂ ਜਹਾਜ਼ਾਂ ਦੀ ਗੱਲ ਕੀਤੀ ਹੈ ਜੀ, JF ਜਿਹੜੇ 17 ਜਿਹੜੇ ਜਹਾਜ਼ ਪਾਕਿਸਤਾਨ ਵੱਲੋਂ, ਪਾਕਿਸਤਾਨ ਨੇ 2 ਐਗਰੀ ਵੀ ਕੀਤੇ ਹੈ ਕਿ ਸਾਡੇ ਜਿਹੜੇ ਜਹਾਜ਼ ਆ ਡਰਾਉਨ ਹੋ ਚੁੱਕੇ ਹੈ, ਗਿਰ ਚੁੱਕੇ ਸੀ, ਉਹ S-400 ਦੀ ਯੂਜ਼ ਹੋਈ ਹੈ ਜੀ। ਮਿਸਾਈਲ ਨੂੰ ਜਿਹੜਾ ਹੈਗਾ ਜਿਹੜੀ ਉਹਨਾਂ ਨੇ ਫਤਿਹਵੰਦ ਜਿਹੜੀ ਮਿਸਾਈਲ ਲਾਂਚ ਕੀਤੀ ਸੀ ਪਾਕਿਸਤਾਨ ਨੇ, ਉਹਨੂੰ ਡਿਸਮੈਂਟਲ ਕਰਨ ਵਾਸਤੇ ਜਿਹੜੀ ਸਿਰਸੇ ਗਿਰ ਗਈ ਸੀ, ਉਹਦੇ ਵਿੱਚ ਜ਼ਰੂਰ ਮੈਂ ਕਨਫਰਮ ਨਹੀਂ ਕਰਦਾ, ਲੇਕਿਨ S-400 ਯੂਜ਼ ਕੀਤਾ ਹੋਗਾ। ਲੇਕਿਨ ਬਾਕੀ ਜਿੰਨੇ ਡਰੋਨਸ ਦਾ ਇੱਕ ਤੁਸੀਂ ਦੇਖਿਆ ਹੋਗਾ ਕਿ ਲਗਭਗ ਇੱਕ ਇੱਕ ਦਿਨ ਦੇ ਵਿੱਚ 400-500 ਡਰੋਨਸ ਦਾ ਅਲੱਗ ਅਲੱਗ ਸ਼ਹਿਰਾਂ ਦੇ, ਇੰਡੀਆ ਦੇ ਜਿਹੜੇ ਬਾਰਡਰ ਦੇ ਤੁਸੀਂ ਲੱਗ ਰਹੇ ਹੋ ਪੰਜਾਬ ਦੀਆਂ ਸਟੇਟਾਂ ਦੇ ਨਾਲ, ਪੰਜਾਬ ਦੇ ਹਰੇਕ ਸ਼ਹਿਰ ਦੇ ਵਿੱਚ ਜਿਹੜਾ ਡਰੋਨ ਦਾ ਹਮਲਾ ਉਹ ਚੱਲਿਆ ਸੀ, ਤੇ ਪਲੱਸ ਜੰਮੂ ਸ੍ਰੀਨਗਰ ਜੇ ਤੁਸੀਂ ਇਲਾਕੇ ਚੱਲੂਗੇ, ਈਵਨ ਤੁਸੀਂ ਰਾਜਸਥਾਨ ਜੈਸਲਮੇਰ ਦੇ ਵਿੱਚ ਬਹੁਤ ਹੋਇਆ ਜੀ, ਤੇ ਇਸ ਤੋਂ ਬਾਅਦ ਗੁਜਰਾਤ ਭੁਜ ਦੇ ਵਿੱਚ ਵੀ ਇਹ ਜਿਹੜੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਹੈਗੀਆਂ। ਮੈਂ ਬਖਸ਼ ਸਾਹਿਬ ਅੱਗੇ ਜਾਣਾ ਚਾਹੁੰਗਾ, ਇੰਡੀਆ ਤੋਂ ਇੱਕ ਖਬਰ ਨਿਕਲ ਕੇ ਆ ਰਹੀ ਹੈ ਜੀ, ਇੱਕ ਜਿਹੜੇ ਹੈਗੇ ਆ ਜਿਹੜੇ ਟੈਰੋਰਿਸਟ ਹੈਗੇ ਆ ਉਹਨਾਂ ਨੂੰ 9 ਸਾਲ ਬਾਅਦ ਜਿਹੜਾ ਹੈਗਾ ਗ੍ਰੈਬ ਕੀਤਾ ਗਿਆ ਹੈਗਾ, ਕਿਆ ਕੁਛ ਖਬਰ ਆ ਇਹਦੇ ਬਾਰੇ ਸਾਡੀ ਜਾਣਕਾਰੀ ਦੋ ਸਾਡੇ ਦਰਸ਼ਕਾਂ ਨੂੰ।
ਬਿਲਕੁਲ ਜੀ, ਰਾਸ਼ਟਰੀ ਜਾਂਚ ਏਜੰਸੀ NIA ਨੂੰ ਇੱਕ ਵੱਡੀ ਸਫਲਤਾ ਮਿਲੀ ਹੈ, ਜਿਹਦੇ ਵਿੱਚ ਆਤਮਵਾਦੀ ਕਸ਼ਮੀਰਾ ਸਿੰਘ ਵਾਸੀ ਗਲਵੱਡੀ ਉਰਫ ਬਲਬੀਰ ਸਿੰਘ, ਜਿਸ ਦਾ 10 ਲੱਖ ਰੁਪਏ ਉੱਤੇ ਇਨਾਮ ਸੀ, ਨੂੰ ਬਿਹਾਰ ਦੇ ਮੋਤੀਹਾਰੀ ਤੋਂ ਜਿਹੜਾ ਉਹ ਗ੍ਰਿਫ਼ਤਾਰ ਕੀਤਾ ਗਿਆ। NIA ਨੇ ਮੋਤੀਹਾਰੀ ਪੁਲਿਸ ਦੇ ਸਹਿਯੋਗ ਦੇ ਨਾਲ ਇਸ ਵਿਅਕਤੀ ਨੂੰ ਜਿਹੜਾ ਉਹ ਗ੍ਰਿਫ਼ਤਾਰ ਕੀਤਾ, ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕਸ਼ਮੀਰਾ 2016 ਦੇ ਵਿੱਚ ਪੰਜਾਬ ਦੇ ਵਿੱਚ ਨਾਭਾ ਜੇਲ ਬ੍ਰੇਕ ਦੌਰਾਨ ਫਰਾਰ ਹੋ ਗਏ ਸਨ ਅਤੇ ਉਦੋਂ ਤੋਂ ਹੀ ਲੁੜੀਂਦੇ ਸਨ। ਉਹਨਾਂ ਨੂੰ 2015 ਦੇ ਵਿੱਚ ਗੁਰਦਾਸਪੁਰ ਦੇ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਮੁਖੀ ਹਰਵਿੰਦਰ ਸੋਨੀ ਉੱਤੇ ਗੋਲੀਬਾਰੀ ਕਰਨ ਦੇ ਦੋਸ਼ ਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਤੇ ਜਮਾਨਤ ਮਿਲਣ ਤੋਂ ਬਾਅਦ ਅਦਾਲਤ ਚ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਉਹਨਾਂ ਨੂੰ ਭੰਗੋੜਾ ਵੀ ਘੋਸ਼ਿਤ ਕੀਤਾ ਸੀ। ਉਸ ਤੋਂ ਬਾਅਦ ਉਹਨਾਂ ਨੂੰ ਹੋਰ ਅੱਤਵਾਦੀ ਘਟਨਾਵਾਂ ਦੇ ਵਿੱਚ ਗ੍ਰਿਫ਼ਤਾਰ ਕਰਕੇ ਨਾਭਾ ਜੇਲ ਭੇਜ ਦਿੱਤਾ ਗਿਆ। ਉਥੋਂ ਉਹ ਗੈਂਗਸਟਰ ਵਿੱਕੀ ਗੋਂਡਰ ਇੱਕ ਹੋਰ ਅੱਤਵਾਦੀ ਸਮੇਤ ਨਾਭਾ ਜੇਲ ਤੋਂ ਭੱਜਣ ਦੇ ਵਿੱਚ ਸਫਲ ਰਹੇ ਸਨ। ਪੁਲਿਸ ਨੇ ਦਿੱਲੀ ਤੋਂ ਗ੍ਰਿਫ਼ਤਾਰ ਕਰ ਉਸ ਇੱਕ ਵਿਅਕਤੀ ਹੋਰ ਨੂੰ, ਜਦੋਂ ਕਿ ਵਿੱਕੀ ਗੋਂਡਰ ਨੂੰ ਪੰਜਾਬ ਪੁਲਿਸ ਨੇ ਇੱਕ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਸੀ। ਵਿਸ਼ੇਸ਼ NIA ਅਦਾਲਤ ਨੇ ਕਸ਼ਮੀਰਾ ਸਿੰਘ ਨੂੰ ਭੰਗੋੜਾ ਅਪਰਾਧ ਐਲਾਨਿਆ ਹੋਇਆ ਸੀ ਅਤੇ ਉਹਨਾਂ ਦੇ ਉੱਪਰ 10 ਲੱਖ ਰੁਪਏ ਦਾ ਜਿਹੜਾ ਸੀ ਇਨਾਮ ਵੀ ਜਿਹੜਾ ਸੀ ਉਹ ਘੋਸ਼ਿਤ ਕੀਤਾ ਹੋਇਆ ਸੀ। ਉੱਥੇ ਹੀ ਉਹਨਾਂ ਵਿਰੁੱਧ ਦਿੱਲੀ ਸਮੇਤ ਦੇਸ਼ ਦੇ ਵੱਖ ਵੱਖ ਥਾਵਾਂ ਦੇ ਉੱਤੇ ਕਈ ਗੰਭੀਰ ਜਿਹੜੇ ਨੇ ਉਹ ਮਾਮਲੇ ਦਰਜ ਵੀ ਨੇ। ਜਿਵੇਂ ਗੱਲ ਕਰੀਏ ਕਸ਼ਮੀਰਾ ਉਹਨਾਂ ਦੇ ਖਿਲਾਫ਼ ਭਾਰਤੀ ਦੰਡਵਾਲਾ ਦੀ ਧਾਰਾ 120B ਦੇ ਤਹਿਤ 121A ਅਤੇ ਗੈਰ ਕਾਨੂੰਨੀ ਗਤੀਵਿਧੀਆਂ ਐਕਟ 1967 ਦੀਆਂ ਧਾਰਾਵਾਂ 17, 18, 19 ਅਤੇ 38 ਦੇ ਤਹਿਤ ਜਿਹੜਾ ਸੀ ਉਹ ਮਾਮਲਾ ਦਰਜ ਕੀਤਾ ਗਿਆ ਸੀ। ਅੱਤਵਾਦ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਪਿੰਡ ਦੇ ਗੁਰਦੁਆਰਾ ਵਿੱਚ ਪਾਠ ਕਰਦੇ ਸਨ ਅਤੇ ਨੇੜਲੇ ਪਿੰਡਾਂ ਚ ਆਯੋਜਿਤ ਧਾਰਮਿਕ ਸਮਾਗਮਾਂ ਦੇ ਵਿੱਚ ਜਾਂਦੇ ਸਨ ਤੇ ਕੀਰਤਨ ਆਦਿ ਉਹਨਾਂ ਦੇ ਵੱਲੋਂ ਜਿਹੜਾ ਸੀ ਉਹ ਕੀਤਾ ਜਾਂਦਾ ਸੀ। ਉਹਨਾਂ ਦੇ ਖਿਲਾਫ਼ ਲੁਧਿਆਣਾ ਜ਼ਿਲ੍ਹਾ, ਤੁਹਾਨੂੰ ਦੱਸ ਦੇ ਕਿ ਕਸ਼ਮੀਰਾ ਸਿੰਘ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਨੇ। ਉਹਨਾਂ ਵਿਰੁੱਧ ਖਾਲਿਸਤਾਨੀ ਲਿਬਰੇਸ਼ਨ ਫਰੰਟ, ਬਬਰ ਖਾਲਸਾ ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਯੂਥ ਸਿੱਖ ਯੂਥਨ ਦੇ ਵੱਲੋਂ ਦੇਸ਼ ਵਿਰੁੱਧ ਜੰਗ ਛੇੜਨ ਦੀ ਸਾਜਿਸ਼ ਰਚਣ ਦੇ ਸੰਬੰਧ ਦੇ ਵਿੱਚ ਵੀ ਜਿਹੜੇ ਆ ਕੇਸ ਦਰਜ ਕੀਤੇ ਗਏ ਨੇ। ਕਿਤੇ ਨਾ ਕਿਤੇ ਵੱਡੀ ਕਾਮਯਾਬੀ ਜਿਹੜੀ ਆ ਉਹ NIA ਦੇ ਵੱਲੋਂ ਜਿਹੜੀ ਆ ਉਹ NIA ਜਿਹੜੀ ਇਸ ਨੂੰ ਆਪਣੇ ਰੂਪਿਕ ਤੌਰ ਤੇ ਦੇਖ ਵੀ ਰਹੀ ਹੈ, ਕਿਉਂਕਿ ਕਾਫੀ ਲੰਬਾ ਸਮਾਂ ਹੋ ਗਿਆ, ਲਗਭਗ 9 ਤੋਂ 10 ਸਾਲ ਹੋ ਗਏ ਜੇਲ ਬ੍ਰੇਕ ਕਾਂਡ ਦੇ ਵਿੱਚ। ਇੱਕ ਅਜਿਹੀ ਇੱਕ ਇਹੀ ਵਿਅਕਤੀ ਜਿਹੜੇ ਸਨ ਉਹ ਵਾਪਸ ਰਹਿ ਗਏ ਸਨ ਤਕਰੀਬਨ, ਬਾਕੀ ਜਿੰਨੇ ਵੀ ਇਸ ਜੇਲ ਬ੍ਰੇਕ ਕਾਂਡ ਦੇ ਵਿੱਚ ਫਰਾਰ ਹੋਏ ਸਨ ਉਹਨਾਂ ਨੂੰ ਜਿਹੜਾ ਹੈਗਾ ਉਹ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਸੀ। ਅਤੇ ਜਿਵੇਂ ਕਿ ਵਿੱਕੀ ਗੋਂਡਰ ਦੀ ਗੱਲ ਹੋਈ ਸੀ ਤਾਂ ਵਿੱਕੀ ਗੋਂਡਰ ਨੂੰ ਇੱਕ ਐਨਕਾਊਂਟਰ ਦੇ ਵਿੱਚ ਜਿਹੜਾ ਸੀ ਉਹ ਰਾਜਸਥਾਨ ਦੇ ਵਿੱਚ ਜਿਹੜਾ ਸੀ ਉਹ ਮਾਰ ਮੁਕਾਇਆ ਗਿਆ ਸੀ ਪੰਜਾਬ ਪੁਲਿਸ ਦੀ ਟੀਮ ਦੇ ਵੱਲੋਂ। ਅਤੇ ਹੁਣ ਜਿਹੜੇ ਕਸ਼ਮੀਰਾ ਸਿੰਘ ਆ ਉਹ ਹੁਣ NIA ਦੀ ਹਿਰਾਸਤ ਦੇ ਵਿੱਚ ਨੇ ਤੇ ਆਪਾਂ ਵੇਖਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਜਿਹੜੀ ਹੈਗੀ ਆ ਸ਼ਾਇਦ ਹੋ ਸਕਦਾ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਲੈ ਕੇ ਆਵੇਗੀ, ਕਿਉਂਕਿ ਕਿਉਂਕਿ ਜੇਕਰ ਗੱਲ ਕਰੀਏ ਨਾਭਾ ਜੇਲ ਬ੍ਰੇਕ ਦੀ ਕਾਂਡ ਦੀ ਗੱਲ ਹੈ ਤਾਂ ਜਿਹੜਾ ਉਹਨਾਂ ਨੂੰ ਕਿਤੇ ਨਾ ਕਿਤੇ ਨਾਭੇ ਦੇ ਕੋਰਟ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਜਿਹੜੀ ਆ ਉਹਨਾਂ ਦੀ ਹਵਾਲਗੀ ਜਿਹੜੀ ਆ ਉਹ ਲੈ ਸਕਦੀ ਹੈ NIA ਦੇ ਵੱਲੋਂ। ਤੇ ਦੇਖਦੇ ਆ ਜਦੋਂ ਪੰਜਾਬ ਆਉਂਦੇ ਨੇ ਤਾਂ ਕਿਸ ਤਰ੍ਹਾਂ ਦੀ ਜਾਂਚ ਜਿਹੜੀ ਆ ਉਹ ਰਹੇਗੀ ਅਤੇ ਕਿਸ ਤਰ੍ਹਾਂ ਪਿਛਲੇ ਇੰਨੇ ਸਾਲਾਂ ਸਾਲ ਤੋਂ ਜਿਹੜੇ ਨੇ ਉਹ ਇੱਕ ਐਸੇ ਸਥਾਨ ਦੇ ਇੰਡੀਆ ਦੇ ਅੰਦਰ ਹੀ ਰਹਿ ਰਹੇ ਸਨ ਤੇ ਕਿਵੇਂ ਏਜੰਸੀਆਂ ਨੂੰ ਜਿਹੜਾ ਅਸੀਂ ਨਹੀਂ ਮਿਲ ਰਹੇ ਸਨ ਤੇ ਆਖਿਰਕਾਰ NIA ਨੂੰ ਜਿਹੜਾ ਹੈਗਾ ਉਹ ਸਫਲਤਾ ਮਿਲੀ ਹੈ ਤੇ ਜੀ ਬਿਲਕੁਲ ਜੀ ਅੱਛੀ ਖਬਰ ਹੈ ਮੈਂ ਤਾਂ ਇਹੀ ਕਹੂੰਗਾ ਕਿ NIA ਨੇ ਆਪਣਾ ਜੋ ਇੱਕ ਹੋਰ ਭਗੋੜਾ ਸੀ ਉਸਨੂੰ ਜਿਹੜਾ ਗ੍ਰਿਫ਼ਤਾਰ ਕਰ ਲਿਆ ਜੀ
ਜੀ ਥੈਂਕ ਯੂ ਸੋ ਮਚ ਬਖਸ਼ ਸਾਹਿਬ ਜ਼ਰੂਰ ਹੈ ਜੀ ਜਾਂਦੇ ਜਾਂਦੇ ਵਿਰਾਟ ਕੋਹਲੀ ਦੀ ਕਿਆ ਖਬਰ ਹੈ ਕਿ ਰਿਟਾਇਰਮੈਂਟ ਹੋ ਚੱਲੀ ਹੈ ਕਿ ਨਹੀਂ ਹੋ ਚੱਲੀ ਹੈਗੀ ਹੈ ਬਿਕੋਜ਼ ਜਿਹੜੀਆਂ ਖਬਰਾਂ ਨਿਕਲੀਆਂ 2 ਦਿਨ ਤੋਂ ਜਿਹੜੀ ਪਤਕਥਾ ਚੱਲੀ ਹੈ ਜੀ ਕਈ ਜਿਹੜੇ ਸੀਨੀਅਰ ਜਰਨਲਿਸਟ ਸਪੋਰਟਸ ਜਰਨਲਿਸਟ ਆ ਉਹ ਕਹਿ ਰਹੇ ਜੀ ਵਿਰਾਟ ਕੋਹਲੀ ਕੈਪਟਨ ਬਣ ਸਕਦੇ ਆ ਆਉਣ ਵਾਲੇ ਟਾਈਮ ਦੇ ਵਿੱਚ ਇਹ ਜ਼ਰੂਰ ਸੀ ਗੱਲ ਲੇਕਿਨ ਅੱਜ ਰਿਟਾਇਰਮੈਂਟ ਦੀਆਂ ਖਬਰਾਂ ਆਈਆਂ ਹੈਗੀਆਂ ਈਵਨ ਜਿਹੜੇ DAGMO ਸਾਹਿਬ ਜਿਹੜੇ ਜਨਰਲ ਸਾਹਿਬ ਹੈ ਜਨਰਲ ਜਿਹੜੇ ਬਖਸ਼ ਸਾਹਿਬ ਹੈ ਉਹਨਾਂ ਨੇ ਵੀ ਇਹ ਜਿਹੜੀ ਗੱਲ ਕਰਤੀ ਜੀ ਅੱਜ ਵਿਰਾਟ ਕੋਹਲੀ ਦੀ ਹੀ ਬਿਗ ਫੈਨ ਸਾਡੀ ਇੰਡੀਅਨ ਆਰਮੀ ਜਿਹੜੀ ਹੈਗੀ ਬਿਗ ਫੈਨ ਹੈ ਵਿਰਾਟ ਕੋਹਲੀ ਨੇ ਕਿਹਾ ਉਹਨਾਂ ਦੇ ਟਾਈਮ ਦੇ ਵਿੱਚ ਟੈਸਟ ਕ੍ਰਿਕਟ ਚ ਦੇਖ ਸਕੋਗੇ ਵਿਰਾਟ ਕੋਹਲੀ ਨੂੰ
ਫਿਲਹਾਲ ਦੀ ਕਿਹੜੀ ਜੇਕਰ ਆਪਾਂ ਗੱਲ ਕਰੀਏ ਤਾਂ ਨਹੀਂ ਲੱਗਦਾ ਕਿ ਵਿਰਾਟ ਕੋਹਲੀ ਨੂੰ ਆਪਾਂ ਹੁਣ ਜਰਸੀ ਦੇ ਲਾਲ ਬੋਲ ਦੇ ਨਾਲ ਖੇਡਦੇ ਜਿਹੜੇ ਆ ਉਹ ਵੇਖ ਪਾਵਾਂਗੇ ਕਿਉਂਕਿ ਵਿਰਾਟ ਕੋਹਲੀ ਉਹਨਾਂ ਨੇ ਆਪ ਹੀ ਜਿਹੜਾ ਸੰਨਿਆਸ ਕਿਉਂਕਿ ਅੱਜ ਤੋਂ 2 ਦਿਨ ਪਹਿਲਾਂ ਹੀ ਖਬਰਾਂ ਜਿਹੜੀਆਂ ਸਨ ਉਹ ਨਿਕਲ ਕੇ ਆਈਆਂ ਸਨ ਜਿਸ ਦੇ ਵਿੱਚ ਵਿਰਾਟ ਕੋਹਲੀ ਉਹਨਾਂ ਦੇ ਵੱਲੋਂ ਸੰਨਿਆਸ ਲੈਣ ਦੀ ਜਿਹੜੀ ਸੀ ਉਹ ਗੱਲ ਕਹੀ ਗਈ ਸੀ ਤਾਂ BCCI ਨੂੰ ਆਪਣਾ ਕੇਸ ਵੀ ਜਿਹੜਾ ਸੀ ਕਿਹਾ ਸੀ ਕਿ ਉਹ ਸੰਨਿਆਸ ਲੈਣਾ ਚਾਹੁੰਦੇ ਨੇ ਤੇ ਅੱਜ ਜੋ ਜਾਣਕਾਰੀ ਹੈ ਜੋ ਮੇਰੇ ਕੋਲ ਇਨਪੁਟਸ ਆਈਆਂ ਨੇ ਉਹਦੇ ਵਿੱਚ ਇਹੀ ਹੈ ਕਿ BCCI ਦੇ ਵੱਲੋਂ ਜਿਹੜੀ ਆ ਉਹ ਹੁਣ ਮਨਜ਼ੂਰੀ ਤਰ੍ਹਾਂ ਦੀ ਮਿਲ ਚੁੱਕੀ ਹੈ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜਾ ਹੈਗਾ ਪਾ ਦਿੱਤਾ ਕਿ ਉਹ ਉਹਨਾਂ ਦੇ ਵੱਲੋਂ ਜਿਹੜਾ ਵਾਈਟ ਜਰਸੀ ਅਤੇ ਲਾਲ ਬੋਲ ਨੂੰ ਜਿਹੜਾ ਅਤੇ ਖਾਸ ਕਰਕੇ ਟੈਸਟ ਨੂੰ ਜਿਹੜਾ ਅਲਵਿਦਾ ਜਿਹੜਾ ਉਹ ਕਹਿ ਦਿੱਤਾ ਲਗਭਗ 123 ਮੈਚ ਜੋ ਮੈਨੂੰ ਜਾਣਕਾਰੀ ਹੈ ਕਿ 123 ਮੈਚ ਦੇ ਵਿੱਚ ਉਹਨਾਂ ਦੇ ਵੱਲੋਂ ਖੇਡਿਆ ਗਿਆ ਅਤੇ ਰਿਕਾਰਡ ਕਿਉਂਕਿ ਸਚਿਨ ਤੇਂਦੁਲਕਰ ਤੋਂ ਬਾਅਦ ਆਪਾਂ ਵਿਰਾਟ ਕੋਹਲੀ ਨੂੰ ਵੇਖਦੇ ਸੀ ਕਿ ਕਿਸ ਤਰ੍ਹਾਂ ਬੈਲੈਂਸਿੰਗ ਗੇਮ ਦੇ ਤੌਰ ਤੇ ਉਹ ਜਾਣੇ ਜਾਂਦੇ ਸਨ ਅਤੇ ਕਿਉਂਕਿ ਇੰਗਲੈਂਡ ਦੌਰੇ ਤੋਂ ਪਹਿਲਾਂ ਮਤਲਬ ਕਿਉਂਕਿ ਚਾਹੇ ਉਹ ਰੋਹਿਤ ਸ਼ਰਮਾ ਹੋਣ ਰੋਹਿਤ ਸ਼ਰਮਾ ਦੇ ਵੱਲੋਂ ਪਹਿਲਾਂ ਜਿਹੜਾ ਸੰਨਿਆਸ ਲਿਆ ਜਾਂਦਾ ਕ੍ਰਿਕਟ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੇ ਵਿਰਾਟ ਕੋਹਲੀ ਨੇ ਉਹਨਾਂ ਦੇ ਵੱਲੋਂ ਜਿਹੜਾ ਸੰਨਿਆਸ ਲਿਆ ਜਾਂਦਾ ਹੈ ਸਵਾਲ ਵੀ ਜਿਹੜੇ ਬਹੁਤ ਸਾਰੇ ਉੱਠਣੇ ਸ਼ੁਰੂ ਵੀ ਹੋ ਚੁੱਕੇ ਆ ਕਿਉਂਕਿ ਜੇਕਰ ਮੈਂ ਸੀਨੀਅਰ ਰਿਪੋਰਟਰ ਦੀ ਗੱਲ ਕਰਾਂ ਜਾਂ ਮੈਂ ਕਹਾਂ ਇਸੀ ਫੀਲਡ ਨੂੰ ਮਤਲਬ ਕਿ ਗੇਮਸ ਨੂੰ ਜਿਹੜੇ ਡੀਲ ਕਰਦੇ ਨੇ ਜਾਂ ਗੇਮ ਦੇ ਖਬਰਾਂ ਵੀ ਲਾਉਂਦੇ ਨੇ ਤਾਂ ਉਹ ਕਹਿਣਾ ਸੀ ਕਿ ਇੱਕ ਮਤਲਬ ਇਹ ਸ਼ੋਕਿੰਗ ਨਿਊਜ਼ ਸੀ ਉਹਨਾਂ ਦੇ ਲਈ ਕਿਉਂਕਿ ਹਰ ਕੋਈ ਇਹੀ ਸੋਚ ਰਿਹਾ ਸੀ ਕਿ ਇੰਗਲੈਂਡ ਦੌਰੇ ਦੇ ਉੱਤੇ ਵਿਰਾਟ ਜਿਹੜਾ ਉਸ ਟੀਮ ਦਾ ਹਿੱਸਾ ਹੋਣਗੇ ਲੇਕਿਨ ਅਜਿਹਾ ਕੀ ਹੋ ਜਾਂਦਾ ਕਿ ਜਿਸ ਕਾਰਨ ਉਹ ਸੰਨਿਆਸ ਲੈਂਦੇ ਨੇ ਅਤੇ ਕਿਸੇ ਨੂੰ ਵੀ ਕੁਛ ਵੀ ਜਿਹੜਾ ਉਹ ਸਮਝ ਨਹੀਂ ਆ ਰਿਹਾ ਖਾਸ ਕਰਕੇ ਜੇਕਰ ਆਪਾਂ ਸੀਨੀਅਰ ਪਲੇਅਰਾਂ ਦੀ ਵੀ ਗੱਲ ਕਰਾਂਗੇ ਤਾਂ ਹਰ ਕੋਈ ਜਿਹੜਾ ਹੈਗਾ ਵਿਰਾਟ ਦੇ ਇਸ ਫੈਸਲੇ ਤੋਂ ਜਿਹੜਾ ਹੈਗਾ ਉਹ ਕਾਫੀ ਸਤਰਕ ਹੈਗਾ ਤੇ ਕਿਤੇ ਹੁਣ ਆਪਾਂ ਉਹਨਾਂ ਨੂੰ ਜਾਂ ਤਾਂ IPL ਦੇ ਵਿੱਚ ਜਾਂ ਫਿਰ ਵਨਡੇ ਟੀਮ ਦੇ ਵਿੱਚ ਜਿਹੜਾ ਹੈਗਾ ਦੇਖ ਸਕਾਂਗੇ ਤੁਹਾਨੂੰ ਦੱਸ ਦਈਏ ਕਿ 36 ਸਾਲ ਇਸ ਖਿਡਾਰੀ ਨੇ 123 ਟੈਸਟ ਖੇਡੇ ਨੇ ਤੇ 28.7 ਦੀ ਔਸਤ ਨਾਲ 9230 ਦੌੜਾਂ ਜਿਹੜੀਆਂ ਉਹਨਾਂ ਦੇ ਵੱਲੋਂ ਬਣਾਈਆਂ ਗਈਆਂ ਸਨ ਜਿਸ ਵਿੱਚ 30 ਸੈਂਕੜੇ ਅਤੇ 31 ਅਰਧ ਸੈਂਕੜੇ ਸ਼ਾਮਲ ਹੈ ਮਤਲਬ ਕਿ 2000 ਦਾ ਜੋ ਜਾਦੋਈ ਆਂਕੜਾ ਸੀ ਜੋ ਬਹੁਤ ਸਾਰੇ ਮੈਂ ਕ੍ਰਿਕਟਰਸ ਨੂੰ ਸੁਣ ਵੀ ਰਿਹਾ ਸੀ ਕਿ ਉਹ ਕਹਿ ਰਹੇ ਸਨ ਕਿ ਜਦੋਂ ਇਹ 10,000 ਦਾ ਇਹ ਸੈਂਕੜਾ ਮਤਲਬ ਇਹਨਾਂ ਦਾ ਆਂਕੜਾ ਪੂਰਾ ਹੋ ਜਾਵੇਗਾ ਤਾਂ ਸ਼ਾਇਦ ਇਸ ਤੋਂ ਬਾਅਦ ਇਹ ਸੰਨਿਆਸ ਬਾਰੇ ਗੱਲ ਕਰ ਸਕਦੇ ਆ ਪਰ ਉਸ ਤੋਂ ਪਹਿਲੇ ਆਸ ਲਿਆ ਗਿਆ ਕਾਰਨ ਅਜੇ ਫਿਲਹਾਲ ਤਾਂ ਸਾਹਮਣੇ ਨਹੀਂ ਆਇਆ ਲੇਕਿਨ ਵਿਰਾਟ ਕੋਹਲੀ ਦੀ ਧਰਮ ਪਤਨੀ ਦੀ ਜਿਹੜੀ ਪੋਸਟ ਜਿਹੜੀ ਹੈ ਉਹ ਜ਼ਰੂਰ ਸਾਹਮਣੇ ਆਈ ਤੇ ਚਰਚਾ ਦਾ ਕੇਂਦਰ ਵੀ ਬਣੀ ਹੋਈ ਹੈਗੀ ਆ ਮੈਂ ਤੁਹਾਨੂੰ ਦੱਸ ਦਵਾਂ ਕਿ ਉਹਨਾਂ ਨੇ 14 ਸਾਲ ਜਿਹੜੇ ਹੈ ਅਨੁਸ਼ਕਾ ਇੱਕ ਪੋਸਟ ਲਿਖੀ ਹੈ ਜਿਸ ਚ ਅਨੁਸ਼ਕਾ ਸ਼ਰਮਾ ਨੇ ਲਿਖਿਆ ਮੈਨੂੰ ਪਤਾ ਹੈ ਕਿ ਇਸ ਸਭ ਨੇ ਤੁਹਾਡੇ ਤੋਂ ਕਿੰਨਾ ਕੁਝ ਲਿਆ ਹਰ ਟੈਸਟ ਸੀਰੀਜ਼ ਤੋਂ ਬਾਅਦ ਤੁਸੀਂ ਥੋੜੇ ਸਮਝਦਾਰ ਥੋੜੇ ਹੋਰ ਨਿਮਰ ਬਣ ਕੇ ਫਸਾਏ ਅਤੇ ਇਸ ਸਫ਼ਰ ਉੱਤੇ ਤੁਹਾਨੂੰ ਵਧਦੇ ਦੇਖਣਾ ਸਨਮਾਨ ਦੀ ਗੱਲ ਰਹੀ ਹੈ ਮੈਂ ਹਮੇਸ਼ਾ ਸੋਚਦੀ ਸੀ ਕਿ ਤੁਸੀਂ ਚਿੱਟੇ ਕੱਪੜਿਆਂ ਦੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਓਗੇ ਪਰ ਤੁਸੀਂ ਹਮੇਸ਼ਾ ਆਪਣੇ ਦਿਲ ਦੀ ਗੱਲ ਸੁਣੀ ਅਤੇ ਇਸ ਲਈ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮਾਈ ਲਵ ਤੁਸੀਂ ਵਿਦਾਈ ਦਾ ਹਰ ਹਿੱਸਾ ਕਮਾਇਆ ਤਾਂ ਕਿਤੇ ਨਾ ਕਿਤੇ ਇੱਕ ਭਾਵੁਕ ਟਵੀਟ ਜਿਹੜਾ ਉਹਨਾਂ ਦੀ ਧਰਮ ਪਤਨੀ ਦੇ ਵੱਲੋਂ ਜਿਹੜਾ ਉਹ ਲਿਖਿਆ ਗਿਆ ਹੈਗਾ ਤਾਂ ਉਹ ਬਹੁਤ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਨੇ ਉਹ ਬਿਆਨ ਜਿਹੜੀਆਂ ਉਹ ਕਰਦੀਆਂ ਨਜ਼ਰ ਆ ਰਹੀਆਂ ਨੇ ਜੀ ਅਰਵਿੰਦ ਜੀ
ਜੀ ਬਿਲਕੁਲ ਜੀ ਵਿਰਾਟ ਕੋਹਲੀ ਇਜ਼ ਵਨ ਆਫ ਦਾ ਲੈਜੈਂਡਸ ਅਗਰ ਇੰਡੀਆ ਦਾ ਮਾਡਰਨ ਐਰਾ ਦਾ ਸੈਂਚਰੀ ਦਾ ਸਭ ਤੋਂ ਵੱਡਾ ਜਿਹੜਾ ਕ੍ਰਿਕਟਰ ਹੋਊ ਉਹ ਵਿਰਾਟ ਕੋਹਲੀ ਹੋਊਗਾ ਬਾਏ ਬੈਟਸਮੈਨ ਵਰਚੂ ਦੇ ਅਕੋਰਡਿੰਗ ਇਹਨੇ ਡੋਮੀਨੇਟ ਕੀਤਾ ਹੈਗਾ ਤਿੰਨੋ ਫਾਰਮੈਟ ਟੀ ਟਵੰਟੀ ਤੁਸੀਂ ਲਾ ਕੇ ਚੱਲੂਗੇ ਤੇ ਪਲੱਸ ਫਿਰ ਉਸ ਤੋਂ ਬਾਅਦ ਹੈਗਾ ਟੈਸਟ ਕ੍ਰਿਕਟ ਟੈਸਟ ਕ੍ਰਿਕਟ ਬਾਅਦ ਓਡੀਆਈ ਓਡੀਆਈ ਜ਼ਰੂਰ ਹੈ ਜੀ ਇਹਨਾਂ ਦੇ ਜ਼ਰੂਰ ਇਹ ਇਕਲੌਤੇ ਪਲੇਅਰ ਆ ਜਿਹੜੇ ਕਿ ਜਿਹੜਾ ਤਿੰਨੋ ਜਿਹੜੇ ਹੈਗੇ ਫਾਰਮੈਟਾਂ ਦੇ ਫਾਈਨਲ ਦੇ ਵਿਚ ਖੇਡੇ ਹੋਏ ਆ ਵਰਲਡ ਕੱਪ ਦੇ ਫਾਈਨਲ ਦੇ ਵਿਚ ਖੇਲੇ ਹੋਏ ਆ ਤੇ ਟੀ ਟਵੰਟੀ ਵਰਲਡ ਕੱਪ ਨੂੰ ਵੀ ਜਿੱਤਿਆ ਜੀ ਇਹਨਾਂ ਨੇ ਤੇ ਇਸ ਤੋਂ ਬਾਅਦ ਓ ਡੀ ਆਈ ਦੇ ਜਿਹੜੇ ਹੈਗੇ ਵਰਲਡ ਕੱਪ 2011 ਦੀ ਵਿਨਿੰਗ ਟੀਮ ਦੇ ਵਿਚ ਸੀ ਫਿਰ ਰਨਰ ਅਪ ਰਹੇ ਆ 2023 ਦੇ ਵਿਚ ਤੇ ਪਲੱਸ ਚੈਂਪੀਅਨਸ ਟਰਾਫੀ ਲਗਾਤਾਰ ਤਿੰਨ ਵਾਰੀ ਜਿਹੜੀ ਇੰਡੀਆ ਨੇ ਚੈਂਪੀਅਨਸ ਟਰਾਫੀ ਇਹ ਐਜ਼ ਏ ਟੀਮ ਮੈਂਬਰ ਤੇ ਟੀਮ ਕਪਤਾਨ ਰਹੇ ਹੈ ਵਾਈਸ ਕਪਤਾਨ ਰਹੇ ਹੈਗੇ ਆ ਜਿਹੜੇ ਇਹਨਾਂ ਦੀ ਅੰਡਰ ਲੀਡਰਸ਼ਿਪ ਦੇ ਹੇਠ ਜਿੱਤੀ ਹੈਗੀ ਹੈ ਤੇ ਨਾਲ ਦੇ ਨਾਲ ਇਹਨਾਂ ਨੂੰ ਸ਼੍ਰੇਅ ਦਿੱਤਾ ਜਾਊਗਾ ਇਹਨਾਂ ਦੀ ਫਿਟਨੈਸ ਉੱਤੇ ਇੱਕ ਰੋਲ ਮਾਡਲ ਆ ਆਲ ਓਵਰ ਇੰਡੀਆ ਦੀ ਮੈਂ ਜ਼ਰੂਰ ਦੱਸਣਾ ਚਾਹੂੰਗਾ ਐਜ਼ ਏ ਸਪੋਰਟਸ ਪਰਸਨ ਹੀ ਪਲੇਡ ਏ ਵੈਰੀ ਇੰਪੋਰਟੈਂਟ ਰੋਲ ਇਨ ਦਾ ਫਾਰਮ ਆਫ ਫਿਟਨੈਸ ਅਗਰ ਇੰਡੀਆ ਦੀ ਗੌਰਮੈਂਟ ਨੂੰ ਫਿਟਨੈਸ ਦੇ ਉੱਤੇ ਕੋਈ ਵੀ ਅੰਬੈਸਡਰ ਬਣਾਉਣਾ ਤਾਂ ਵਿਰਾਟ ਕੋਹਲੀ ਇਜ਼ ਅ ਇਜ਼ ਅ ਮੈਨ ਟੂ ਲੁੱਕ ਆਫਟਰ ਵਿਰਾਟ ਕੋਹਲੀ ਦੀ ਜੋ ਪਰਸਨੈਲਿਟੀ ਜੋ ਉਹਨਾਂ ਦੀ ਫਿਟਨੈਸ ਜੋ ਉਹਨਾਂ ਦਾ ਅਨੁਸ਼ਾਸਨ ਅੱਜ ਦੇ ਯੰਗਸਟਰਸ ਨੂੰ ਸਿੱਖਣਾ ਪਊਗਾ ਜਿਹੜੇ ਅੱਜ ਦੇ ਯੰਗਸਟਰਸ ਅਗਰ ਦੇਖਿਆ ਜਾਵੇ ਇਹਨਾਂ ਨਾਲ ਕੰਪੈਰੀਜ਼ਨ ਕੀਤਾ ਜਾਵੇ ਇਹਦੇ ਵਿੱਚ ਪ੍ਰਿਥਵੀ ਸ਼ਾਹ ਆਉਂਦੇ ਆ ਕਈ ਜਿਹੜੇ ਕ੍ਰਿਕਟਰਸ ਹੈਗੇ ਆ ਜਿਹੜੇ ਉਭਰ ਦੇ ਜਿਹੜੇ ਸਿਤਾਰੇ ਸੀ ਜਿਹੜੇ ਕਿ ਆਉਣ ਵਾਲੇ ਟਾਈਮ ਅੱਗੇ ਜਾ ਸਕਦੇ ਸੀ ਲੇਕਿਨ ਹੋਏ ਨਹੀਂ ਲੇਕਿਨ ਵਿਰਾਟ ਕੋਹਲੀ ਐਟ ਏ ਵੈਰੀ ਯੰਗ ਏਜ ਹੀ ਐਂਟਰਡ ਦਾ ਇੰਡੀਅਨ ਰੈਂਕਸ ਇੰਡੀਅਨ ਟੀਮ ਤੁਸੀਂ ਦੇਖੋਗੇ ਅੰਡਰ 19 ਟੀਮ ਦੇ ਵਰਲਡ ਕੱਪ ਚੈਂਪੀਅਨ ਸੀ ਇਹ ਵਰਲਡ ਕੱਪ ਦੇ ਚੈਂਪੀਅਨ ਇਹ ਕਪਤਾਨ ਸੀ ਤੇ ਪਲੱਸ ਤੁਸੀਂ ਚੱਲੂਗੇ ਬਹੁਤ ਛੋਟੀ ਉਮਰ ਦੇ ਵਿੱਚ ਬਹੁਤ ਵੱਡੇ ਵੱਡੇ ਖਿਲਾੜੀਆਂ ਦੇ ਨਾਲ ਇਹਨਾਂ ਨੇ ਕ੍ਰਿਕਟ ਖੇਲਿਆ ਤੰਦੁਲਕਰ ਦੇ ਨਾਲ ਖੇਲਿਆ ਤੇ ਇਹਨਾਂ ਦੀ ਫਿਟਨੈਸ ਲੈਵਲ ਤੁਸੀਂ ਦੇਖੋਗੇ ਜਦੋਂ ਜਦੋਂ ਇਹਨਾਂ ਦੀ ਉਮਰ ਵਧੀ ਗਈ ਉਨੀ ਜ਼ਿਆਦਾ ਇਹਨਾਂ ਦੀ ਫਿਟਨੈਸ ਜ਼ਿਆਦਾ ਵਧੀਆ ਹੁੰਦੀ ਗਈ ਵਿਰਾਟ ਕੋਹਲੀ ਦਾ ਇੱਕ ਬਹੁਤ ਵੱਡਾ ਕਰੀਅਰ ਹੈ ਜਿਹਦਾ ਕਿ ਬਹੁਤ ਕਾਫੀ ਕੁਛ ਇੰਜਰੀ ਫ੍ਰੀ ਰਿਹਾ ਹੈਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਇੱਕ ਤਰ੍ਹਾਂ ਦਾ ਫਿਟਨੈਸ ਨਾਰਮਸ ਖਾਸ ਕਿ ਇੰਡੀਅਨਸ ਖਾਸ ਕਿ ਇੰਡੀਅਨਸ ਮੈਂ ਤੁਹਾਨੂੰ ਜਵਾਬ ਦੱਸਾਂ ਕਿ ਇੰਡੀਅਨ ਸਬ ਕੰਟੀਨੈਂਟ ਖਾਸ ਕਿ ਇੰਡੀਆ ਦੇ ਵਿੱਚ ਜਿਹੜਾ ਫਿਟਨੈਸ ਦੇ ਲੈਵਲ ਉੱਤੇ ਜੋ ਸਾਡੀ ਫਿਟਨੈਸ ਹੈਗੀ ਹੈ ਤੁਸੀਂ ਦੇਖੋਗੇ ਕਿ ਸ਼ੂਗਰ ਤੋਂ ਲੈ ਕੇ ਬਲੱਡ ਪ੍ਰੈਸ਼ਰ ਤੋਂ ਲੈ ਕੇ ਕਈ ਪ੍ਰੋਬਲਮਸ ਅੱਜ ਕੱਲ ਦੇ ਜਿਹੜੇ ਮਿਡਲ ਏਜ ਬੰਦਿਆਂ ਨੂੰ ਹੋ ਚੁੱਕੇ ਆ ਲੁੱਕ ਐਟ ਵਿਰਾਟ ਕੋਹਲੀ ਵਿਰਾਟ ਕੋਹਲੀ ਅਜੇ 40 ਸਾਲ ਦੇ ਹੈਗੇ ਜੀ 40 ਸਾਲ ਦੇ ਇਸ ਤਰ੍ਹਾਂ ਲੱਗ ਰਹੇ ਕਿ 20-25 ਸਾਲ ਦਾ ਪਲੇਅਰ ਹੈਗਾ ਫਿਟਨੈਸ ਲੈਵਲ ਕਿੰਨਾ ਕਿੰਨਾ ਅਨੁਸ਼ਾਸਨ ਹੈ ਐਂਡ ਉਹਨਾਂ ਦੀ ਆਪਣੀ ਡਾਇਟ ਉੱਤੇ ਬਿਲਕੁਲ ਹੈ ਜੀ ਬਹੁਤ ਵਧੀਆ ਡਾਇਟ ਜਿਹੜੀ ਆਪਣਾ ਸ਼ਡਿਊਲ ਫੋਲੋ ਕਰਦੇ ਹੈਗੇ ਇਹਨੂੰ ਹੀ ਸਾਡੇ ਯੰਗਸਟਰਸ ਖਾਸ ਕਿ ਇੰਡੀਆ ਦੇ ਵਿੱਚ ਐਜ਼ ਏ ਸਭ ਨੇ ਹੈਲਥ ਦਾ ਧਿਆਨ ਰੱਖਣਾ ਪੈਣਾ ਕਿਉਂਕਿ ਹੈਲਥ ਇਸ਼ੂਸ ਖਾਸ ਕਿ ਇੰਡੀਅਨਸ ਨੂੰ ਬਹੁਤ ਵੱਡੇ ਇਸ਼ੂਸ ਆਉਂਦੇ ਆ ਐਕਸਰਸਾਈਜ਼ ਡੂ ਇਟ ਥੈਂਕ ਯੂ ਸੋ ਮਚ ਜ਼ਰੂਰ ਹੈ ਜੀ ਇਹ ਜਿਹੜਾ ਵਿਰਾਟ ਕੋਹਲੀ ਸੀ ਇਟਸ ਅ ਵੈਰੀ ਗੁੱਡ ਮੈਚ ਇਹਨਾਂ ਦਾ ਸਟਾਰਟਿੰਗ ਪਹਿਲੇ ਮੈਚ ਤੋਂ ਲੈ ਕੇ ਆਖਰੀ ਮੈਚ ਤੱਕ ਜ਼ਰੂਰ ਦੇਖਿਆ ਜੇ ਜ਼ਰੂਰ ਜਾਂਦਿਆਂ ਤੇ ਮੈਂ ਜ਼ਰੂਰ ਕਹੂੰਗਾ ਕਿ ਇਸ IPL ਮੈਨੂੰ ਲੱਗਦਾ ਕਿ ਵਿਰਾਟ ਕੋਹਲੀ ਆਪਣਾ ਇੱਕ ਲਾਸਟ ਜਿਹੜਾ ਅਧੂਰਾ ਸੁਪਨਾ ਹੈਗਾ ਵਨ ਆਫ ਦਾ ਲਾਸਟ ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਉਹ IPL ਜਿੱਤ ਲੈਣ ਕਿਉਂਕਿ ਹੀ ਡਿਜ਼ਰਵਸ ਫੋਰ ਦੈਟ ਜੀ ਧੰਨਵਾਦ
ਜੀ ਬਿਲਕੁਲ ਅਰਵਿੰਦ ਜੀ ਅਪਡੇਟਸ ਦਾ ਸਿਲਸਿਲਾ ਬਿਲਕੁਲ ਆਪਾਂ ਕੰਟੀਨਿਊ ਕਰਾਂਗੇ ਪਰ ਅੱਗੇ ਵਧਣ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਗਰੁੱਪ ਐਡੀਟਰ ਐਂਡ CEO ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ ਜੀ ਯੁਧਵੀਰ ਜੀ
ਯੂ ਕੈਨ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ ਬਟ ਵੀ ਬ੍ਰਿੰਗ ਯੂ ਦ ਸਟੋਰੀ ਬਿਹਾਈਂਡ ਦੀ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ CEO ਯੁਧਵੀਰ ਜਸਵਾਲ ਓਨਲੀ ਔਨ ਸਾਊਥ ਏਸ਼ੀਅਨ ਪਲਸ Call Yudhvir Jaswal 647-272-8182 or visit SouthAsianDaily.com. South Asian
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਉੱਤੇ ਬਹੁਤ ਬਹੁਤ ਸਵਾਗਤ ਹੈ ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰਨ ਨਿਊਜ਼ ਔਰ ਉਹਦੇ ਉੱਤੇ ਅਨਾਲਿਸਿਸ ਲੈ ਕੇ ਸਭ ਤੋਂ ਪਹਿਲਾਂ ਤੇ ਮਦਰਸ ਡੇ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਮੈਂ ਹਮੇਸ਼ਾ ਹੀ ਕਹਿੰਦਾ ਰਿਹਾ ਕਿ ਮੇਰੇ ਵਾਸਤੇ ਤਾਂ ਜਿਹੜੇ ਪੇਰੈਂਟਸ ਨੇ ਉਹ ਹਮੇਸ਼ਾ ਰੱਬ ਤੋਂ ਵੀ ਪਹਿਲਾਂ ਹੋਣਗੇ ਔਰ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਸੇ ਨੂੰ ਫ੍ਰੈਂਡ ਕਰਾਂ ਕਹਿ ਕੇ ਦਿਸ ਇਜ਼ ਮਾਈ ਓਨ ਓਪੀਨੀਅਨ ਮਾਈ ਓਨ ਥੋਟ ਪ੍ਰੋਸੈਸ ਬਟ ਮਦਰਸ ਡੇ ਦੇ ਉੱਤੇ ਮੈਂ ਫਿਰ ਇੱਕ ਵਾਰ ਇਹੀ ਕਹਾਂਗਾ ਕਿ ਜਿੱਥੇ ਅਸੀਂ ਸਾਰਿਆਂ ਨੂੰ ਮੁਬਾਰਕਬਾਦ ਦੇ ਰਹੇ ਹਾਂ ਵੀ ਆਰ ਆਲ ਬਲੈਸਡ ਟੂ ਹੈਵ ਆਰ ਮਦਰਸ ਇਨ ਆਰ ਲਾਈਫਸ ਕਿਉਂਕਿ ਪਰਮਾਤਮਾ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੀ ਆਉਂਦਾ ਹੈ ਸੋ ਅਸੀਂ ਕਹਿੰਦੇ ਵੀ ਆ ਵੀ ਮਾਂ ਜਿਹੜੀ ਹੈ ਉਹ ਰੱਬ ਦਾ ਰੂਪ ਹੈ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮਦਰਸ ਡੇ ਦੀਆਂ ਦੂਸਰਾ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਹੈ ਕਿ ਜਿਸ ਚੰਗੀ ਖਬਰ ਦੀ ਸਾਨੂੰ ਉਡੀਕ ਸੀਗੀ ਉਹ ਇਸ ਵੀਕਐਂਡ ਦੇ ਉੱਤੇ ਆਈ ਕਿ
ਜਿਹੜਾ ਸੀਜ਼ਫਾਇਰ ਦਾ ਐਲਾਨ ਕੀਤਾ ਗਿਆ ਬਿਟਵੀਨ ਇੰਡੀਆ ਐਂਡ ਪਾਕਿਸਤਾਨ। ਔਰ ਮੀਡੀਆ ਦੇ ਵਿੱਚ ਅਸੀਂ ਦੇਖ ਰਹੇ ਹਾਂ ਜਦੋਂ ਅਸੀਂ ਸਪੈਸ਼ਲੀ ਜਿਹੜਾ ਇਲੈਕਟ੍ਰੋਨਿਕ ਮੀਡੀਆ ਹੈ, ਪ੍ਰਿੰਟ ਮੀਡੀਆ ਦੇ ਵਿੱਚ ਜਿਹੜੀ ਰਿਪੋਰਟਿੰਗ ਹੁੰਦੀ ਹੈ ਉਹ ਵੀ ਥੋੜੀ ਠੀਕ ਹੁੰਦੀ ਹੈ, ਔਰ ਖਾਸ ਕਰ ਜਿਹੜੇ ਆਰਟੀਕਲਸ ਲਿਖੇ ਜਾਂਦੇ ਨੇ ਉਹ ਵੀ ਕੁਛ ਰੀਜ਼ਨੇਬਲ ਹੁੰਦੇ ਆ। ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜੋ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਜੀ ਜਿੱਤ ਦੀ ਗੱਲ ਕਿ ਜੀ ਇਹਨੇ ਜਿੱਤੀ, ਜੰਗ ਦੇ ਵਿੱਚ ਕੋਈ ਨਹੀਂ ਜਿੱਤਿਆ ਕਰਦਾ, ਔਰ ਮੈਂ ਇਹੀ ਕਹਿ ਸਕਦਾ ਕਿ ਬਹੁਤ ਬੜਾ ਬਚਾਵ ਹੋ ਗਿਆ, ਕਾਮਨ ਸੈਂਸ ਪ੍ਰੀਵੇਲਡ, ਔਰ ਨਹੀਂ ਤੇ ਨੁਕਸਾਨ ਬਹੁਤ ਜ਼ਿਆਦਾ ਬੜਾ ਹੋ ਸਕਦਾ ਸੀਗਾ। ਬੋਥ ਆਰ ਨਿਊਕਲੀਅਰ ਆਰਮ ਕੰਟਰੀਜ਼, ਔਰ ਬਾਅਦ ਦੇ ਵਿੱਚ ਵੀ ਫਿਰ ਟੇਬਲ ਦੇ ਉੱਤੇ ਨੈਗੋਸੀਏਸ਼ਨ ਦੇ ਜ਼ਰੀਏ ਮਸਲਾ ਹੱਲ ਹੋਣਾ ਸੀਗਾ। ਅਸੀਂ ਵਰਲਡ ਵਾਰ 1 ਵੀ ਦੇਖੀ, ਵਰਲਡ ਵਾਰ 2 ਵੀ ਦੇਖੀ, ਬਹੁਤ ਵਾਰ ਅਸੀਂ ਇਹਦਾ ਜ਼ਿਕਰ ਕਰ ਚੁੱਕੇ ਹਾਂ ਕਿ ਜਿਨ੍ਹਾਂ ਕੰਟਰੀਜ਼ ਨੇ ਆਪਸ ਦੇ ਵਿੱਚ ਲੜਾਈਆਂ ਲੜੀਆਂ, ਵਰਲਡ ਵਾਰ ਲੜੀਆਂ, ਜਦੋਂ ਉਹ ਅੱਜ ਯੂਰਪੀਅਨ ਯੂਨੀਅਨ ਬਣਾ ਸਕਦੇ ਨੇ, ਇਕੱਠੇ ਇਕੱਠੇ ਮਿਲ ਕੇ ਟ੍ਰੇਡ ਕਰ ਸਕਦੇ ਨੇ, ਸਭ ਕੁਝ ਇਕੱਠਿਆਂ ਕਰ ਸਕਦੇ ਨੇ। ਸੋ ਇੰਡੀਆ ਐਂਡ ਪਾਕਿਸਤਾਨ ਜਿਹੜੇ ਨੇ ਦੋ ਭਰਾਵਾਂ ਦੀ ਤਰ੍ਹਾਂ ਰਹਿ ਤਾਂ ਨਹੀਂ ਅਸੀਂ ਸਕੇ, ਹਾਲਾਂਕਿ ਰਹਿਣਾ ਚਾਹੀਦਾ ਸੀ ਸਾਨੂੰ ਦੋ ਭਰਾਵਾਂ ਦੀ ਤਰ੍ਹਾਂ ਇਕੱਠਿਆਂ। ਦੇਰ ਇਜ਼ ਨੋ ਨੀਡ, ਮੈਂ ਹਮੇਸ਼ਾ ਆਪਣੀ ਇਸ ਗੱਲ ਤੇ ਕਾਇਮ ਹਾਂ ਕਿ ਦੇਰ ਇਜ਼ ਨੋ ਨੀਡ ਟੂ ਮੇਕ ਅ ਸੈਪਰੇਟ ਕੰਟਰੀ। ਕੋਈ ਗੱਲ ਨੀ, ਦੋ ਭਰਾ ਅਲੱਗ ਹੋ ਜਾਇਆ ਕਰਦੇ ਨੇ, ਸੋ ਜੇ ਇਕੱਠੇ ਨਹੀਂ ਰਹਿ ਸਕੇ ਤੇ ਅਲੱਗ ਅਲੱਗ ਜਦੋਂ ਹੋ ਗਏ ਤਾਂ ਫਿਰ ਵੀ ਭਰਾਵਾਂ ਦੀ ਤਰ੍ਹਾਂ ਰਹਿਣਾ ਚਾਹੀਦਾ ਸੀ। ਔਰ ਇਹਦੇ ਵਿੱਚ ਅੱਗੇ ਚੱਲਦੇ ਹਾਂ ਕਿ ਜੋ ਕੁਛ ਕਰੰਟ ਸਥਿਤੀ ਹੈ ਉਹਦੀ ਵੈਲੂਏਸ਼ਨ ਵੀ ਕਰਾਂਗੇ। ਵਿਲ ਦਿਸ ਸੀਜ਼ ਫਾਇਰ ਲਾਸਟ? ਇਸ ਵੀਕਐਂਡ ਦੇ ਉੱਤੇ ਵਾਈ ਮੀਡੀਆ ਦੇ ਉੱਤੇ ਐਜ ਐਨ ਐਡੀਟਰ ਸਟੇਕ ਜਿਹੜੇ ਮੇਰੇ ਸ਼ੋਅਜ਼ ਹੁੰਦੇ ਨੇ ਉਹਦੇ ਵਿੱਚ ਮੈਂ ਇਹਦੇ ਬਾਰੇ ਕਾਫੀ ਡਿਸਕਸ਼ਨ ਕੀਤੀ ਹੈ ਕਿ ਕੀ ਚੈਲੰਜਸ ਨੇ ਦੋਨਾਂ ਦੇ ਸਾਹਮਣੇ। ਪਾਕਿਸਤਾਨ ਹੈਜ਼ ਇਟਸ ਓਨ ਚੈਲੰਜਸ, ਇੰਡੀਆ ਹੈਜ਼ ਇਟਸ ਓਨ ਚੈਲੰਜਸ, ਕਿਉਂਕਿ ਜਦੋਂ ਦੋ ਭਰਾ ਅਲੱਗ ਹੋ ਜਾਂਦੇ ਨੇ ਫਿਰ ਉਹਨਾਂ ਦੀਆਂ ਡੈਸਟੀਨੀਜ਼ ਵੀ ਅਲੱਗ ਹੋ ਜਾਂਦੀਆਂ ਨੇ, ਫਿਰ ਉਹਨਾਂ ਦੇ ਆਪਣੇ ਆਪਣੇ ਚੈਲੰਜਸ ਹੁੰਦੇ ਨੇ। ਇੰਡੀਆ ਐਂਡ ਪਾਕਿਸਤਾਨ ਹੈਵ ਦੇਅਰ ਓਨ ਸੈਟ ਆਫ ਚੈਲੰਜਸ, ਔਰ ਇੱਕ ਚੈਲੰਜ ਜੋ ਲਗਭਗ ਹਰ ਕੰਟਰੀ ਨੂੰ ਹੁੰਦਾ ਹੀ ਹੈ, ਦੈਟ ਇਜ਼ ਇਕਨੋਮਿਕ ਚੈਲੰਜ। ਬੋਥ ਕੰਟਰੀਜ਼ ਆਰ ਔਨ ਦੇਅਰ ਓਨ ਟ੍ਰੈਜੈਕਟਰੀਜ਼। ਸਾਡੇ ਬਹੁਤ ਸਾਰੇ ਜਿਹੜੇ ਭਰਾ ਭੈਣ ਨੇ ਇੰਡੀਅਨ ਸਾਈਡ ਤੋਂ, ਉਹ ਜਦੋਂ ਮੈਂ ਕਹਿੰਦਾ ਸੀਗਾ ਕਿ ਜੰਗ ਦੀ ਜ਼ਰੂਰਤ ਨਹੀਂ ਹੈ, ਸੋ ਕਿਤੇ ਨਾ ਕਿਤੇ ਉਹ ਜਿਹੜੇ 26 ਵਿਕਟਮ ਸੀਗੇ ਕਸ਼ਮੀਰ ਟੈਰਰ ਅਟੈਕ ਦੇ ਉਹਦੀ ਗੱਲ ਕਰਦੇ ਸੀਗੇ ਕਿ ਯੁਧਵੀਰ ਜੀ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਤੁਸੀਂ ਪੁੱਛੋ। ਸੋ ਬਹੁਤ ਮਨ ਦੁਖਿਆ ਸਾਡਾ ਵੀ, ਐਸੀ ਗੱਲ ਨਹੀਂ ਹੈ, ਜਦੋਂ ਉਹਦੀਆਂ ਦੀਆਂ ਵੀਡੀਓਜ਼ ਦੇਖਦੇ ਆ, ਕਿਉਂਕਿ ਮੀਡੀਆ ਚ ਰਹਿੰਦਿਆਂ ਹੁੰਦਾ ਕੀ ਹੈ ਕਿ ਕੱਲ ਨੂੰ ਕੋਈ ਸਵਾਲ ਹੀ ਪੁੱਛ ਲੈਂਦਾ ਕਿ ਸਰ ਉਹ ਤੁਸੀਂ ਉਹਦੀ ਵੀਡੀਓ ਦੇਖੀ ਆ, ਉਹ ਕਿਹੜੇ ਪਰਿਵਾਰ ਤੋਂ ਸੀਗਾ। ਬਿਲਕੁਲ ਵਿਕਟਿਮਸ ਦੇ ਨਾਮ ਅੱਧਿਆਂ ਦੇ ਯਾਦ ਹੋ ਗਏ, ਪਰਿਵਾਰਾਂ ਦੀ ਵੀਡੀਓ ਦੇਖੀ, ਸਭ ਕੁਝ ਸਮਝ ਵਿੱਚ ਆ ਗਿਆ ਕਿ ਜਦੋਂ ਇੱਕ ਬਜ਼ੁਰਗ ਨੂੰ ਕਿਸ ਤਰੀਕੇ ਨਾਲ ਹਿੱਟ ਕੀਤਾ, ਉਹ ਸਭ ਅਸੀਂ ਵੀ ਦੇਖਿਆ ਪੜਿਆ ਸੁਣਿਆ। ਲੇਕਿਨ ਉਹਦੇ ਨਾਲ ਨਾਲ ਇਹ ਵੀ ਗੱਲ ਦਾ ਖਿਆਲ ਰੱਖਣਾ ਹੁੰਦਾ ਹੈ, ਔਰ ਮੈਂ ਆਪਣਾ ਐਗਜ਼ਾਮਪਲ ਵੀ ਕੋਟ ਕਰ ਸਕਦਾ ਹੈ, ਮੈਨੂੰ ਲਿਆਉਣਾ ਤਾਂ ਨਹੀਂ ਚਾਹੀਦਾ, ਬਟ ਜਸਟ ਫੋਰ ਅ ਕੁਇਕ ਰੈਫਰੈਂਸ, ਕਿਉਂਕਿ ਜਦੋਂ ਮੈਨੂੰ ਇਹ ਵੀ ਕਿਹਾ ਜਾਂਦਾ ਸੀ ਵੀ ਯੁਧਵੀਰ ਜੀ ਜਿਨ੍ਹਾਂ ਦੇ ਪਰਿਵਾਰਾਂ ਦੇ ਦੁੱਖ ਤੁਸੀਂ ਸਮਝ ਨਹੀਂ ਰਹੇ ਹੈਗੇ ਆ, ਸਾਨੂੰ ਹੁਣ ਬਸ, ਔਰ ਕਿਉਂਕਿ ਇੰਡੀਆ ਚ ਵੀ ਦੇਖੋ ਇੰਡੀਅਨ ਜਿਹੜੇ ਇਲੈਕਟ੍ਰੋਨਿਕ ਮੀਡੀਆ ਚ ਉੱਥੇ ਹੁਣ ਬਸ ਹੁਣ ਪਾਕਿਸਤਾਨ ਦਾ ਸੀ ਕਸ਼ਮੀਰ ਲੈ ਕੇ ਹੀ ਪਿੱਛੇ ਹਟਣਾ ਹੈ। ਇਸ ਵਾਰ ਇੰਡੀਆ ਦੇ ਵਿੱਚ ਰੂਲਿੰਗ ਪਾਰਟੀ ਤੋਂ ਵੀ ਅੱਗੇ ਵੱਧ ਕੇ ਓਪੋਜੀਸ਼ਨ ਜਿਹੜੀ ਸੀਗੀ ਉਹਨਾਂ ਨੇ ਦੇਖਿਆ ਕਿ ਚਾਹੇ ਉਹ ਉਰੀ ਅਟੈਕ ਹੋਇਆ, ਪੁਲਵਾਮਾ ਅਟੈਕ ਹੋਇਆ, ਤੇ ਓਪੋਜੀਸ਼ਨ ਪਹਿਲਾਂ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗਦੀ ਸੀਗੀ, ਐਂਡ ਦੈਟ ਬੈਕਫਾਇਰਡ, ਮੋਦੀ ਸਾਹਿਬ ਦੀ ਪੋਜੀਸ਼ਨ ਹੋਰ ਜ਼ਿਆਦਾ ਸਟਰੋਂਗ ਹੁੰਦੀ ਚਲੀ ਗਈ। ਸੋ ਓਪੋਜੀਸ਼ਨ ਨੇ ਇਸ ਵਾਰ ਕੀ ਕੀਤਾ, ਇੱਕ ਨਵਾਂ ਸਟਾਈਲ ਇਖਤਿਆਰ ਕੀਤਾ ਉਹਨਾਂ ਨੇ, ਤੇ ਮੋਦੀ ਸਾਹਿਬ ਨੇ ਕਿਹਾ ਕਿ ਅਸੀਂ ਐਸਾ ਜਵਾਬ ਦੇਵਾਂਗੇ ਕਿ ਉਹਨਾਂ ਨੇ ਕਲਪਨਾ ਵੀ ਨਾ ਕੀ ਹੋ, ਤੇ ਓਪੋਜੀਸ਼ਨ ਕਹਿੰਦੀ ਜੀ ਕਸ਼ਮੀਰ ਤੋਂ ਥੱਲੇ ਕੁਛ ਨਹੀਂ ਚਾਹੀਦਾ, ਜਨਰਲ ਅਸੀਮ ਮੁਨੀਰ ਸਾਹਿਬ ਨੂੰ ਬਸ ਟਾਰਗੇਟ ਕਰੋ ਜੀ, ਉਸ ਤੋਂ ਥੱਲੇ ਕੁਛ ਨਹੀਂ। ਓਪੋਜੀਸ਼ਨ ਹੋਰ ਅੱਗੇ ਵੱਧ ਗਈ ਕਿ ਕੱਲ ਨੂੰ ਜਦੋਂ ਵੀ ਕੋਈ ਸਵਾਲ ਪੁੱਛੇ ਤੇ ਓਪੋਜੀਸ਼ਨ ਤਾਂ ਕਹੇ ਜੀ ਅਸੀਂ ਤਾਂ ਪਹਿਲਾਂ ਕਹਿ ਰਹੇ ਸੀ ਇਹਨਾਂ ਨੂੰ, ਮਤਲਬ ਉਹਨਾਂ ਨੇ ਟਾਰਗੇਟ ਹੀ ਐਡਾ ਵੱਡਾ ਸੈੱਟ ਕਰ ਦਿੱਤਾ ਮੋਦੀ ਸਾਹਿਬ ਲਈ ਵੀ ਸਾਨੂੰ ਪਾਕਿਸਤਾਨ ਸਾਈਡ ਦਾ ਜਿਹੜਾ ਕਸ਼ਮੀਰ ਆ ਉਹ ਚਾਹੀਦਾ ਨਾ ਮੋਦੀ ਸਾਹਿਬ ਉਹ ਪੂਰਾ ਕਰਨ, ਤੇ ਓਪੋਜੀਸ਼ਨ ਕਹੇ ਜੀ ਅਸੀਂ ਤਾਂ ਉਸ ਤੋਂ ਘੱਟ ਲੈ ਕੇ ਨਹੀਂ ਸੀ ਆਉਣਾ, ਇਹ ਤੇ ਮੋਦੀ ਸਾਹਿਬ ਦੀ ਜਿੰਨੀ ਮਰਜ਼ੀ ਵੱਡੀ ਕੋਈ ਕਾਮਯਾਬੀ ਹੋ ਜਾਏ ਤੇ ਓਪੋਜੀਸ਼ਨ ਨੂੰ ਮੌਕਾ ਮਿਲ ਗਿਆ। ਤੇ ਉਹ ਫਿਰ ਇੱਥੇ ਵੀ ਸਾਡੇ ਅਮਰੀਕਾ, ਕੈਨੇਡਾ, ਇੰਗਲੈਂਡ ਇੱਥੇ ਵੀ ਜਿਹੜੇ ਸਾਡਾ ਡਾਇਸਪੋਰਾ ਉਹ ਵੀ ਫਿਰ ਕਹਿੰਦਾ ਹੈ ਕਿ ਯੁਧਵੀਰ ਜੀ ਕਹੀ ਜਾ ਰਿਹਾ ਕਿ ਜੰਗ ਨਾ ਕਰੋ, ਔਰ ਇਧਰੋਂ ਤੇ ਮਾਮਲਾ ਉਧਰ ਜਾ ਰਿਹਾ, ਅਸੀਂ ਤੇ ਕਸ਼ਮੀਰ ਲੈ ਕੇ ਰਹਿਣਾ, ਜਜ਼ਬਾਤ ਬੜੇ ਭੜਕੇ ਹੋਏ ਨੇ। ਦੇਖੋ ਮੈਂ ਜਿਸ ਦਿਨ ਇਹ ਸਭ ਕੁਛ ਹੋਇਆ ਉਸ ਦੇ ਅਗਲੇ ਦਿਨ ਵੀ ਕਿਹਾ ਸੀਗਾ ਕਿ ਸੈਪਰੇਟ ਦ ਵੀਟ ਫਰੋਮ ਦ ਚੈਫ, ਮਤਲਬ ਕਿ ਯੂਨੋ ਕੱਟ ਦਾ ਕਲਟਰ, ਦੇਖੋ ਕਿ ਕਿਹੜੀ ਚੀਜ਼ ਸਹੀ ਹੈ ਕਿਹੜੀ ਗਲਤ ਹੈ, ਜੰਗ ਹੈ ਕਿਹਦੇ ਨਾਲ, ਜੰਗ ਹੈ ਕਿਹਦੇ ਨਾਲ, ਜੰਗ ਹੋਣੀ ਚਾਹੀਦੀ ਹੈ ਆਪਣੇ ਪੋਟੈਂਸ਼ੀਅਲ ਦੇ ਨਾਲ। ਰੀਸੈਂਟਲੀ ਸਾਡੀ, ਮੈਂ ਐਗਜ਼ਾਮਪਲ ਆਪਣਾ ਕੋਟ ਕਰਨ ਲੱਗਾ ਸੀ, ਸਾਡੀ ਵਾਈ ਮੀਡੀਆ ਦੀ ਮੀਟਿੰਗ ਸੀਗੀ ਤੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਂ ਕਿਹਾ ਦੇਖੋ ਆਲਮੋਸਟ 4-5 ਮਹੀਨੇ ਹੋ ਗਏ ਇਸ ਸਾਲ ਦੇ, ਸਾਡੀ ਮੰਥਲੀ ਮੀਟਿੰਗ ਹੁੰਦੀ ਹੈ, ਮੈਨੇਜਮੈਂਟ ਮੀਟਿੰਗ ਹੁੰਦੀ ਹੈ ਵਾਈ ਮੀਡੀਆ ਤੇ, ਮੈਂ ਕਿਹਾ ਕਿ ਮੈਂ 25 ਸਾਲ ਤੋਂ ਬਾਅਦ ਪਹਿਲੀ ਜਨਵਰੀ ਨੂੰ ਇਸ ਸਾਲ ਪਹਿਲੇ ਹਫ਼ਤੇ ਹੀ ਤੁਹਾਨੂੰ 2025 ਚ ਕਹਿਤਾ ਸੀਗਾ ਕਿ ਹੁਣ 25 ਸਾਲਾਂ ਬਾਅਦ ਆਈ ਵਿਲ ਬੀ ਟ੍ਰਾਂਜੀਸ਼ਨਿੰਗ ਮੋਰ ਟੁਵਰਡਸ ਐਡੀਟੋਰੀਅਲ ਕੰਟੈਂਟ, ਕਿਉਂਕਿ ਮੈਂ ਸਮਝਦਾ ਕਿ ਕੰਟੈਂਟ ਜਿਹੜਾ ਵਾਈ ਮੀਡੀਆ ਤੇ ਹੋਰ ਵਧੀਆ ਕਰ ਸਕਦੇ ਹਾਂ। ਸੋ ਵਾਈ ਮੀਡੀਆ ਇਨ 5-10 ਈਅਰ ਸ਼ੁਡ ਹੈਵ ਅ ਨਿਊ ਸੀਈਓ, ਬਾਕੀ ਤੁਸੀਂ ਯੰਗ ਬੱਚੇ ਹੋ ਇਹਨੂੰ ਚਲਾਉਂਦੇ ਹੋ, ਮਾਈ ਫੋਕਸ, ਮੈਂ ਕਈ ਵਾਰ ਲੋਕ ਕਹਿੰਦੇ ਜੀ ਉਹ ਤੇਰਾ ਨੰਬਰ ਨਹੀਂ ਕਿਤੇ ਤੂੰ ਰੇਡੀਓ ਜਾਂ ਟੀਵੀ ਦਿੰਦਾ, ਮੈਂ ਕਿਹਾ ਜੀ ਕਿਉਂਕਿ ਉੱਥੇ ਵਾਈ ਮੀਡੀਆ ਦਾ ਨੰਬਰ ਹੈ, ਉੱਥੇ ਗੱਲ ਕਰੋਲ ਹੋ ਗਈ, ਪੈਸੇ ਵੀ ਇਹੀ ਲੋਕ ਇਕੱਠੇ ਕਰਦੇ ਨੇ, ਪੈਸੇ ਪੇ ਵੀ ਇਹੀ ਕਰਦੇ ਨੇ, ਆਹ ਸਾਡੇ ਹੁਣ ਸਟੇਸ਼ਨ ਹੈ ਤੇ ਆਪਣੇ ਆਪ ਹੀ ਲੋਕ ਪੇ ਕਰਦੇ, ਇਹਨਾਂ ਨੂੰ ਪਤਾ ਹੈ ਸਾਰਾ ਕਿ ਕਿੰਨਾ ਖਰਚਾ ਹੈ, ਕਿੰਨਾ ਪੇ ਕਰਨਾ, ਕੀ ਕਰਨਾ। ਔਰ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਸੀਗਾ ਕਿ ਵਟ ਇਜ਼ ਐਟ ਸਟੇਕ ਰਾਈਟ ਨਾਓ, ਜੋ ਇੰਡੀਆ ਵਾਲੇ ਵੀ ਲਾਗੂ ਹੁੰਦਾ, ਜੋ ਪਾਕਿਸਤਾਨ ਵਾਲਾ, ਹਰ ਇਨਸਾਨ ਲਈ ਉਹੀ ਚੀਜ਼ ਲਾਗੂ ਹੁੰਦੀ ਹੈ। ਸੋ ਟੀਮ ਨੇ ਅਲੱਗ ਅਲੱਗ ਆਪਣੇ ਵਿਚਾਰ ਦਿੱਤੇ, ਮੈਂ ਕਿਹਾ ਜੀ ਮੈਂ ਸਵਾਲ ਪੁੱਛ ਰਿਹਾ ਵਟ ਇਜ਼ ਐਟ ਸਟੇਕ, ਸਟੇਕ ਤੇ ਹੀ ਹੈ ਕਿ ਵਾਈ ਮੀਡੀਆ ਦਾ ਜੋ ਪੋਟੈਂਸ਼ੀਅਲ ਉੱਥੇ ਤੱਕ ਲੈ ਕੇ ਜਾਓ। ਸੋ ਇਨਸਾਨ ਦੀ ਲੜਾਈ, ਆਰਗਨਾਈਜੇਸ਼ਨ ਦੀ ਲੜਾਈ, ਕਿਸੇ ਦੇਸ਼ ਦੀ ਲੜਾਈ ਆਪਣੇ ਪੋਟੈਂਸ਼ੀਅਲ ਦੇ ਨਾਲ ਹੁੰਦੀ ਹੈ ਬਸ। ਸੋ ਮੈਂ ਕਿਹਾ ਕਿ ਤੁਸੀਂ, ਬਾਕੀ ਬਹੁਤ ਚੈਲੰਜਸ ਆਉਣਗੇ, ਕੋਈ ਦੇਸ਼ ਗਰੋ ਕਰੇਗਾ, ਕੋਈ ਇਨਸਾਨ ਗਰੋ ਕਰੇਗਾ, ਕੋਈ ਆਰਗਨਾਈਜੇਸ਼ਨ ਗਰੋ ਕਰੇਗੀ, ਕੋਈ ਪੋਲੀਟੀਕਲ ਪਾਰਟੀ ਗਰੋ ਕਰੇਗੀ, ਸਾਜਿਸ਼ਾਂ ਵੀ ਹੋਣਗੀਆਂ, ਬਹੁਤ ਕੁਛ ਹੋਏਗਾ, ਕਨਸਪਿਰੇਸੀ, ਸਾਜਿਸ਼ਾਂ, ਲੜਾਈਆਂ, ਸਭ ਕੁਛ। ਲੇਕਿਨ ਲੜਾਈ ਉਹਨਾਂ ਦੇ ਨਾਲ ਜਦੋਂ ਅਸੀਂ ਲੜਨ ਲੱਗ ਪੈਂਦੇ ਹਾਂ, ਆਪਣੀ ਐਨਰਜੀ ਵੇਸਟ ਕਰਨ ਲੱਗ ਪੈਂਦੇ ਹਾਂ, ਉਹਦੇ ਨਾਲ ਫਿਰ ਨੁਕਸਾਨ ਹੋ ਜਾਂਦਾ ਹੈ। ਲੜਾਈ ਇੱਕੋ ਚੀਜ਼ ਨਾਲ ਲੜਨੀ ਹੈ, ਆਪਣੇ ਪੋਟੈਂਸ਼ੀਅਲ ਦੇ ਨਾਲ। ਸੋ ਚਾਹੇ ਉਹ, ਮੈਂ ਵਾਈ ਮੀਡੀਆ ਤੇ ਵੀ ਆਪਣੇ ਲਈ ਵੀ ਇਹੀ ਗੱਲ ਉੱਥੇ ਲਾਗੂ ਕਰਦਾ ਹੁੰਦਾ ਕਿ ਵੀ ਆਲ ਅਟੈਂਪਟਡ, ਵੀ ਆਰ ਆਲ ਹਿਊਮਨ ਬੀਇੰਗਸ, ਵੀ ਆਲ ਗੈਟ ਇਮੋਸ਼ਨਲ, ਇਹਦੇ ਚ ਕੋਈ ਦੋ ਰਾਏ ਨਹੀਂ ਹੈ, ਠੀਕ ਹੈ। ਆਪਣੇ ਆਪ ਨੂੰ ਉਹੀ ਬੁੱਧਾ ਜੀ ਦੀ ਥਿਊਰੀ, ਮਾਫ ਕਰੋ, ਅੱਗੇ ਵਧੋ। ਲੜਾਈ ਆਪਣੇ ਪੋਟੈਂਸ਼ੀਅਲ ਦੇ ਨਾਲ ਹੋਣੀ ਚਾਹੀਦੀ ਹੈ ਕਿ ਪੋਟੈਂਸ਼ੀਅਲ ਕੀ ਹੈ, ਕਿੱਥੇ ਤੱਕ ਜਾ ਸਕਦੇ ਹਾਂ ਅਸੀਂ ਐਜ਼ ਐਨ ਇੰਡੀਵਿਜੁਅਲ, ਐਜ਼ ਐਨ ਇੰਡੀਵਿਜੁਅਲ, ਐਜ਼ ਐਨ ਆਰਗਨਾਈਜੇਸ਼ਨ, ਐਜ਼ ਅ ਕੰਟਰੀ। ਸੋ ਇੰਡੀਆ ਨੂੰ ਆਪਣਾ ਫੋਕਸ ਨਹੀਂ ਲੂਜ਼ ਕਰਨਾ ਚਾਹੀਦਾ, ਪੋਟੈਂਸ਼ੀਅਲ ਜੋ ਹੈ, ਅੱਜ ਇੰਗਲੈਂਡ ਨੂੰ ਆਲਰੇਡੀ ਪਿੱਛੇ ਛੱਡ ਦਿੱਤਾ, ਇੰਡੀਆ ਹੈਜ਼ ਦ ਪੋਟੈਂਸ਼ੀਅਲ ਟੂ ਬੀ ਦ 4th ਲਾਰਜੈਸਟ ਇਕਾਨਮੀ ਇਨ ਦਿਸ ਈਅਰ ਔਰ ਪ੍ਰੋਬਬਲੀ ਨੈਕਸਟ ਈਅਰ। ਇੰਡੀਆ ਹੈਜ਼ ਦ ਪੋਟੈਂਸ਼ੀਅਲ ਟੂ ਬਿਕਮ ਦ 3rd ਲਾਰਜੈਸਟ ਇਕਾਨਮੀ। ਜਰਮਨੀ ਔਰ ਜਪਾਨ ਨੂੰ, ਜਪਾਨ ਦੇਖੋ ਕਿੱਥੇ ਸੀ, ਵੈਨ ਵੀ ਵਰ ਕਿਡਸ, ਅਸੀਂ ਤਾਂ ਨਾਮ ਹੀ 3 ਸੁਣਦੇ ਸੀਗੇ ਜਾਂ 4 ਕਹਿ ਲਓ, ਚਲੋ। ਯੂਐਸ ਔਰ ਰਸ਼ੀਆ ਨਹੀਂ ਸੀ ਉਸ ਸਮੇਂ, USSR ਸੀ, US, USSR, ਜਪਾਨ ਤੇ ਵੈਸਟ ਜਰਮਨੀ, ਇਟ ਵਾਸ ਵੈਸਟਰਨ ਈਸਟ ਜਰਮਨੀ ਐਟ ਦੈਟ ਟਾਈਮ। ਚਾਹੇ ਇਕੋਨਮੀ ਦੀ ਗੱਲ ਕਰ ਲਓ, ਚਾਹੇ ਸਪੋਰਟਸ ਦੀ ਗੱਲ ਕਰ ਲਓ, ਮੋਰ ਇੰਪੋਰਟੈਂਟਲੀ ਸਾਨੂੰ ਇਕੋਨਮੀ ਤੋਂ ਜ਼ਿਆਦਾ ਐਜ਼ ਕਿਡਸ ਵੀ ਆਰ ਇੰਟਰਸਟਡ ਇਨ ਸਪੋਰਟਸ। ਸੋ ਅੱਜ ਜਰਮਨੀ ਔਰ ਜਪਾਨ ਉਹ ਬੜੀਆਂ ਤਾਕਤਾਂ, ਇਕਨੋਮਿਕ ਇੰਜਨਸ ਐਂਡ ਸਪੋਰਟਸ ਦੇ ਵਿੱਚ ਵੀ ਬੜੇ ਕਮਾਲ ਕਰਦੇ ਰਹੇ ਨੇ। ਅੱਜ ਇੰਡੀਆ ਹੈਜ਼ ਦ ਚਾਂਸ, ਇਹ ਦੋਨਾਂ ਨੂੰ ਪਿੱਛੇ ਛੱਡ ਕੇ ਅੱਗੇ ਜਾ ਸਕਦਾ ਹੈ। ਸੋ ਉਹਦੇ ਤੇ ਫੋਕਸ ਹੋਣਾ ਚਾਹੀਦਾ। ਐਂਡ ਵਾਈਲ ਯੂ ਆਰ ਡੂਇੰਗ ਦਿਸ, ਵਾਈਲ ਯੂ ਆਰ ਡੂਇੰਗ ਦਿਸ, ਤੇ ਜੇ ਤੁਸੀਂ ਕੁਛ ਹੋਰ ਲੋਕਾਂ ਨੂੰ, ਮਤਲਬ ਐਜ਼ ਐਨ ਇੰਡੀਵਿਜੁਅਲ, ਜੇ ਤੁਸੀਂ ਐਜ਼ ਇਨਸਾਨ, ਜਦ ਤੁਸੀਂ ਤੁਹਾਡੀ ਲੜਾਈ ਤੁਹਾਡੇ ਪੋਟੈਂਸ਼ੀਅਲ ਦੇ ਨਾਲ ਹੈ, ਤੇ ਜਦ ਤੁਸੀਂ ਇਹ ਕਰ ਰਹੇ ਹੋ ਤਾਂ ਕਰਦਿਆਂ ਜੇ ਹੋਰ ਆਸ ਪਾਸ ਕਿਸੇ ਨੂੰ ਕੁਛ ਫਾਇਦਾ ਦੇ ਸਕੋ ਤਾਂ ਦੇ ਹੀ ਜਾਓ, ਕਿਸੇ ਨੇ ਤੁਹਾਨੂੰ ਫਾਇਦਾ ਦੇਣ ਦੇ ਬਾਵਜੂਦ ਨੁਕਸਾਨ ਕਰਨਾ ਨਹੀਂ। ਜਦੋਂ ਇਹ ਗੱਲ ਮੈਂ ਕਰਦਾ ਤੇ ਕਈ ਲੋਕ ਕਹਿੰਦੇ ਜੀ ਉਹ ਇੰਡੀਆ ਤਾਂ ਕਰਦਾ, ਪਹਿਲਾਂ ਮੈਂ ਇੰਡੀਆ ਦੇ ਪਰਸਪੈਕਟਿਵ ਤੋਂ ਗੱਲ ਕਰਦਾ, ਫਿਰ ਪਾਕਿਸਤਾਨ ਦੇ ਪਰਸਪੈਕਟਿਵ ਤੋਂ ਵੀ ਕਰਦਾ। ਇੰਡੀਆ ਤੇ ਕਰਨਾ ਚਾਹੁੰਦਾ ਜੀ, ਲੇਕਿਨ ਉਹ ਦੇਖੋ ਜੀ ਉਹ ਟੈਰਰਿਜ਼ਮ ਕਰ ਦਿੰਦੇ। ਮੈਂ ਕਿਹਾ ਹੁਣ ਕਰ, ਬਿਲਕੁਲ ਇਹਦੇ ਚ ਕੋਈ ਦੋਰਾ ਨਹੀਂ। ਆਈ ਵਾਜ਼ ਦ ਫਸਟ ਪਰਸਨ ਦ ਡੇ, ਔਰ ਕਦੇ ਵੀ ਮੈਂ ਨਿਊਜ਼ ਜਿਹੜੀ ਦਿੰਦੇ ਆ, ਮੈਂ ਬ੍ਰੇਕਿੰਗ ਨਿਊਜ਼ ਸਿਰਫ ਇੱਕ ਵਾਰ 25 ਸਾਲਾਂ ਦੇ ਵਿੱਚ ਸਿਰਫ ਇੱਕ ਵਾਰ ਨਿਊਜ਼ ਹਜੇ ਹੋਈ ਨੀ ਤੇ ਮੈਂ ਫੌਰਨ ਕਾਲ ਕਰ ਦਿੱਤਾ ਸੀਗਾ ਆਪਣੇ ਚੈਨਲ ਦੇ ਵਿੱਚ ਕਿ ਇਹ ਬ੍ਰੇਕਿੰਗ ਨਿਊਜ਼ ਲਗਾ ਦੋ। ਐਵਰੀਵਨ ਵਾਸ ਸੋ ਸਰਪ੍ਰਾਈਜ਼, ਕਿਉਂਕਿ ਮੈਂ 25 ਸਾਲਾਂ ਦੇ ਵਿੱਚ ਬਹੁਤ ਧਿਆਨ ਦੇ ਨਾਲ ਕੋਈ ਖਬਰ ਦਿੰਦਾ, ਬਹੁਤ ਧਿਆਨ ਦੇ ਨਾਲ, ਗਲਤੀ ਪਰਮਾਤਮਾ ਦੀ ਮਿਹਰ ਹੈ, ਕਿਸੇ ਤੋਂ ਵੀ ਹੋ ਸਕਦੀ ਹੈ, ਬਟ ਅੱਜ ਤੱਕ ਵੀ ਐਸਾ ਹੋਇਆ ਨਹੀਂ ਵੀ ਕਿਸੇ ਨੇ ਕਾਲ ਕਰਕੇ ਕਿਹਾ ਹੋਵੇ ਜੀ ਯੁਧਵੀਰੀ ਤੁਹਾਡਾ ਫੈਕਟ ਗਲਤ ਹੈ, ਇਹ ਗਲਤ ਹੈ, ਕਿਉਂਕਿ ਲਾਈਵ ਰੇਡੀਓ ਕਰਨਾ, ਲਾਈਵ ਟੀਵੀ ਕਰਨਾ, ਜ਼ਿੰਮੇਵਾਰੀ ਨਾਲ ਕੰਮ ਕਰਨਾ ਹੈ। ਇੱਕ ਵਾਰ ਸਿਰਫ ਮੈਂ 25 ਸਾਲਾਂ ਦੇ ਵਿੱਚ ਖਬਰ ਹੋਣ ਤੋਂ ਪਹਿਲਾਂ ਕਹਿਤਾ ਸੀ ਜੀ, ਕਾਲ ਕੀਤਾ ਚੈਨਲ ਔਰ ਸਾਰੇ ਚੈਨਲ ਵਾਲੇ ਹੈਰਾਨ ਸੀਗੇ ਕੰਟੈਂਟ ਟੀਮ ਕੇ, ਸਾਰੇ ਤੁਸੀਂ ਏਦਾਂ ਕਰ ਰਹੇ। ਮੈਂ ਕਿਹਾ ਜੀ ਲਗਾ ਦਿਓ ਵਾਸਤੇ ਬ੍ਰੇਕਿੰਗ ਨਿਊਜ਼, ਐਂਡ ਵਾਟ ਵਾਜ਼ ਦੈਟ? ਅਰਸ਼ਦ ਨਦੀਮ ਨੇ ਜਦੋਂ ਓਲੰਪਿਕਸ ਦੇ ਵਿੱਚ ਜੈਵਲਿਨ ਥਰੋ ਕੀਤਾ, ਮੈਂ ਕਿਹਾ ਲਗਾ ਦਿਓ। ਉਹ ਕਹਿੰਦੇ ਸਰ ਹਜੇ ਤਾਂ ਅਰਸ਼ਦ ਨਦੀਮ ਦੀ ਆਪਣੀਆਂ ਥਰੋਜ਼ ਬਾਕੀ ਨੇ, ਹਜੇ ਤੇ ਸਰ ਕੀ ਗੱਲ ਕਰ ਰਹੇ ਹੋ, ਇੰਡੀਆ ਨੇ ਗੋਲਡ ਲਿਆਣਾ। ਮੈਂ ਕਿਹਾ ਨਹੀਂ ਨਹੀਂ, ਤੁਸੀਂ ਲਗਾ ਦਿਓ ਬਸ। ਮੈਨੂੰ ਵੀ ਸਰ ਮਤਲਬ ਇੰਨੇ ਸਾਲ ਹੋ ਗਏ ਹੁਣ ਜਰਨਲਿਜ਼ਮ ਦਾ ਫੋਨ ਆਇਆ, ਮੈਂ 25 ਸਾਲ ਤੋਂ, ਮੈਂ ਛੋਟੇ ਹੁੰਦਿਆਂ ਦਾ ਓਲੰਪਿਕਸ, ਏਸ਼ੀਅਨ ਗੇਮਸ, ਕਾਮਨਵੈਲਥ ਗੇਮਸ, ਇਹ ਤਾਂ ਇੰਡੀਆ ਤੋਂ ਛੋਟੇ ਹੁੰਦਿਆਂ ਦੇਖਦੇ ਆਏ ਆ। ਮੈਂ ਕਿਹਾ ਆਹ ਜਿਹੜਾ ਬੰਦਾ ਆ ਨਾ 6 ਫੁੱਟ 4 ਇੰਚ ਤੱਕ ਕਰ ਦੇ ਅਰਸ਼ਦ ਨਦੀਮ ਦਾ, ਜੋ ਇਹਨੇ ਜੈਵਲਿਨ ਥਰੋ ਕੀਤੀ ਹੈ, ਲਗਾ ਦਿਓ ਅਰਸ਼ਦ ਨਦੀਮ ਵਿਨਸ ਗੋਲਡ ਮੈਡਲ। ਇਹ 92.97 ਇਹ ਨੇੜੇ ਤੇੜੇ ਨੀ ਆਉਣਾ ਕਿਸੇ ਨੇ, ਖਤਮ ਹੋ ਗਈ, ਖਤਮ ਕਰਤਾ ਇਹਨੇ ਬਸ, ਇਹ ਜਿਹੜਾ ਇਹਨੇ ਜੈਵਲਿਨ ਥਰੋ ਕਰ ਦਿੱਤਾ ਨਾ। ਮੇਰੇ ਕੋਲ ਸਰ ਇਹਦੀ ਹਜੇ ਹੋਰ ਟਰਨਸ ਹੈਗੀਆਂ ਨੇ ਹਜੇ ਤਾਂ ਬਾਕੀ। ਮੈਂ ਕਿਹਾ ਕੋਈ ਗੱਲ ਨੀ, ਬਾਕੀ ਸਭ ਕਰਦੇ ਰਹਿਣਗੇ, ਤੁਸੀਂ ਲਗਾ ਦਿਓ ਬਸ ਕਿ ਅਰਸ਼ਦ ਨਦੀਮ ਹੈਸ ਵਨ ਦੈਟ। ਉਹਦਾ ਕਾਰਨ ਇਹ ਸੀਗਾ ਕਿ ਇਨਸਾਨ ਜਿਹੜਾ ਨਾ, ਮੈਂ ਫਿਰ ਉਹੀ ਗੱਲ ਕਹਾਂਗਾ ਕਿ ਇਨਸਾਨ ਐਜ਼ ਐਨ ਇੰਡੀਵਿਜੁਅਲ, ਐਜ਼ ਐਨ ਨੇਸ਼ਨ, ਐਜ਼ ਐਨ ਆਰਗਨਾਈਜੇਸ਼ਨ, ਲੜਾਈ ਸਿਰਫ ਤੁਹਾਡੇ ਆਪਣੇ ਪੋਟੈਂਸ਼ੀਅਲ ਨਾਲ, ਉਹਨੇ ਆਪਣਾ ਪੋਟੈਂਸ਼ੀਅਲ ਤੋਂ ਵੀ ਅੱਗੇ ਚਲਾ ਗਿਆ, ਕੰਮ ਬਹੁਤ ਜ਼ਿਆਦਾ ਅੱਗੇ ਚਲਾ ਗਿਆ, ਉਹ ਸਾਫ਼ ਨਜ਼ਰ ਆ ਰਿਹਾ। ਇੰਡੀਆ ਦਾ ਜਿਹੜਾ ਪੋਟੈਂਸ਼ੀਅਲ ਆ ਉਹਦੇ ਤੇ ਫੋਕਸ ਹੋਣਾ ਚਾਹੀਦਾ। ਹਾਂ, ਕਾਲ ਆਊਟ ਜੇ ਕੋਈ ਲੱਗਦਾ ਕਿ ਕੋਈ ਚੀਜ਼ ਠੀਕ ਨਹੀਂ ਹੈ, ਔਰ ਜਿਸ ਤਰ੍ਹਾਂ ਮੈਂ ਗੱਲ ਕੀਤੀ ਆ ਕਿ ਚਾਹੇ ਅਰਸ਼ਦ ਨਦੀਮ ਦੇ 92.97 ਜਦ ਉਹਨੇ ਥਰੋ ਕੀਤੀ ਤਾਂ ਉਸੇ ਵੇਲੇ ਮੈਂ ਕਹਿਤਾ ਕਿ ਯੈਸ ਇਹ ਗੋਲਡ ਹੈ, ਖਤਮ ਹੋ ਗਈ ਗੱਲ। ਅਸੀਂ ਚਾਹੁੰਦੇ ਹਾਂ ਕਿ ਨੋਟ ਐਜ਼ ਅ ਗਰੁੱਪ ਐਡੀਟਰ, ਜਦ ਅਸੀਂ ਬਾਹਰ ਬੈਠੇ ਹਾਂ, ਮੈਂ ਚਾਹੁੰਦਾ ਕਿ ਇੰਡੀਆ ਗੋਲਡ ਮੈਡਲ ਜਿੱਤੇ, ਬਟ ਜੋ ਹਕੀਕਤ ਉਹ ਕਲੀਅਰਲੀ ਰਿਪੋਰਟ ਇਹੀ ਹੈ। ਇਸੇ ਤਰ੍ਹਾਂ ਦ ਮੂਮੈਂਟ ਦਿਸ ਟੈਰਰ ਅਟੈਕ ਹੈਪਨ ਦ ਵੈਰੀ ਨੈਕਸਟ ਡੇ ਆਈ ਕਲੀਅਰਲੀ ਸੈਡ ਦਿਸ, ਉਹਦੇ ਚ ਵੀ ਕਹਿਣ ਹਿਚਕਚਾਹਟ ਕਦੇ ਮਹਿਸੂਸ ਨਹੀਂ ਕੀਤੀ ਕਿ ਯੈਸ ਇਹ ਟੈਰਰਿਸਟ ਅਟੈਕ ਜਿਹੜਾ ਇਟ ਇਜ਼ ਕਲੀਅਰਲੀ ਬੈਕਡ ਬਾਏ ਪਾਕਿਸਤਾਨ ਐਂਡ ਦੇਰ ਇਜ਼ ਨੋ ਵੇ ਕਿ ਜਨਰਲ ਅਸੀਮ ਮੁਨੀਰ ਉਹਨਾਂ ਨੂੰ ਨਾ ਪਤਾ ਹੋਵੇ, ਪਤਾ ਹੈ ਸਾਨੂੰ ਇਸ ਗੱਲ ਦਾ। ਉਹਨੂੰ ਮੈਂ ਕਲੀਅਰ ਕਹਿਣ ਹਿਚਕਚਾਹਟ ਕਦੇ ਮਹਿਸੂਸ ਨਹੀਂ ਕਰਾਂਗਾ, ਲੇਕਿਨ ਫੋਕਸ ਨਾ ਆਪਣਾ ਲੂਜ਼ ਕਰੋ ਇਸ ਟਾਈਮ ਦੇ ਉੱਤੇ, ਦ ਸਟੇਕਸ ਆਰ ਵੈਰੀ ਹਾਈ ਫੋਰ ਇੰਡੀਆ। ਔਰ ਜਿੱਥੇ ਤੁਸੀਂ ਪਾਪੂਲੇਸ਼ਨ ਜਿਹੜੀ ਹੈ ਉਹ ਠੀਕ ਹੈ, ਇੱਥੇ ਇਮੋਸ਼ਨਸ ਬੜੇ ਹਾਈ ਨੇ, ਲੇਕਿਨ ਉੱਥੇ ਅੱਜ 150 ਕਰੋੜ ਦੀ ਪਾਪੂਲੇਸ਼ਨ ਟੱਚ ਹੋਣ ਲੱਗੀ ਹੈ, ਚਾਈਨਾ ਤੋਂ ਅੱਗੇ ਇੰਡੀਆ ਨਿਕਲ ਗਿਆ, ਤਾਂ ਉਹਨਾਂ ਦੇ ਫਿਊਚਰ ਬਾਰੇ ਵੀ ਸੋਚੋ। ਲੱਖਾਂ ਲੋਕ ਇਸ ਵੇਲੇ ਨੌਕਰੀਆਂ ਵਧੀਆ ਚਾਹੁੰਦੇ ਨੇ, ਕਰੋੜਾਂ ਲੋਕ ਪਾਵਰਟੀ ਤੋਂ ਹਰ ਸਾਲ ਬਾਹਰ ਆ ਰਹੇ ਨੇ ਇੰਡੀਆ ਦੇ ਵਿੱਚ, ਜਿਹੜੀ 40-50 ਕਰੋੜ ਦੀ ਪਾਪੂਲੇਸ਼ਨ ਬਿਲੋ ਪਾਵਰਟੀ ਲਾਈਨ ਸੀ, ਤੁਸੀਂ 25 ਸਾਲ ਪਹਿਲਾਂ ਚਲੇ ਜਾਓ, ਅੱਜ 40-50 ਕਰੋੜ ਤੋਂ 30 ਕਰੋੜ 25 ਕਰੋੜ, ਅਸੀਂ ਵਰਲਡ ਬੈਂਕ ਦੇ ਨੰਬਰ, IMF ਦੇ ਨੰਬਰ ਜਦੋਂ ਦੇਖਦੇ ਹਾਂ ਖੁਸ਼ੀ ਹੁੰਦੀ ਸਾਨੂੰ। ਕੋਵਿਡ ਦੇ ਟਾਈਮ ਦਿੱਕਤ ਆਈ, 2-3 ਸਾਲ ਫਿਰ ਉੱਥੇ ਕਰਿਆ, ਹੁਣ ਫਿਰ ਅੱਜ ਵੀ ਤੁਹਾਡੇ 11-15 ਕਰੋੜ, ਕੈਨੇਡਾ ਦੀ ਪਾਪੂਲੇਸ਼ਨ ਤੋਂ 4-5 ਗੁਣਾ ਜ਼ਿਆਦਾ, ਤੇ ਉੱਥੇ ਅਜੇ ਬੰਦੇ ਹਜੇ ਵੀ ਬਿਲੋ ਪਾਵਰਟੀ ਲਾਈਨ ਨੇ, ਤਾਂ ਉਹਨਾਂ ਨੂੰ ਬਾਹਰ ਲੈ ਕੇ ਆਉਣਾ, ਇਨਫਰਾਸਟਰਕਚਰ ਬਣਾਉਣਾ, ਅੱਜ ਕਈ ਚੀਜ਼ਾਂ ਚ ਇਨਫਰਾਸਟਰਕਚਰ ਇੰਡੀਆ ਦਾ ਐਡਵਾਂਸ ਹੈ, ਹਜੇ ਕਈਆਂ ਚ ਕਰਨ ਦੀ ਜ਼ਰੂਰਤ ਹੈ। ਸੋ ਉਹ ਦੇਖ ਕੇ ਖੁਸ਼ੀ ਵੀ ਹੁੰਦੀ ਹੈ, ਔਰ ਇਹ ਵੀ ਖੁਸ਼ੀ ਹੁੰਦੀ ਹੈ ਕਿ ਇੱਕ ਓਪਰਚੁਨਿਟੀ ਹੈ। ਸੋ ਜਿੱਤ ਇਸ ਲੜਾਈ ਦੇ ਵਿੱਚ, ਉਹ ਜਿਹੜੇ ਲੋਕ ਅਟੈਕ ਕਰਨ ਆਏ ਸੀ ਉਹ ਤਾਂ ਇਹੀ ਚਾਹੁੰਦੇ ਸੀ ਕਿ ਲੜਾਈ ਹੋ ਜਾਵੇ, ਉਹਨਾਂ ਨੂੰ ਕੋਈ ਪਰਵਾਹ ਨਹੀਂ ਇਸ ਗੱਲ ਦੀ। ਜਨਰਲ ਅਸੀਮ ਮੁਨੀਰ ਜਿਹੜੇ ਨੇ, ਹੀ ਹੈਜ਼ ਹਿਜ਼ ਓਨ, ਮੈਂ ਉਸ ਤਰਫ ਵੀ ਜਾਵਾਂਗਾ ਹੁਣ ਪਾਕਿਸਤਾਨ ਤਰਫ ਵੀ, ਹੀ ਹੈਜ਼ ਹਿਜ਼ ਓਨ ਡੋਮੈਸਟਿਕ ਕੰਪਲਸ਼ਨਸ, ਹਿਜ਼ ਓਨ ਥੋਟ ਪ੍ਰੋਸੈਸ, ਹਿਜ਼ ਓਨ ਆਈਡੀਓਲੋਜੀ, ਬਟ ਇੰਡੀਆ ਦੀ ਟ੍ਰੈਜੈਕਟਰੀ ਦੇਖੋ ਨਾ ਕਿੱਥੇ ਜਾ ਰਹੀ ਹੈ। ਸੋ ਇਹਦੇ ਵਿੱਚ ਬਿਲਕੁਲ, ਔਰ ਬਹੁਤ ਖੁਸ਼ੀ ਹੋਈ ਕਿ ਐਟਲੀਸਟ ਉਹ ਪੌਦੇ ਤੇ ਵੀ ਡਿਸਕਸ ਕਰਾਂਗੇ ਕਿ ਹਾਊ ਡਿਡ ਦਿਸ ਹੈਪਨ। ਅਮਰੀਕਾ ਦੇ ਮੁਤਾਬਿਕ ਹਜੇ ਪਰਤਾਂ ਖੁੱਲਣਗੀਆਂ, ਅਮਰੀਕਾ ਦੇ ਮੁਤਾਬਿਕ ਹੋਰ ਵਰਜਨ ਹੈ, ਇੰਡੀਆ ਦੇ ਮੁਤਾਬਿਕ ਹੋਰ ਹੈ, ਪਾਕਿਸਤਾਨ ਦੇ ਮੁਤਾਬਿਕ ਹੋਰ ਹੈ। ਪਰ ਹੁਣ ਗੱਲ ਕਰਦੇ ਹਾਂ ਪਾਕਿਸਤਾਨ ਦੀ, ਪਾਕਿਸਤਾਨ ਦੀ ਸਾਈਡ ਦੇ ਉੱਤੇ ਫਸਟ ਥਿੰਗ ਫਸਟ, ਜੋ ਪਿਛਲੇ 20 ਸਾਲਾਂ ਤੋਂ ਮੈਂ ਕਹਿੰਦਾ ਆ, ਹਜੇ ਉਹੀ ਕਰਨ ਦੀ ਪਹਿਲੀ ਚੀਜ਼ ਤੋਂ ਉਹੀ ਕਰਨੀ ਪਏਗੀ। ਔਰ ਹੁਣ ਮੈਂ 2 ਵਰਡ ਇਕੱਠੇ ਜੋੜੇ ਸੀਗੇ ਇੱਥੇ ਰੇਡੀਓ ਪ੍ਰੋਗਰਾਮ, ਸੇ ਉਸ ਵੇਲੇ ਟੀਵੀ ਚੈਨਲ ਨਹੀਂ ਹੋਇਆ ਕਰਦੇ ਸੀਗੇ, ਅਖਬਾਰ ਦੇ ਵਿੱਚ ਵੀ ਅਸੀਂ ਗੱਲ ਕਰਦੇ ਸੀਗੇ, ਵਰਡ ਮੈਂ ਜੋੜੇ ਸੀ ਪਾਕਿਸਤਾਨ ਵਾਸਤੇ, ਇਕਨੋਮਿਕ ਸੋਵਰਨਟੀ। ਅੱਜ ਮੈਂ ਇਹਨਾਂ ਦੋਨਾਂ ਨੂੰ ਅਲੱਗ ਅਲੱਗ ਕਰ ਦਿੰਦਾ ਪਾਕਿਸਤਾਨ, ਪਹਿਲਾਂ ਮੈਂ ਜੋੜੇ ਸੀਗੇ ਦੋਨੋਂ ਵਰਡ, ਇਹ ਫਰੇਜ਼ ਕੋਇਨ ਕੀਤੀ ਸੀ, ਪਾਕਿਸਤਾਨ ਹੈਜ਼ ਟੂ ਫੋਕਸ ਰਾਦਰ ਦੈਨ ਕਿ ਜੇ ਅਸੀਂ ਕਸ਼ਮੀਰ ਦੀ ਠੇਕੇਦਾਰੀ ਲੈ ਰਹੇ ਹਾਂ, ਅਸੀਂ ਗਜ਼ਾ ਦੀ ਠੇਕੇਦਾਰੀ ਲੈ ਰਹੇ ਹਾਂ। ਆ ਹੁਣ ਗਜ਼ਾ ਦੇ ਵਿੱਚ ਉਹਨਾਂ ਨੇ, ਉਹ ਅਸੀਂ ਰੋਜ਼ ਇੱਥੇ ਨੰਬਰਸ ਦਿੰਦੇ ਹਾਂ, ਦੁੱਖ ਦਾ ਇਜ਼ਹਾਰ ਕਰਦੇ ਹਾਂ ਔਰ ਸਵਾਲ ਖੜੇ ਕਰਦੇ ਹਾਂ। ਅੱਜ ਅਮਰੀਕਾ ਔਰ ਇਜ਼ਰਾਈਲ ਨੇ ਮਿਲ ਕੇ ਐਸੇ ਹਾਲਾਤ ਕ੍ਰੀਏਟ ਕਰ ਦਿੰਦੇ ਕਿ ਹੁਣ ਤਾਂ ਕੋਈ ਮਤਲਬ ਪੁੱਛਦਾ ਵੀ ਨਹੀਂ ਹੈ। ਉਸੇ ਅਮਰੀਕਾ ਦੇ ਬਾਰੇ ਪਾਕਿਸਤਾਨ ਜਾਂਦਾ, ਉਹ ਕਹਿੰਦਾ ਜੀ ਅਮਰੀਕਾ ਇੰਨੀ ਵੱਡੀ ਸੁਪਰ ਪਾਵਰ ਆ, ਉਹ ਕਹਿੰਦੇ ਜੀ IMF ਦਾ ਲੋਨ ਦਿਓ ਸਾਨੂੰ ਬਸ ਕਿਸੇ ਤਰ੍ਹਾਂ। ਉਹ ਗੱਲ ਜ਼ਰੂਰ ਅਸੀਂ ਕਰ ਲੈਂਦੇ ਹਾਂ ਗਜ਼ਾ ਦੀ, ਇਹ ਉਹੀ ਚੀਜ਼ ਆ ਕਿ ਪਾਕਿਸਤਾਨ ਤੋਂ ਡਰੋਨ ਉੱਡਦੇ ਸੀਗੇ, ਪਾਕਿਸਤਾਨ ਦੇ ਵਿੱਚ ਹੀ ਉਹ ਆ ਕੇ ਅਟੈਕ ਕਰ ਦਿੰਦੇ ਹੁੰਦੇ ਸੀ, ਔਰ ਪਾਕਿਸਤਾਨ ਸਪੋਰਟ ਕਰਦਾ ਹੁੰਦਾ ਸੀ ਕਿ ਜੀ ਆ ਚਕਲਾਲਾ ਏਅਰਬੇਸ ਤੋਂ ਉੱਡਨੇ ਆ ਔਰ ਉੱਥੋਂ ਹੀ ਆ ਕੇ ਡਰੋਨ ਉਹਨਾਂ ਦੇ ਕਿਹੜੇ ਬੰਦੇ ਨੂੰ ਮਾਰਨਾ, ਅਮਰੀਕਾ ਆਪਣੀ ਮਦਦ ਸੀ ਨਾ ਬੰਦੇ ਜਾਂ ਜਿੱਥੇ ਵੀ ਉਹਨੂੰ ਲੱਗਦਾ ਸੀ ਬੰਦੇ ਮਾਰ ਦਿੰਦੇ ਸੀਗੇ, ਤੇ ਪਾਕਿਸਤਾਨ ਦੇ ਲੀਡਰਸ਼ਿਪ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਇਹਨੂੰ ਬਸ ਕੰਡੈਮ ਕਰੀ ਜਾਣਾ। ਉਹ ਬਾਅਦ ਵਿੱਚ ਫਿਰ ਉਹਨਾਂ ਨੇ ਆਪ ਹੀ ਮੰਨ ਗਏ ਕਿ ਜੀ ਇਹ ਸਾਰਾ ਚੱਲਦਾ ਰਿਹਾ। ਉਹੀ ਕੁਛ ਹੁਣ ਇੱਥੇ ਆ ਕਿ ਪਾਕਿਸਤਾਨ ਦੀ ਆਵਾਮ ਨੂੰ ਤੁਸੀਂ ਜਿੰਨੀ ਮਰਜ਼ੀ ਭੜਕਾਹਟ ਪੈਦਾ ਕਰੀ ਜਾਓ, ਕਸ਼ਮੀਰ ਹੈ, ਗਜ਼ਾ ਹੈ, ਕਰਨਾ ਤੇ ਉੱਥੇ ਕੁਛ ਵੀ ਨਹੀਂ ਹੈ। ਕਸ਼ਮੀਰ ਦੇ ਲਈ ਤਾਂ ਓਪੋਜ਼ਿਟ ਕਰ ਰਹੇ ਹੋ ਤੁਸੀਂ, ਮੈਂ ਜਿਸ ਤਰ੍ਹਾਂ ਦੱਸਿਆ ਹੀ ਹੈ ਕਿ ਜਿਹੜਾ ਟੈਰਿਸਟ ਅਟੈਕ ਜਨਰਲ ਅਸੀਮ ਮੁਨੀਰ ਔਰ ਇਹਨਾਂ ਦੇ ਜੋ ਵੀ ਸਾਥੀ ਹੋਣਗੇ ਇੱਕ ਦੋ, ਮੈਨੂੰ ਪਤਾ ਨਹੀਂ ਕਿੰਨੇ ਹੋਣਗੇ ਜਿਹੜੇ ਇਹਦੇ ਵਿੱਚ ਨਾਲ, ਆਈ ਐਮ ਸ਼ੋਰ ਹੀ ਵੁੱਡ ਨਾਟ ਡੂ ਇਟ ਬਾਈ ਹਿਮਸੈਲਫ। ਹਾਂ, ਉਹਨਾਂ ਦੀ ਜਨਰਲ ਅਸੀਮ ਮੁਨੀਰ ਦੀ ਬਲੈਸਿੰਗ ਤੋਂ ਬਿਨਾਂ ਤਾਂ ਕੁਛ ਨਹੀਂ ਪੋਸੀਬਲ ਹੋਇਆ, ਲੇਕਿਨ ਜਿਹੜੇ ਵੀ ਉਹਦੇ ਨਾਲ ਇੱਕ ਦੋ ਹੋਰ ਹੋਣਗੇ, ਉਹਨਾਂ ਨੇ ਜਿਹੜਾ ਏਡਾ ਵੱਡਾ ਟੈਰਿਸਟ ਅਟੈਕ ਕਰਾਇਆ ਉਹ ਸਭ ਤੋਂ ਜ਼ਿਆਦਾ ਤੇ ਉਹੀ ਕਸ਼ਮੀਰੀ ਮੁਸਲਿਮਸ ਨੂੰ ਹਿੱਟ ਕੀਤਾ। ਔਰ ਮਾਇਨੋਰਟੀਜ਼ ਦੀ ਗੱਲ ਕਰਦੇ ਹਾਂ, ਜਿੰਨੇ ਅਟੈਕ ਕੀਤੇ ਆ ਪਾਕਿਸਤਾਨ ਨੇ ਉਹ ਸਾਰੇ ਦੇ ਸਾਰੇ ਮਾਇਨੋਰਟੀਜ਼ ਜਿੱਥੇ ਰਹਿੰਦੀਆਂ ਨੇ ਉੱਥੇ ਕੀਤੇ ਆ। ਕਸ਼ਮੀਰ ਇਜ਼ ਅ ਮੁਸਲਿਮ ਮੈਜੋਰਟੀ ਪ੍ਰੋਵਿੰਸ, ਪੰਜਾਬ ਤੇ ਉਸ ਤੋਂ ਬਾਅਦ ਸਭ ਤੋਂ ਵੱਡੇ ਅਟੈਕ ਹੋਏ ਨੇ। ਉਹ ਗੱਲ ਵੱਖਰੀ ਹੈ ਕਿ ਇੰਡੀਆ ਦੇ ਡਿਫੈਂਸ ਸਿਸਟਮ ਦੇ ਕਾਰਨ ਉੱਥੇ ਨੁਕਸਾਨ ਨਹੀਂ ਹੋਇਆ ਜ਼ਿਆਦਾ, ਲੇਕਿਨ ਪੰਜਾਬ ਇਜ਼ ਅ ਸਿੱਖ ਮੈਜੋਰਟੀ ਪ੍ਰੋਵਿੰਸ, ਦੋਨੋਂ ਜਗ੍ਹਾ ਮਾਇਨੋਰਟੀਜ਼ ਰਹਿੰਦੀਆਂ ਨੇ। ਔਰ ਪੁੰਛ ਦੇ ਵਿੱਚ ਤੇ ਗੁਰਦੁਆਰਾ ਸਾਹਿਬ ਦੇ ਉੱਤੇ ਦੇਖੋ ਅਟੈਕ ਹੋਇਆ ਔਰ ਉੱਥੇ ਡੈਥਸ ਵੀ ਹੋਈਆਂ ਨੇ। ਸੋ ਪਾਕਿਸਤਾਨ ਸ਼ੁਡ ਫੋਕਸ ਔਨ ਫਸਟ ਆਫ ਆਲ ਇਕਨੋਮਿਕ ਸੋਵਰਨਟੀ। ਮੈਂ ਪਹਿਲਾਂ ਹੁਣ ਸੋਵਰਨਟੀ ਦੀ ਗੱਲ, ਹੁਣ ਮੈਂ ਵਰਡਸ ਇਕੱਠੇ ਕੀਤੇ ਸੀ, ਹੁਣ ਇਹਨਾਂ ਅਲੱਗ ਅਲੱਗ ਕਰ ਦਿੰਦਾ ਕਿ ਹੁਣ ਇਕੋਨਮੀ ਤੇ ਔਰ ਸੋਵਰਨਟੀ ਤੇ। ਸੋਵਰਨਟੀ ਇਨ ਦਾ ਸੈਂਸ ਕਿ ਆਜ਼ਾਦੀ ਤੇ ਹੈ ਹੀ ਨਹੀਂ ਹੈ। ਜਿਸ ਕੰਟਰੀ ਦੇ ਵਿੱਚ ਅੱਜ ਅਮਰੀਕਾ ਵੀ ਫੋਨ ਕਰਦਾ, ਕੈਨ ਯੂ ਇਮੈਜਿਨ ਕਿ ਅੱਜ ਵਾਈਟ ਹਾਊਸ ਦੇ ਵਿੱਚ ਮਾਰਕ ਕਾਰਨੀ ਦੀ ਜਗ੍ਹਾ ਸਾਡੇ ਚੀਫ ਆਫ ਸਟਾਫ ਜਾਂ ਸਾਡੇ ਈਵਨ ਡਿਫੈਂਸ ਮਿਨਿਸਟਰ ਨਹੀਂ ਜਾ ਸਕਦੇ। ਚੀਫ ਆਫ ਸਟਾਫ ਸਾਡੇ ਆਰਮੀ ਦੇ ਕੈਨੇਡਾ ਦੀ ਗੱਲ ਦੂਰ ਹੈ, ਜੇ ਅੱਜ ਡੋਨਲਡ ਟਰੰਪ ਜਾਂ ਕੋਈ ਵੀ ਡੀਲ ਕਰਨਾ ਹੋਵੇ ਤੇ ਉਹ ਮਾਰਕ ਕਾਰਨੀ ਦੀ ਜਗ੍ਹਾ ਡੀਲ ਕਰਨਾ ਸ਼ੁਰੂ ਕਰ ਦੇਣ ਕਿ ਜੀ ਇੱਥੇ ਤੁਹਾਡੇ ਚੀਫ ਆਫ ਸਟਾਫ ਦੱਸੋ ਜੀ ਆਰਮੀ ਦਾ ਕੌਣ ਆ, ਉਹਦੇ ਨਾਲ ਡੀਲ ਕਰਨਾ ਹੈ ਟੈਰਿਸ ਦੇ ਬਾਰੇ ਜਾਂ ਕੋਈ ਵੀ ਗੱਲ ਕਰਨੀ ਹੋਵੇ। ਮਤਲਬ ਵੀ ਕਾਲ ਦਿਸ ਇਜ਼ ਅ ਕੰਟਰੀ ਔਰ ਅ ਬਨਾਨਾ ਰਿਪਬਲਿਕ, ਮਤਲਬ ਇਹ ਕੀ ਹੈ? ਇਹ ਹੋ ਹੀ ਨਹੀਂ ਸਕਦਾ, ਪੋਸੀਬਲ ਹੀ ਨਹੀਂ ਹੈ। ਪਾਕਿਸਤਾਨ ਦੇ ਵਿੱਚ ਫੋਨ ਕਿਹਨੂੰ ਹੋ ਰਿਹਾ? ਜਨਰਲ ਅਸੀਮ ਮੁਨੀਰ ਨੂੰ। ਹੁਣ ਸਾਰਾ ਵੈਸਟਰਨ ਮੀਡੀਆ ਵੀ ਲਿਖ ਰਿਹਾ ਹੈ ਕਿ ਜੀ ਦੈਟ ਕਲੀਅਰਲੀ ਸ਼ੋਜ਼ ਹੂ ਇਜ਼ ਇਨ ਕੰਟਰੋਲ, ਤੇ ਵੈਸਟਰਨ ਮੀਡੀਆ ਨੂੰ ਵੀ ਪਤਾ, ਸਾਨੂੰ ਵੀ ਪਤਾ, ਸਭ ਨੂੰ ਪਤਾ। ਸੋ ਫਸਟ ਥਿੰਗ ਫਸਟ, ਫਸਟ ਆਫ ਆਲ ਸੋਵਰਨਟੀ। ਇਸ ਤੋਂ ਪਹਿਲਾਂ ਕਿ ਤੁਸੀਂ ਗਜ਼ਾ ਦੀ ਗੱਲ ਕਰੋ ਕਿ ਉੱਥੇ ਗਜ਼ਾ ਚ ਆਜ਼ਾਦੀ ਲੈ ਕੇ ਆਉਣੀ ਹੈ ਜਾਂ ਇੱਥੇ ਕਸ਼ਮੀਰ ਚ ਲੈ ਕੇ ਆਉਣੀ ਹੈ, ਕਿਤੇ ਵੀ ਲੈ ਕੇ ਆਉਣੀ ਹੈ, ਪਹਿਲਾਂ ਸੋਵਰਨਟੀ, ਪਹਿਲਾਂ ਉੱਥੇ ਜੋ ਵੀ ਹੋਵੇ, ਇਟ ਕੁਡ ਬੀ ਇਮਰਾਨ ਖਾਨ ਸਾਹਿਬ, ਇਟ ਕੁਡ ਬੀ ਨਵਾਜ਼ ਸ਼ਰੀਫ ਸਾਹਿਬ, ਜਿਹਨੂੰ ਵੀ ਉੱਥੇ ਦੇ ਆਵਾਮ ਲੋਕ ਚੁਣਨ। ਜਿਸ ਬੰਦੇ ਨੂੰ ਇੱਕ ਵੋਟ ਨਹੀਂ ਪਈ ਹੈ ਉਹ ਉੱਥੇ ਕਿੱਦਾਂ ਰੂਲ ਕਰ ਸਕਦਾ? ਫਸਟ ਥਿੰਗ ਸੋਵਰਨਟੀ ਲੈ ਕੇ ਆਓ, ਆਜ਼ਾਦੀ ਜਿਹੜੀ ਹੈ ਉਹ ਘਰ ਦੇ ਵਿੱਚ ਲੈ ਕੇ ਆਓ, ਨੰਬਰ ਵਨ। ਡੈਮੋਕ੍ਰੇਸੀ ਹੈਡਸ ਟੂ ਟੇਕ ਇਟਸ ਰੂਟ। ਸੈਕਿੰਡ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਜਿਹੜੀ ਇਕੋਨਮੀ, ਇੱਕ ਤਰਫ ਅਸੀਂ ਜੰਗ ਲੜ ਰਹੇ ਹਾਂ, ਦੂਸਰੀ ਤਰਫ $1 billion ਲਈ ਅਸੀਂ IMF ਦੇ ਦਰਵਾਜ਼ੇ ਖਟਖਟਾ ਰਹੇ ਹਾਂ ਔਰ IMF ਆਪਣੀਆਂ ਸ਼ਰਤਾਂ ਰੱਖ ਰਿਹਾ ਕਿ ਜੀ ਉਹ ਗੱਡੀਆਂ ਸੈਕਿੰਡ ਹੈਂਡ ਇੰਪੋਰਟ ਕਰਨ ਦਾ ਲਾਇਸੈਂਸ, ਉਹ ਲੜਾਈ ਅਲੱਗ ਚੱਲ ਰਹੀ ਹੈ $1 billion ਲਈ। ਉਹ ਪਾਕਿਸਤਾਨ ਦੀ ਜਿਹੜੀ ਕਾਰ ਮੈਨੂਫੈਕਚਰਿੰਗ ਇੰਡਸਟਰੀ ਔਰ ਹੋਰ ਬਹੁਤ ਸਾਰੀਆਂ ਗੱਲਾਂ ਨੇ, ਫਿਰ ਲੰਬੀ ਹੋ ਜਾਏਗੀ ਗੱਲ ਕਿ ਕਿਉਂਕਿ ਕਰੰਟ ਨਿਊਜ਼ ਮੈਂ ਨਾਲ ਨਾਲ ਦਿੰਦਾ ਜਾਂਦਾ ਕਿ ਉਹ ਇੱਕ ਪਾਸੇ IMF ਤੋਂ $1 billion, ਇਟਸ ਨਾਟ ਐਜ਼ ਇਫ ਵੀ ਆਰ ਸੀਕਿੰਗ ਕਿ ਪਾਕਿਸਤਾਨ ਕਹਿ ਰਿਹਾ ਜੀ ਸਾਨੂੰ ਕਿਤੇ $20 billion ਦੇ ਦਿਓ। ਨਾ ਨਾ ਨਾ, $1 billion ਲਈ ਉੱਥੇ ਮਿੰਨਤਾਂ ਹੋ ਰਹੀਆਂ ਔਰ ਉਹ ਕਹਿ ਰਹੇ ਨੇ ਕਿ ਜੀ ਸੈਕਿੰਡ ਹੈਂਡ ਕਾਰਸ ਇੰਪੋਰਟ ਕਰੋ। ਪਾਕਿਸਤਾਨ ਦੀ ਡੋਮੈਸਟਿਕ ਜਿਹੜੀ ਇੰਡਸਟਰੀ ਆ ਉਹ ਕਹਿ ਰਹੀ ਹੈ ਕਿ ਨਹੀਂ ਜੀ ਨਹੀਂ, ਜੇ ਇੰਪੋਰਟਡ ਕਾਰ ਸੈਕਿੰਡ ਹੈਂਡ ਦੀ ਬੇਤਹਾਸ਼ ਆਉਣ ਲੱਗ ਪਈ ਆ, ਤੁਸੀਂ ਉੱਥੇ ਤੇ ਜਿਹੜੀ ਰੋਕ ਹੈ ਉਹ IMF ਦੇ ਕਹਿਣ ਤੇ ਹਟਾ ਦਿੱਤੀ ਤੇ ਸਾਡੀ ਆਪਣੀ ਜਿਹੜੀ ਕਾਰ ਮੈਨੂਫੈਕਚਰਿੰਗ ਇੰਡਸਟਰੀ ਆ ਉਹ ਤੇ ਬੁਰੀ ਤਰ੍ਹਾਂ ਹਿੱਟ ਹੋ ਜਾਏਗੀ। ਦਿਨ ਦੇ ਬਰੋਟ ਆਊਟ ਲੋਟ ਆਫ ਨੰਬਰਸ ਕਿ ਇੰਨੀਆਂ ਨੌਕਰੀਆਂ ਚਲੇ ਜਾਣਗੀਆਂ ਹਜ਼ਾਰਾਂ ਦੇ ਵਿੱਚ, ਡਾਇਰੈਕਟ ਜੋਬਸ ਲੱਖਾਂ ਦੀ ਤਾਦਾਦ ਚ, ਇਨਡਾਇਰੈਕਟ ਜੋਬਸ ਜਿਹੜੀਆਂ ਪਾਕਿਸਤਾਨ ਦੀ ਆਟੋ ਇੰਡਸਟਰੀ ਤਬਾਹ ਹੋ ਜਾਏਗੀ। ਇਹ ਪਲੀਜ਼ ਤੁਸੀਂ ਏਦਾਂ ਨਾ ਕਰੋ, IMF ਗਲਤ ਕਰ ਰਿਹਾ। ਸੋ ਐਨੀਵੇਜ਼ ਹੁਣ ਮਤਲਬ $1 billion ਦੇ ਬਦਲੇ ਅਸੀਂ ਉੱਥੇ ਕਹਿ ਰਹੇ ਹਾਂ। ਸੋ ਇਕੋਨਮੀ ਤੇ ਫੋਕਸ ਕਰਨਾ ਪਏਗਾ, ਜਿੱਥੇ ਲੜਾਈ ਲੜੀ ਜਾ ਰਹੀ ਹੈ ਜਿਸ ਕੰਟਰੀ ਦੇ ਨਾਲ, ਉਹਨਾਂ ਕੋਲ ਇੰਡੀਆ ਹੈਜ਼ $600 to $700 billion ਡਿਪੈਂਡਿੰਗ ਅਪੋਨ ਦਾ ਡੇ ਯੂ ਆਸਕ, ਉੱਥੇ ਥੱਲੇ ਹੁੰਦੇ ਰਹਿੰਦੇ ਨੇ। ਉਹਨਾਂ ਕੋਲ ਫੋਰਨ ਰਿਜ਼ਰਵ ਦੇਖੋ $15 billion, 14 ਜਾਂ ਕਦੇ 12 ਜਾਂ ਕਦੇ $18 billion ਟੋਟਲ ਫੋਰਨ ਰਿਜ਼ਰਵ ਹੈ ਔਰ ਡਰੇਨ ਆਊਟ ਹੁੰਦਾ ਚਲਾ ਜਾਏਗਾ ਜਿੱਦਾਂ ਜਿੱਦਾਂ ਲੜਾਈ ਲੜੀ ਜਾਏਗੀ। ਬਿਲਕੁਲ ਲੜਾਈ ਲੜੋ, ਮੈਂ ਇੰਡੀਆ ਨੂੰ ਵੀ ਕਹਿੰਦਾ, ਇੱਧਰ ਜਿਹੜੇ ਬੰਦੇ ਬਹੁਤ ਜ਼ਿਆਦਾ ਉਤਾਵਲੇ ਹੋ ਜਾਂਦੇ ਇੰਡੀਆ ਨੇ ਲੜਨਾ, ਮੈਂ ਕਿਹਾ ਪਹਿਲਾਂ ਮੈਨੂੰ ਇੰਡੀਆ ਦੇ ਵਿੱਚ ਨਾ 2 ਮਹੀਨਿਆਂ ਦੇ ਵਿੱਚ ਜਿੱਦਾਂ ਲੜਾਈ ਲੜਨੀ ਹੈ ਤੁਸੀਂ ਲੜ ਲੈਣਾ, ਚਾਈਨਾ ਨਾਲ ਵੀ ਲੜ ਲੈਣਾ ਜੀ, ਮੈਂ ਨਾਲ ਖੜਾ ਹੋਵਾਂਗਾ, ਚਾਈਨਾ ਨਾਲ ਵੀ ਲੜ ਲੈਣਾ ਤੇ ਇੰਡੀਆ ਨਾਲ ਵੀ ਲੜ ਪਾਕਿਸਤਾਨ ਨਾਲ ਵੀ ਲੜ ਲੈਣਾ, ਪਰ ਇੰਡੀਆ ਉਸ ਦਿਨ ਲੜਾਈ ਲੜਨਾ ਤੁਸੀਂ ਜਿਸ ਦਿਨ ਤੁਸੀਂ ਚਾਈਨਾ ਦੀ ਤਰ੍ਹਾਂ ਕਹੋ। ਚਾਈਨਾ ਨੂੰ, ਚਾਈਨਾ ਦਾ ਇਨਫਰਾਸਟ੍ਰਕਚਰ ਇੰਨਾ ਸੋਲਿਡ ਹੈ, ਇਕਾਨਮੀ ਇੰਨੀ ਸੋਲਿਡ ਹੈ, ਟੈਕਨੋਲੋਜੀ ਦੀ ਲੜਾਈ ਉਹ ਅਮਰੀਕਾ ਦੇ ਨਾਲ ਲੜ ਰਿਹਾ, ਔਰ ਮਿਲਟਰੀ ਜ਼ਬਰਦਸਤ ਆ ਉਹਨਾਂ ਦੀ, ਹਰ ਚੀਜ਼ ਦੇ ਵਿੱਚ ਅੱਗੇ ਨੇ। ਮੈਂ ਚਾਰ ਚੀਜ਼ਾਂ ਫਿਰ ਦੁਬਾਰਾ ਕੋਟ ਕਰ ਦਿੰਦਾ, ਲੜਾਈ ਇਹਨਾਂ 3 ਫਰੰਟ ਤੇ ਹੋਣੀ ਹੈ, ਚੌਥਾ ਫਰੰਟ ਮੈਂ ਉਦਾਂ ਨਾਲ ਜੋੜ ਦਿੰਦਾ। ਲੜਾਈ 3 ਫਰੰਟ ਤੇ ਹੋਣੀ ਹੈ ਅਗਲੀ। ਪਹਿਲੀ ਲੜਾਈ ਇਕਾਨਮੀ, ਜਿਹਦੇ ਕੋਲ ਪੈਸਾ ਹੈ, ਜਿਹਦੀ ਇਕਾਨਮੀ ਸਟਰੋਂਗ ਹੈ, ਉਹੀ ਲੜ ਸਕਦਾ। ਉਹ ਅਮੈਰੀਕਾ ਔਰ ਚਾਈਨਾ ਉੱਥੇ ਪਹੁੰਚ ਰਹੇ ਨੇ, ਇਕਾਨਮੀ ਪੈਸਾ ਉਹਨਾਂ ਲੋਕਾਂ ਕੋਲ, ਦੋਨਾਂ ਕੋਲ, ਚਾਈਨਾ ਕੋਲ ਔਰ ਅਮੈਰੀਕਾ ਕੋਲ। ਲੜਾਈ ਆਪਣੇ ਪੋਟੈਂਸ਼ੀਅਲ ਨਾਲ, ਜੋ ਜਿੱਥੋਂ ਮੈਂ ਸ਼ੁਰੂਆਤ ਕੀਤੀ ਸੀ, ਫਸਟ ਇਜ਼ ਇਕਾਨਮੀ, ਇਕਨੋਮਿਕ ਫਰੰਟ ਦੇ ਉੱਤੇ ਤੁਹਾਨੂੰ ਸਟਰੋਂਗ ਹੋਣਾ ਪਏਗਾ। ਜਿਹਦੀ ਇਕਾਨਮੀ ਸਟਰੋਂਗ ਨਹੀਂ ਹੈ, ਉਹ ਫਿਰ ਬਾਕੀ ਸਭ ਗੱਲਾਂ ਹੀ, ਅੱਜ ਨਹੀਂ ਤਾਂ ਕੱਲ ਉਹ ਕੋਲੈਪਸ ਹੀ ਹੈ ਬਸ, ਨਾ ਲੋਕਾਂ ਨੂੰ ਕੁਛ ਉੱਥੇ ਮਿਲੇਗਾ, ਨਾ ਉਹ ਕੰਟਰੀ ਅੱਗੇ ਜਾ ਸਕਦੀ ਹੈ। ਸੋ ਨੰਬਰ 1 ਫੋਕਸ ਸ਼ੁੱਡ ਬੀ ਆਨ ਇਕਾਨਮੀ। ਸੈਕੰਡ, ਇਫ ਯੂ ਹੈਵ ਅ ਸਟਰੋਂਗ ਇਕਾਨਮੀ, ਇਫ ਯੂ ਹੈਵ ਅ ਸਟਰੋਂਗ ਇਕਾਨਮੀ, ਦੇਖੋ ਨਾ ਉੱਥੇ ਚਾਈਨਾ ਜਿਹੜਾ ਉਹ $200 billion ਖਰਚ ਕਰ ਸਕਦਾ ਸਾਲ ਦਾ, ਅਮੈਰੀਕਾ ਜਿਹੜਾ 800 to $900 billion ਡਿਫੈਂਸ ਬਜਟ ਤੇ ਖਰਚ ਕਰ ਰਿਹਾ। ਇੰਡੀਆ ਕਹਿੰਦਾ ਜੀ ਅਸੀਂ 70 billion, 80 billion, 100 billion ਖਰਚ ਕਰਨਾ, ਔਰ ਉਹਦੇ ਵਿੱਚ ਵੀ ਮੈਜੋਰਿਟੀ ਜਿਹੜੇ ਹਥਿਆਰ ਹੈ ਉਹ ਇੰਪੋਰਟ ਕਰ ਰਿਹਾ। ਇੰਡੀਆ ਇਜ਼ ਦ ਲਾਰਜੈਸਟ ਇੰਪੋਰਟਰ ਆਫ ਆਰਮਸ। ਇਹ ਕੋਈ ਠੀਕ ਹੈ ਇੱਕ ਪਰਸਪੈਕਟਿਵ ਤੋਂ ਕਿ ਇੰਡੀਆ ਕੈਨ ਅਫੋਰਡ ਇਟ, ਇੰਡੀਆ ਚਲੋ ਆਰਮਸ ਨਾਲ ਹੋਰ ਸਟਰੈਂਥਨ ਵੀ ਕਰ ਰਿਹਾ। S-400 ਬੜੀ ਉਹਦੀ ਤਾਰੀਫ ਹੋ ਰਹੀ ਹੈ ਕਿ ਹੁਣ ਦੇਖੋ ਪਾਕਿਸਤਾਨ ਦੇ ਨਾਲ ਜਿਹੜੀ ਚੈਲੰਜ ਹੋਇਆ ਉਹਦੇ ਵਿੱਚ S-400 ਬੜਾ ਕੰਮ ਆਇਆ ਇੰਡੀਆ ਦੇ, ਠੀਕ ਹੈ। ਲੇਕਿਨ ਐਟ ਦੀ ਐਂਡ ਆਫ ਦ ਡੇ ਇੰਡੀਜਨਸ ਤੁਹਾਨੂੰ ਜ਼ਿਆਦਾ ਬਣਾਉਣਾ ਪਏਗਾ। ਚਾਈਨਾ ਔਰ ਅਮੈਰੀਕਾ ਤੇ ਦੇਖੋ ਨਾ, ਅਮੈਰੀਕਾ ਅੱਜ 107 ਕੰਟਰੀਜ਼ ਨੂੰ ਹਥਿਆਰ ਸਪਲਾਈ ਕਰਦਾ ਹੈ, ਦੁਨੀਆ ਦੇ ਵਿੱਚ ਅੱਧੇ ਤੋਂ ਜ਼ਿਆਦਾ ਜਿਹੜਾ ਐਕਸਪੋਰਟ ਦਾ ਸ਼ੇਅਰ ਹੈ, 50% ਤੋਂ ਜ਼ਿਆਦਾ ਐਕਸਪੋਰਟ ਸ਼ੇਅਰ ਹਥਿਆਰਾਂ ਦਾ ਅਮੈਰੀਕਾ ਕੋਲ ਹੈ। ਚਾਈਨਾ ਇਜ਼ ਟ੍ਰਾਇੰਗ ਟੂ ਗੈਟ ਇਨ ਟੂ ਦੈਟ ਮਾਰਕੀਟ, ਹਜੇ ਹਾਰਡਲੀ 5% ਉਹਨਾਂ ਦੇ ਹਥਿਆਰ ਦੀ ਜਿਹੜੀ ਮਾਰਕੀਟ ਹੈ, 5% ਸ਼ੇਅਰ ਹੈ ਚਾਈਨਾ ਦਾ, ਬਟ ਚਾਈਨਾ ਵਾਂਟਸ ਟੂ ਹੈਵ ਮੋਰ ਐਂਡ ਮੋਰ ਆਫ ਦੈਟ ਸ਼ੇਅਰ। ਸੋ ਨੰਬਰ 1 ਇਜ਼ ਇਕਾਨਮੀ, ਕਿਉਂਕਿ ਇਕਾਨਮੀ ਠੀਕ ਹੋਏਗੀ, ਪੈਸਾ ਹੋਏਗਾ ਤੁਹਾਡੇ ਕੋਲ, ਤੇ ਤੁਸੀਂ ਫਿਰ ਡਿਫੈਂਸ, ਜਿਹੜਾ ਦੂਸਰਾ ਫਰੰਟ ਦੀ ਲੜਾਈ ਹੈ ਇਕਾਨਮੀ ਤੋਂ ਬਾਅਦ, ਦੈਟ ਇਜ਼ ਮਿਲਟਰੀ। ਜੇ ਤੁਹਾਡੀ ਇਕਾਨਮੀ ਸਟਰੋਂਗ ਆ, ਮਿਲਟਰੀ ਸਟਰੋਂਗ ਆ, ਤੁਹਾਡਾ ਡਿਫੈਂਸ ਬਜਟ ਹੋਏਗਾ ਇਕਾਨਮੀ ਦੇ ਜ਼ਰੀਏ, ਫਿਰ ਤੁਸੀਂ ਪਾਵਰ ਬਣੋਗੇ। ਗਲੋਬਲ ਪਾਵਰ ਦੀ ਮੈਂ ਗੱਲ ਕਰ ਰਿਹਾ, ਸੁਪਰ ਪਾਵਰ ਹੈ ਕਿ ਨਹੀਂ। ਐਂਡ ਥਰਡ ਜਿਹੜੀ ਲੜਾਈ ਹੋਣੀ ਹੈ, ਦੈਟ ਇਜ਼ ਟੈਕਨੋਲੋਜੀ। ਜੇ ਟੈਕਨੋਲੋਜੀ ਤੁਹਾਡੇ ਕੋਲ ਵਧੀਆ, ਹੁਣ ਕਈ ਲੋਕ ਇਹ ਵੀ ਸਵਾਲ ਰੀਸੈਂਟਲੀ ਮੈਨੂੰ ਕਰਦੇ ਰਹੇ ਕਿ ਸਰ ਇਹਦੀ ਗੱਲ ਦੱਸੋ ਕਿ ਇੰਡੀਆ ਨੂੰ ਬਾਹਰ ਤੋਂ ਕਿਉਂ ਹਥਿਆਰ ਲੈਣੇ ਪੈਂਦੇ ਆ, ਰਸ਼ੀਆ ਤੋਂ S-400 ਕਿਉਂ ਲਿਆ, ਜਾਂ ਉੱਥੇ ਰਫੇਲ ਜਹਾਜ਼ ਉੱਥੋਂ ਕਿਉਂ ਲੈ ਰਹੇ ਆ, ਜਾਂ ਅਮਰੀਕਾ ਤੋਂ ਹਥਿਆਰ ਕਿਉਂ ਲੈ ਰਹੇ ਆ, ਜਾਂ ਇਜ਼ਰਾਈਲ ਤੋਂ ਕਿਉਂ ਲੈ ਰਹੇ ਆ। ਮੈਂ ਕਿਹਾ ਕੀ ਚੀਜ਼ ਕਾਮਨ ਹੈ ਇਹਨਾਂ ਦੇ ਵਿੱਚ ਸਾਰਿਆਂ ਚ, ਫਰਾਂਸ ਦੇ ਵਿੱਚ, ਰਸ਼ੀਆ ਦੇ ਵਿੱਚ, ਅਮਰੀਕਾ ਚ ਔਰ ਇਜ਼ਰਾਈਲ ਚ ਕੀ ਚੀਜ਼ ਹੈ ਕਾਮਨ ਹੈ। ਉਹਨਾਂ ਨੇ ਟੈਕਨੋਲੋਜੀ ਤੇ ਫੋਕਸ ਕੀਤਾ, ਦੇ ਇਨਵੈਸਟਡ ਔਨ ਟੈਕਨੋਲੋਜੀ ਵੇ ਅਰਲੀ ਦੈਨ ਐਨੀਬਡੀ ਐਲਸ। ਉਹਨਾਂ ਦੀ ਜਿਹੜੀ ਜੰਗ ਚੱਲ ਰਹੀ ਸੀ ਕਿ ਜੀ ਸਪੇਸ ਦੇ ਵਿੱਚ ਕੌਣ ਜਾਏਗਾ, ਰਸ਼ੀਆ ਔਰ ਅਮਰੀਕਾ ਦੀ ਤਾਂ ਇਹੀ ਜੰਗ ਸੀ ਨਾ, ਜਿੱਥੇ ਬਾਕੀ ਵਾਂਗ ਅਦਰ ਥਿੰਗਸ, ਸਪੇਸ ਪਹਿਲਾਂ ਕੌਣ ਜਾਏਗਾ। ਉਹ ਕਹਿੰਦੇ ਜੀ ਤੁਸੀਂ ਸਪੇਸ ਚਲ ਗਏ ਤੇ ਅਸੀਂ ਫਿਰ ਚੰਦ ਤੇ ਪਹਿਲਾਂ ਚਲੇ ਜਾਣਾ। ਉਹ ਟੈਕਨੋਲੋਜੀ ਤੇ ਉਹਨਾਂ ਦਾ ਫੋਕਸ ਹੈਗਾ। ਸੋ ਦੈਟ ਇਜ਼ ਦ ਰੀਜ਼ਨ ਕਿ ਉਹਨਾਂ ਕੋਲ ਟੈਕਨੋਲੋਜੀ ਹੈ ਹਰ ਚੀਜ਼ ਦੀ। ਆ ਜਿਹੜਾ ਹੁਣ S-400 ਹੈ, ਬੜੀ ਡਿਟੇਲ ਦੇ ਵਿੱਚ ਮੈਂ ਇਹਦੀ ਸਟੱਡੀ ਕੀਤੀ ਕਿ S-400 ਕੀ ਚੀਜ਼ ਹੈ, ਹਾਊ ਇਜ਼ ਇਟ ਪੋਸੀਬਲ ਕਿ ਇੰਨੀ ਤੇਜ਼ੀ ਦੇ ਨਾਲ, ਜਦੋਂ ਲਾਹੌਰ ਤੇ ਅੰਮ੍ਰਿਤਸਰ ਦੇ ਨਾਲ ਨਾਲ ਹੈ, ਹਾਊ ਇਜ਼ ਇਟ ਪੋਸੀਬਲ ਕਿ ਇੰਨੇ ਜ਼ਿਆਦਾ, ਜਦੋਂ ਕੋਈ ਡਰੋਨ ਆ ਰਿਹਾ ਜਾਂ ਰੋਕੇਟ ਆ ਰਹੇ ਜਾਂ ਕੋਈ ਈਵਨ ਬੈਲਿਸਟਿਕ ਮਿਜ਼ਾਈਲ ਫਾਇਰ ਕੀਤਾ ਗਿਆ ਤੇ ਉੱਥੇ ਇੱਕ ਵੀ ਹਲਾਕਤ ਨਹੀਂ ਹੋਈ, ਇੱਕ ਵੀ ਡੈਥ ਨਹੀਂ ਹੋਈ ਇੰਡੀਆ ਚ, ਹਾਊ ਇਜ਼ ਇਟ ਪੋਸੀਬਲ। ਸੋ ਦੈਨ ਆਈ ਸਟਾਰਟ, ਅਸੀਂ ਆਇਰਨ ਡੋਮ ਬਾਰੇ ਬੜਾ ਪੜਿਆ, ਅਸੀਂ ਦੇਖਿਆ ਕਿਸ ਤਰ੍ਹਾਂ ਹੋਇਆ ਜਦੋਂ ਇਜ਼ਰਾਈਲ ਔਰ ਹਮਾਸ ਦੇ ਵਿੱਚ ਕਨਫਲਿਕਟ ਹੋਇਆ। ਸੋ ਲੇਕਿਨ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਸਟੱਡੀ ਕਰਨਾ ਸ਼ੁਰੂ ਕੀਤਾ। ਸੋ ਇੰਡੀਆ ਡਜ਼ਨਟ ਹੈਵ ਦੈਟ ਟੈਕਨੋਲੋਜੀ, ਸੋ ਇਟ ਹੈਜ਼ ਟੂ ਬਾਏ S-400। ਪਹਿਲਾਂ ਇਹਨਾਂ ਕੋਲ S-300 ਸੀਗਾ ਰਸ਼ੀਆ ਕੋਲ, ਉਹਦੇ 4 ਯੂਨਿਟ ਆ, ਕਿਆ ਕਮਾਲ ਦੀ ਸਿਸਟਮ ਆ ਉਹ S-300। ਇਸ ਲਈ ਸੀਗਾ ਕਿਉਂਕਿ 300 kilometers ਦੂਰ, 300 kilometers ਦੂਰ, ਜਾਂ ਹੁਣ S-400 ਆ, 400 kilometers ਦੂਰ ਤੱਕ ਰਡਾਰ ਡਿਟੈਕਟ ਕਰ ਲੈਂਦਾ। ਕੋਈ ਹਵਾਈ ਜਹਾਜ਼ ਜੇ ਪਾਕਿਸਤਾਨ ਤੋੜਦਾ, ਕੋਈ ਉੱਥੋਂ ਰਾਕੇਟ ਆਉਂਦਾ, ਕੋਈ ਉੱਥੋਂ ਕੁਛ ਵੀ ਆਉਂਦਾ, ਰਡਾਰ ਪਹਿਲਾਂ ਡਿਟੈਕਟ ਕਰ ਲੈਂਦਾ। ਕੋਈ ਛੋਟੇ ਤੋਂ ਛੋਟਾ ਡਰੋਨ ਤੇ ਬੜੀ ਤੋਂ ਬੜੀ ਬੈਲਿਸਟਿਕ ਮਿਜ਼ਾਇਲ ਜਾਂ ਜਹਾਜ਼ ਕੋਈ ਵੀ ਉਡੇਗਾ, ਇਹਨੇ ਡਿਟੈਕਟ ਕਰ ਲੈਣਾ। ਔਰ ਇੱਕ ਟਾਈਮ ਦੇ ਉੱਤੇ ਫਿਰ ਨਾਲ ਨਾ ਸਿਰਫ ਡਿਟੈਕਟ ਕਰਨ ਦੀ ਪਾਵਰ ਹੈ, ਕਿਉਂਕਿ S-400 ਮੀਨਸ S-300 ਸੀ ਪਹਿਲਾਂ, ਉਹਦੀ ਹੁਣੇ ਬੈਟਰ ਵਰਜਨ ਹੈ S-400। ਔਰ ਪਾਕਿਸਤਾਨ ਸਾਈਡ ਤੇ ਵੀ ਦੱਸਦਾ ਕਿ ਜਿਹੜੀ ਇਹਨਾਂ ਨੇ S-300 ਬਣਾਇਆ ਸੀ ਰਸ਼ੀਆ ਨੇ, ਉਹਨੂੰ ਰੀ ਇੰਜੀਨੀਅਰ ਕਰਕੇ ਪਾਕਿਸਤਾਨ ਨੇ, ਪਾਕਿਸਤਾਨ ਕੋਲ ਜਿਹੜਾ ਹੈ ਉਹ ਚਾਈਨਾ ਨੇ ਰੀ ਇੰਜੀਨੀਅਰ ਕੀਤਾ ਸੀ S-300 ਨੂੰ, ਉਹਨਾਂ ਨੇ ਹੁਣ HQ-9 ਉਹਨਾਂ ਦਾ ਜਿਹੜਾ ਏਅਰ ਡਿਫੈਂਸ ਸਿਸਟਮ ਹੈ ਉਹਨਾਂ ਕੋਲ ਵੀ ਹੈ, ਪਾਕਿਸਤਾਨ ਆਲਸੋ ਹੈਜ਼ ਇਟ। ਹਾਂ ਉਹ ਹਲਕਾ, ਉਹ ਤਕਰੀਬਨ 250 ਕਿਲੋਮੀਟਰ ਤੱਕ ਕਰਦਾ ਹੈ, 400 ਫਰਕ ਕੋਈ ਜ਼ਿਆਦਾ ਨਹੀਂ ਹੈ, ਉਹਨਾਂ ਦਾ ਵੀ ਕੰਮ ਚੱਲ ਗਿਆ। ਹਾਂ ਉਹਦੇ ਥੋੜੀ ਜਿਹੀ ਦਿੱਕਤਾਂ ਜ਼ਰੂਰ ਆਈਆਂ, ਬਿਕੋਜ਼ ਇੰਡੀਆ ਕੁਡ ਸਟਿਲ ਪੈਨੀਟ੍ਰੇਟ ਥਰੂ ਦੈਟ ਐਂਡ ਕਾਫੀ ਏਰੀਆਜ਼ ਦੇ ਵਿੱਚ ਉਹ ਚਲੇ ਗਏ ਉੱਥੇ। ਐਨੀਵੇਜ਼ ਇੱਥੇ ਵਾਪਸ ਆਨੇ ਆ ਕਿ ਦੇ ਹੈਵ ਦਿਸ ਟੈਕਨੋਲੋਜੀ ਕਿ ਉਹਨੂੰ ਰਡਾਰ ਤੋਂ ਤੁਸੀਂ 400 ਕਿਲੋਮੀਟਰ ਦੂਰ ਤੱਕ ਹਰ ਚੀਜ਼ ਪਾਕਿਸਤਾਨ ਤੋਂ ਕੁਛ ਵੀ ਹੋ ਰਿਹਾ ਉਹਨੂੰ ਤੁਸੀਂ ਡਿਟੈਕਟ ਕਰ ਸਕਦੇ ਹੋ, ਔਰ ਉਸ ਤੋਂ ਬਾਅਦ ਤੁਸੀਂ ਉਹਨੂੰ ਟਾਰਗੇਟ ਕਰ ਸਕਦੇ ਹੋ, ਔਰ ਇੱਥੋਂ ਤੁਸੀਂ ਉਹਨੂੰ ਟਾਰਗੇਟ ਕਰਦੇ ਰਹੇ, ਔਰ ਇਕੱਠੇ ਜੇ ਉਹ ਉੱਥੋਂ 100 ਮਿਸਾਈਲ ਵੀ ਇਕੱਠੇ ਆਉਣ, 100 ਜਹਾਜ਼ ਵੀ ਇਕੱਠੇ ਆਉਣ, ਤਾਂ ਤੁਸੀਂ 100 ਦੇ 100 ਜਹਾਜ਼ ਜਾਂ 100 ਦੇ 100 ਮਿਸਾਈਲ ਇੱਕ ਟਾਈਮ ਦੇ ਉੱਤੇ, ਔਰ ਉਹ ਤੁਹਾਨੂੰ ਦੱਸਦਾ ਬਕਾਇਦਾ ਕਿ ਇਹਦੀ ਦੂਰੀ ਇੰਨੀ ਹੈ, ਇਹਦੀ ਹਾਈਟ ਇੰਨੀ ਹੈ, ਇਹਦੀ ਸਪੀਡ ਇੰਨੀ ਹੈ, ਔਰ ਇਹਦਾ ਐਲਟੀਟਿਊਡ ਇੰਨਾ, ਕਿਸ ਐਲਟੀਟਿਊਡ ਤੇ ਆ, ਕਿਸ ਸਪੀਡ ਤੇ ਆ, ਕਿੱਥੇ ਆ ਰਿਹਾ, ਔਰ ਕਿਹਨੂੰ ਪਹਿਲਾਂ ਟਾਰਗੇਟ ਕਰਨਾ ਹੈ। ਇਹ ਨਾ ਹੋਵੇ ਕਿ ਜੀ ਜੇ ਉੱਥੋਂ 100 ਪਿੱਠੀਆਂ ਮਿਜ਼ਾਈਲਸ ਆਈਆਂ ਨੇ ਤੇ ਤੁਹਾਡਾ ਜਿਹੜਾ ਸਿਸਟਮ ਹੈ ਉਹ ਜਿਹੜੀ ਪਹਿਲਾਂ ਮਿਜ਼ਾਈਲ ਅੱਗੇ ਆ ਰਹੀ ਉਹਨੂੰ ਬਾਅਦ ਕਰ ਲਵੇ ਤੇ ਉਹ ਅੱਗੇ ਨਾ ਨਿਕਲ ਜਾਏ। ਦ ਮੈਕਸੀਮਮ ਐਨੀ ਬੈਲਿਸਟਿਕ ਮਿਜ਼ਾਈਲ ਕੁਡ ਰੀਚ ਹਰਿਆਣਾ ਦੇ ਸਿਰਸੇ ਦੇ ਉੱਤੇ ਉਹਨਾਂ ਨੇ ਉੱਥੇ ਗਿਰਾਈ ਇੱਕ, ਦੈਟਸ ਇਟ। ਦਿੱਲੀ ਤੱਕ ਤਾਂ ਕੋਈ ਮਿਸਾਈਲ ਉੱਥੇ ਗਿਰਾਉਣ ਦੀ ਤੱਕ ਪਹੁੰਚਣ ਦੀ ਨੌਬਤ ਹੀ ਨਹੀਂ ਆਈ, ਇੱਥੇ ਹੀ ਸਾਰੀਆਂ ਅੰਮ੍ਰਿਤਸਰ ਦੇ ਉੱਪਰ ਜਾਂ ਕੋਈ ਇੱਧਰ ਸਾਰੀਆਂ ਪੰਜਾਬ ਜੰਮੂ ਕਸ਼ਮੀਰ। ਬਟ ਵਟ ਵਾਸ ਦਾ ਰੀਜ਼ਨ ਫੋਰ ਦੈਟ? ਰੀਜ਼ਨ ਬੜਾ ਸਿੰਪਲ ਸੀਗਾ, ਸਪਸ਼ਟ ਸੀਗਾ ਕਿ ਯੈਸ ਉਹਨਾਂ ਕੋਲ ਟੈਕਨੋਲੋਜੀ ਹੈ, ਰਸ਼ੀਆ ਕੋਲ ਰਫੇਲ ਜਹਾਜ਼ ਦੀ ਟੈਕਨੋਲੋਜੀ, ਫਰਾਂਸ ਕੋਲ ਹੈ, US ਕੋਲ ਤਾਂ ਹਰ ਤਰ੍ਹਾਂ ਦੀ ਟੈਕਨੋਲੋਜੀ ਹੈ। ਸੋ 4 ਫਰੰਟ ਮੈਂ ਕਹਾਂਗਾ ਜਿਹਦੇ ਉੱਤੇ ਅਗਲੀ ਜਿਹੜੀ ਫਰੰਟ ਹੈ, ਇਕੋਨਮੀ ਮੈਂ ਜ਼ਿਕਰ ਕਰ ਚੁੱਕਾ ਹੈ, ਉਸ ਤੋਂ ਬਾਅਦ ਮਿਲਟਰੀ, ਤੀਸਰਾ ਟੈਕਨੋਲੋਜੀ, ਔਰ ਚੌਥਾ ਜਦੋਂ ਤੁਹਾਡਾ ਇਨਫਰਾਸਟ੍ਰਕਚਰ ਬੜਾ ਪਾਵਰਫੁਲ ਹੋਵੇ। ਯੂ ਹੈਵ ਟੂ ਹੈਵ ਅ ਵੈਰੀ ਪਾਵਰਫੁਲ ਇਨਫਰਾਸਟ੍ਰਕਚਰ ਇਨ ਯੂਰ ਕੰਟਰੀ ਅੱਜ। ਔਰ ਇਨਫਰਾਸਟ੍ਰਕਚਰ ਦਾ ਵੈਸੇ ਤੇ ਬੜੇ ਐਗਜ਼ਾਮਪਲ ਹੋ ਸਕਦੇ ਨੇ, ਬਟ ਜਸਟ ਮੈਂ ਬਰੀਫ ਚ ਐਗਜ਼ਾਮਪਲ ਦੇ ਦਿੰਦਾ। ਅੱਜ ਤੁਸੀਂ ਚਲੇ ਜਾਓ ਚਾਈਨਾ ਦੇ ਵਿੱਚ, ਉਹਨਾਂ ਨੂੰ ਕਹੋ ਕਿ ਜੀ ਅਗਲੇ 2 ਮਹੀਨਿਆਂ ਦੇ ਵਿੱਚ ਤੁਸੀਂ ਓਲੰਪਿਕਸ ਔਰ ਸੋਕਰ ਦਾ ਵਰਲਡ ਕੱਪ, 2 ਬੜੇ ਸਪੋਰਟਿੰਗ ਇਵੈਂਟਸ ਨੇ। ਵੈਸੇ ਤੇ ਇਨਫਰਾਸਟ੍ਰਕਚਰ ਹੈਜ਼ ਮੈਨੀ ਡਾਇਮੈਂਸ਼ਨਸ, ਕਿ ਤੁਹਾਡਾ ਹੈਲਥ ਕੇਅਰ ਦਾ ਇਨਫਰਾਸਟ੍ਰਕਚਰ ਕਿਸ ਤਰ੍ਹਾਂ ਦਾ ਹੈ, ਐਜੂਕੇਸ਼ਨ ਦਾ ਇਨਫਰਾਸਟ੍ਰਕਚਰ ਕਿੱਦਾਂ ਦਾ ਹੈ। ਲੇਕਿਨ ਜਸਟ ਟੂ ਸਮਿਟ ਅਪ, ਅੱਜ ਤੁਸੀਂ ਉਹਨਾਂ ਨੂੰ ਕਹੋ ਜੀ ਤੁਸੀਂ 2 ਮਹੀਨੇ ਦੇ ਵਕਫੇ ਦੇ ਵਿੱਚ ਚਾਈਨਾ ਨੂੰ ਕਿ ਤੁਸੀਂ ਓਲੰਪਿਕਸ ਔਰ ਸੋਕਰ ਵਰਲਡ ਕੱਪ ਇਕੱਠੇ ਕਰਾਉਣਾ ਹੈ 2 ਮਹੀਨੇ ਦੇ ਵਕਫੇ ਚ, ਚਾਈਨਾ ਕਹਿੰਦੇ ਕਰਾ ਦੇਵਾਂਗੇ, ਮੋਰ ਦੈਨ ਹੈਪੀ ਟੂ ਡੂ ਦੈਟ, ਵੀ ਹੈਵ ਦਾ ਇਨਫਰਾਸਟ੍ਰਕਚਰ, ਇਟਸ ਇਨ ਪਲੇਸ। ਅਸੀਂ 2008 ਦੇ ਵਿੱਚ ਓਲੰਪਿਕਸ ਕਰਾਈਆਂ, ਕਿਆ ਸੀਮਲੈਸ ਤਰੀਕੇ ਨਾਲ ਹੋਈਆਂ, ਕੋਈ ਦਿੱਕਤ ਥੋੜੀ ਆਈ। ਸਾਹਿਬ ਪਹੁੰਚੇ ਸੀਗੇ ਚਾਈਨਾ, ਪੁੱਛ ਰਹੇ ਸੀਗੇ ਕਿ ਜੀ ਦੱਸੋ ਕਰਾ ਲਓਗੇ, ਕਹਿੰਦੇ ਕਰਾ ਲਾਂਗੇ, ਨੋ ਪ੍ਰੋਬਲਮ। ਸੋ ਡਸ ਇੰਡੀਆ ਹੈਵ ਦੈਟ ਸਾਰਟ ਆਫ ਇਨਫਰਾਸਟ੍ਰਕਚਰ ਟੂ ਹੋਸਟ ਓਲੰਪਿਕਸ ਐਂਡ ਵਰਲਡ ਕੱਪ ਸੋਕਰ ਇਕੱਠੇ ਆ 2 ਮਹੀਨੇ? ਜਦੋਂ ਉੱਦਾਂ ਦਾ ਇਨਫਰਾਸਟ੍ਰਕਚਰ ਹੋਏਗਾ ਫਿਰ ਲੜੋ, ਫਿਰ ਲੜ ਲੈਣਾ ਲੜਾਈ ਚਾਈਨਾ ਦੇ ਨਾਲ ਵੀ ਤੇ ਪਾਕਿਸਤਾਨ ਦੇ ਨਾਲ ਵੀ। ਫਿਰ ਆ ਜਿਹੜੇ ਜਜ਼ਬਾਤ ਸਾਡੇ ਸਾਰਿਆਂ ਦੇ ਦੁਖੇ ਨੇ, ਸਾਰਿਆਂ ਨੂੰ ਬੜਾ ਗੁੱਸਾ ਆਇਆ ਕਿ ਜਦੋਂ 1 ਨਿਹੱਤੇ ਲੋਕਾਂ ਨੂੰ ਆ ਕੇ ਟਾਰਗੇਟ ਕੀਤਾ ਗਿਆ। ਲੇਕਿਨ ਹਜੇ ਪੇਸ਼ੈਂਸ ਰੱਖਣੀ ਪਏਗੀ, ਵੀ ਡੋਂਟ ਹੈਵ ਅ ਚੋਇਸ, ਆਪਣੀ ਕ੍ਰੀਏਟ ਗੁੱਡ ਇੰਟੈਲੀਜੈਂਸ ਹੋਰ ਕ੍ਰੀਏਟ ਕਰੋ, ਬਾਰਡਰ ਦੇ ਉੱਤੇ ਹੋਰ ਤੁਸੀਂ ਕਰਨਾ ਪਏਗਾ ਤੁਹਾਨੂੰ ਜੋ ਵੀ ਕੁਛ ਕੀਤਾ ਜਾ ਸਕਦਾ ਹੈ, ਜਾਂ ਜਿਹੜੇ ਮੋਰ ਫ੍ਰੀਕੁਐਂਟਲੀ ਵਿਜ਼ਿਟਡ ਟੂਰਿਸਟ ਏਰੀਆਜ਼ ਨੇ ਉੱਥੇ ਸਿਕਿਉਰਿਟੀ ਕਿੱਦਾਂ ਵਧਾਈ, ਆਲ ਦੀਸ ਥਿੰਗਸ ਹੈਵ ਟੂ ਬੀ ਡਨ। ਠੀਕ ਹੈ, ਬਾਕੀ ਪਾਕਿਸਤਾਨ ਸਾਈਡ ਤੇ ਵੀ ਮੈਂ ਵੈਰੀ ਸਿਮਿਲਰ ਥਿੰਗਸ, ਇਹੀ 4 ਚੀਜ਼ਾਂ ਨੇ ਜਿਹਦੇ ਤੇ ਪਾਕਿਸਤਾਨ ਨੂੰ ਵੀ ਫੋਕਸ ਕਰਨਾ ਪਏਗਾ। ਬਟ ਬਿਫੋਰ ਦੇ ਡੂ ਦੈਟ, ਉੱਥੇ ਇੱਕ ਚੀਜ਼ ਹੋਰ ਹੈ ਕਿ ਦੈਟ ਇਜ਼ ਸੋਵਰਨਟੀ, ਆਜ਼ਾਦੀ ਬਜਾਏ ਦੇ ਕਿ ਇੱਧਰ ਉੱਧਰ ਦੀ ਠੇਕੇਦਾਰੀ ਚਲਾਉਣ ਦੇ ਕਿ ਇਹਨਾਂ ਨੂੰ ਕਰ ਦਈਏ, ਗਜ਼ਾ ਦੇ ਵਿੱਚ ਦੇਖ ਲਈਏ, ਕਸ਼ਮੀਰ 'ਚ ਦੇਖ ਲਈਏ। ਗਜ਼ਾ ਨੂੰ ਜਦੋਂ ਖੁਦ $1 ਬਿਲੀਅਨ ਅਸੀਂ ਜਾ ਕੇ ਉਹਦੇ ਪਿੱਛੇ ਮਿੰਨਤਾਂ ਕਰ ਰਹੇ ਹਾਂ, ਮੈਂ ਵਰਡ ਮਿੰਨਤਾਂ ਯੂਜ਼ ਕਰ ਰਿਹਾ ਕਿਉਂਕਿ ਉਹਦੇ 50 ਕੰਡੀਸ਼ਨ ਹਰ ਵਾਰ ਲਗਾਉਂਦਾ ਆਏ ਮੈਂ, ਆਪਣੀ ਮਰਜ਼ੀਆਂ ਕਰਦੇ ਨੇ ਉਹ, ਤੇ ਮਤਲਬ ਕਿ ਉਹ ਫਿਰ ਗੱਲ ਅਸੀਂ ਕਰ ਰਹੇ ਹਾਂ ਜੀ ਅਸੀਂ ਕਸ਼ਮੀਰ ਆ ਜਾਂ ਗਜ਼ਾ ਹੈ, ਐਂਡ ਦੈਨ ਔਨ ਦ ਕੰਟਰੀ ਤੁਸੀਂ ਸਾਰਾ ਕੁਛ ਨੁਕਸਾਨ ਜਿਹੜਾ ਉਹ ਕਸ਼ਮੀਰੀ ਮੁਸਲਿਮਸ ਦਾ ਕਰ ਰਹੇ ਹੋ। ਔਰ ਇਹ ਚੀਜ਼ਾਂ, ਇਹਨਾਂ 4 ਚੀਜ਼ਾਂ ਤੇ ਤਾਂ ਹੀ ਫੋਕਸ ਹੁੰਦਾ ਇਹਦੇ ਲਈ। ਨੋਬਡੀ ਟੂ ਸੈਟ ਅਪ ਰਿਮਾਈਜ਼ ਫੋਰ ਦੈਟ, ਬਟ ਇਫ ਆਈ ਮੇ, ਇਹਨਾਂ ਲਈ ਇੱਕ ਚੀਜ਼ ਬਹੁਤ ਜ਼ਰੂਰੀ ਹੈ, ਜਦੋਂ ਤੱਕ ਜਿਹੜਾ ਲੀਡਰ ਹੋਏਗਾ ਨਾ ਉਹ ਤਾਂ ਹੀ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਕਰ ਸਕਦਾ ਹੈ, ਜੋ ਮੈਂ 4 ਚੀਜ਼ਾਂ ਬੋਲੀਆਂ। ਇਫ ਯੂ ਵਾਂਟ ਟੂ ਬਿਕਮ ਅ ਗਲੋਬਲ ਪਾਵਰ ਟੂਡੇ, ਤੁਹਾਡੀ ਇਕੋਨਮੀ ਮਜ਼ਬੂਤ ਹੋਏ ਔਰ
ਤੁਸੀਂ ਟੈਕਨੋਲੋਜੀ ਦੇ ਵਿੱਚ ਲੀਡਰਸ ਹੋਵੋ, ਤੁਹਾਡੀ ਡਿਫੈਂਸ ਸਿਸਟਮ ਸਟਰੋਂਗ ਹੋਏ, ਐਂਡ ਕੈਨੇਡਾ ਆਲਸੋ ਹੈਜ਼ ਟੂ ਡੂ ਆਲ ਦੀਸ ਫੋਰ ਥਿੰਗਸ ਫੋਰ ਕੈਨੇਡਾ ਟੂ ਬਿਕਮ ਅ ਗਲੋਬਲ ਪਾਵਰ. ਐਂਡ ਟੁਡੇ ਵੀ ਨੋ ਟਾਕਿੰਗ ਮਚ ਅਬਾਊਟ ਕੈਨੇਡਾ, ਹਾਲਾਂਕਿ ਮੇਰਾ ਫੋਕਸ ਹਮੇਸ਼ਾ ਕੈਨੇਡਾ ਦੇ ਉੱਤੇ ਰਿਹਾ, ਕੈਨੇਡਾ ਫਸਟ, ਕਿਉਂਕਿ ਨਾਰਾ ਇੱਥੇ ਕੈਨੇਡਾ ਫਸਟ ਦਾ ਸੀ ਦਿੱਤਾ, ਮੇਨ ਸਟ੍ਰੀਮ ਨੇ ਵੀ ਬੜਾ ਉਹਨੂੰ ਰੈਕਗਨਾਈਜ਼ ਕੀਤਾ, ਲੇਕਿਨ ਹੁਣ ਮੈਂ ਨਾਰਾ ਕਹਿੰਦਾ ਕਿ ਕੈਨੇਡਾ ਫਸਟ ਦੇ ਨਾਲ ਨਾਲ ਕੈਨੇਡਾ ਹੈਜ਼ ਟੂ ਬਿਕਮ ਅ ਗਲੋਬਲ ਪਾਵਰ. ਪਰ ਗਲੋਬਲ ਪਾਵਰ ਲਈ ਇਹ ਚਾਰੋਂ ਚੀਜ਼ਾਂ ਜ਼ਰੂਰੀ ਨੇ, ਇਕਨੋਮੀ, ਮਿਲਟਰੀ, ਤੁਹਾਡੀ ਟੈਕਨੋਲੋਜੀ ਔਰ ਇਨਫਰਾਸਟ੍ਰਕਚਰ. ਇਹ ਚਾਰ ਚੀਜ਼ਾਂ ਜਿਸ ਕੰਟਰੀ ਕੋਲ ਨਹੀਂ ਹੈ, ਜਿਹਦਾ ਫੋਕਸ ਨਹੀਂ ਹੈ, ਜਿਹੜਾ ਇਸ ਚਾਰ ਚੀਜ਼ਾਂ ਵੱਲ ਨਹੀਂ ਵਧੇਗਾ, ਉਹ ਅੱਗੇ ਨਹੀਂ ਗਰੋਥ ਕਰ ਸਕੇਗਾ. ਬਟ ਵੈਰੀ ਰਿਸਪੈਕਟਫੁਲੀ ਆਮ ਸੈਟਿੰਗ ਅ ਪ੍ਰਮਾਈਜ਼ ਫਾਰ ਦੈਟ ਫਾਰ ਪਾਕਿਸਤਾਨ. ਮੈਨੂੰ ਗੱਲ ਕਹਿਣ ਚ ਕੋਈ ਹਿਚਕਚਾਹਟ ਨਹੀਂ ਹੁੰਦੀ ਕਿ ਜਦੋਂ ਲੀਡਰ ਜਨਰਲ ਅਸੀਮ ਮੁਨੀਰ ਸਾਹਿਬ ਦੀ ਸੋਚ ਇਹ ਹੋਏਗੀ ਕਿ ਮੁਸਲਿਮ ਆਰ ਸੁਪੀਰੀਅਰ, ਜਦੋਂ ਤੁਸੀਂ ਹਜੇ ਧਰਮ ਔਰ ਇਹਦੇ ਚੱਕਰ ਚ ਉਲਝੇ ਹੋਏ ਹੋ, ਯੂ ਕੈਨੋਟ ਟੇਕ ਦ ਕੰਟਰੀ ਅਲੋਂਗ ਵਿਦ ਯੂ ਔਨ ਦਾ ਪਾਥ ਟੂਵਰਡਸ ਦ ਪੋਟੈਂਸ਼ੀਅਲ, ਜਿਹਨਾਂ ਚਾਰਾਂ ਚੀਜ਼ਾਂ ਦੀ ਮੈਂ ਗੱਲ ਕਰ ਰਿਹਾ. ਨੋ, ਯੂ ਹੈਵ ਟੂ ਮੂਵ ਬਿਯੋਂਡ ਦੈਟ. ਔਰ ਮੈਂ ਹੈਰਾਨ ਹੋ ਗਿਆ ਉਹਨਾਂ ਦੀ ਸਪੀਚ ਸੁਣ ਕੇ ਕਿ ਇੱਥੇ ਜਿੰਨਾ ਸਾਹਿਬ ਨੇ ਵੀ ਇਹ ਗੱਲ ਨਹੀਂ ਸੀ ਕਹੀ. ਐਂਡ ਇਫ ਯੂ ਹੈਵ ਐਨੀ ਇਲੂਜਨ ਦੈਟ ਮੁਸਲਿਮਸ ਆਰ ਸੁਪੀਰੀਅਰ ਦੈਨ ਐਨੀ ਬਡੀ ਐਲਸ, ਨੋ, ਐਬਸੋਲੂਟਲੀ ਨੋਟ. ਤੁਸੀਂ ਬੰਗਲਾਦੇਸ਼ ਦੇ ਵਿੱਚ ਮੁਸਲਿਮਸ ਨੇ, ਮੈਨੀ ਆਫ ਦੈਮ ਆਰ ਪਰਫਾਰਮਿੰਗ ਵੈਰੀ ਵੈਲ, ਐਂਡ ਵਿਦ ਅਟਮੋਸਟ ਰਿਸਪੈਕਟ ਐਂਡ ਹਿਊਮਿਲਿਟੀ ਆਈ ਐਮ ਸੇਇੰਗ ਦਿਸ ਦੈਟ, ਐਂਡ ਆਈ ਹੈਵ ਫਿਗਰਸ ਟੂ ਬੈਕ ਦੈਟ ਆਊਟ. ਜਦੋਂ ਮਰਜ਼ੀ ਆਪਾਂ ਇਸ ਤੇ ਡਿਸਕਸ਼ਨ ਕਰ ਸਕਦੇ ਹਾਂ. ਇੰਡੀਅਨ ਮੁਸਲਿਮਸ ਜਿਹੜੇ ਨੇ, ਦੇ ਆਰ ਡੂਇੰਗ ਵੈਰੀ ਵੈਲ. ਮੈਂ ਬਿਲਕੁਲ ਕੰਪੈਰੀਜ਼ਨ ਨਹੀਂ ਕਰਨਾ ਚਾਹੁੰਦਾ ਕਿ ਮੈਂ ਕਹਿ ਦਵਾਂ ਕਿ ਬੈਟਰ ਹੈ, ਨਹੀਂ. ਸੁਪੀਰੀਅਰ ਜੇ ਤੁਸੀਂ ਗੱਲ ਕਰਦੇ ਹੋ, ਇੰਡੀਅਨ ਮੁਸਲਿਮਸ ਆਰ ਆਲਸੋ ਗੁੱਡ, ਉੱਥੇ ਵੀ ਬਹੁਤ ਵਧੀਆ ਨੇ, ਪਾਕਿਸਤਾਨ ਚ ਵੀ ਬਹੁਤ ਵਧੀਆ ਨੇ, ਔਰ ਮਿਡਲ ਈਸਟ ਦੇ ਵਿੱਚ ਵੀ ਬਹੁਤ ਵਧੀਆ ਨੇ. ਸੋ ਇਹ ਗੱਲ ਕਹਿਣੀ ਵੈਸੇ ਹੀ ਠੀਕ ਨਹੀਂ ਹੈ ਜੋ ਤੁਸੀਂ ਗੱਲ ਕਰਦੇ ਹੋ. ਤੁਹਾਨੂੰ ਪਾਕਿਸਤਾਨ, ਜਿਸ ਤਰ੍ਹਾਂ ਇੰਡੀਆ ਨੇ ਕੀ ਕੀਤਾ, ਇੰਡੀਆ ਨੇ ਮਿਸਾਈਲ ਬਣਾਈ ਹੈ. ਹੂ ਵਾਜ਼ ਦ ਮਿਸਾਈਲ ਮੈਨ ਫਾਰ ਇੰਡੀਆ? ਡਾਕਟਰ ਏ ਪੀ ਜੇ ਅਬਦੁਲ ਕਲਾਮ ਸਾਹਿਬ. ਐਂਡ ਬਹੁਤ ਘੱਟ ਹੁੰਦਾ ਹੈ ਕਿ ਕੁਛ ਲੋਕਾਂ ਨੂੰ ਜਦੋਂ ਤੁਸੀਂ ਮਿਲਦੇ ਹੋ ਤਾਂ ਉਹਨਾਂ ਦੀ ਯਾਦ ਹਮੇਸ਼ਾ ਲਈ ਰਹਿ ਜਾਂਦੀ ਹੈ. ਡਾਕਟਰ ਏ ਪੀ ਜੇ ਅਬਦੁਲ ਕਲਾਮ ਸਾਹਿਬ ਇੱਥੇ ਟੋਰੋਂਟੋ ਆਏ, ਮੈਨੂੰ ਮਿਲਣ ਦਾ ਮੌਕਾ ਮਿਲਿਆ. ਆਈ ਗੋਟ ਅ ਪਿਕਚਰ ਡਨ ਵਿਦ ਹਿਮ, ਬੜਾ ਵਧੀਆ ਲੱਗਾ. ਬੜਾ ਐਨ ਅਮੇਜ਼ਿੰਗ ਹਿਊਮਨ ਬੀਂਗ. ਮੁਸਲਿਮ ਸੀਗੇ, ਹੀ ਬਿਕੇਮ ਦਾ ਪ੍ਰੈਜੀਡੈਂਟ ਆਫ ਇੰਡੀਆ. ਜਿਸ ਸ਼ਖਸ ਨੇ ਇੰਡੀਆ ਨੂੰ ਮਿਸਾਈਲ ਦਿੱਤਾ, ਉਹਨੂੰ ਤਾਂ ਇੰਡੀਆ ਨੇ ਰਾਸ਼ਟਰਪਤੀ ਬਣਾ ਦਿੱਤਾ. ਜਿਸ ਸ਼ਖਸ ਨੇ ਪਾਕਿਸਤਾਨ ਨੂੰ ਮਿਸਾਈਲ ਦਿੱਤਾ, ਨਿਊਕਲੀਅਰ ਵੈਪਨ ਦਿੱਤਾ, ਪਾਕਿਸਤਾਨ ਨੂੰ ਜਿਹਨੇ ਨਿਊਕਲੀਅਰ ਵੈਪਨ ਦਿੱਤਾ, ਆਈ ਡੋਂਟ ਟੂ ਕਮੈਂਟ ਟੂ ਮਚ. ਫਿਰ ਇਹ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਮੁਸਲਿਮਸ ਆਰ ਸੁਪੀਰੀਅਰ? ਮੁਸਲਿਮਸ ਦੁਨੀਆਂ ਭਰ ਦੇ ਵਿੱਚ ਹੈਗੇ ਨੇ. ਹਰ ਕੋਈ ਕੌਮ, ਕੋਈ ਜਾਤ, ਕੋਈ ਐਥਨੀਸਿਟੀ, ਕੋਈ ਲੈਂਗੁਏਜ ਬੋਲਣ ਵਾਲਾ ਕਿਸੇ ਤੋਂ ਸੁਪੀਰੀਅਰ ਨਹੀਂ ਹੁੰਦਾ. ਸੋਚ ਜਿਹੜੀ ਹੈ, ਜਿਹੜੀ ਸੋਚ ਹੈ ਨਾ, ਉਹੀ ਪ੍ਰੋਗਰੈਸਿਵ ਹੋ ਸਕਦੀ ਹੈ, ਉਹੀ ਸੁਪੀਰੀਅਰ ਹੋ ਸਕਦੀ ਹੈ. ਔਰ ਜਦੋਂ ਮੈਂ ਸੋਚ ਦੀ ਗੱਲ ਕਰਦਾ, ਥੋਟ ਪ੍ਰੋਸੈਸ ਦੀ ਗੱਲ ਕਰਦਾ, ਉਹਦੇ ਵਿੱਚ ਉਹ ਦਿਲ ਔਰ ਦਿਮਾਗ ਦੋਨਾਂ ਤੋਂ, ਉਹਦੇ ਵਿੱਚ ਤੁਹਾਡੀ ਸੁਪੀਰੀਅਰਿਟੀ ਕਿੱਥੋਂ ਆਉਂਦੀ ਹੈ ਜੇ ਸੁਪੀਰੀਅਰ ਬਣਨਾ? ਦੋ ਚੀਜ਼ਾਂ ਤੋਂ, ਤੀਸਰੀ ਚੀਜ਼ ਨਹੀਂ ਹੈ ਕੋਈ ਦੁਨੀਆਂ ਚ, ਦੋ ਚੀਜ਼ਾਂ ਤੋਂ. ਇਨਸਾਨ ਜ਼ਾਤ ਤੋਂ ਸੁਪੀਰੀਅਰ ਨਹੀਂ ਹੋ ਸਕਦਾ. ਬੰਦੇ ਕਹਿੰਦੇ ਸਾਡੀ ਹਜੇ ਕੱਲ ਵੀ ਮੈਂ ਬੈਠਾ ਸੀ, ਚਲੋ ਮੈਂ ਪਤਾ ਨਹੀਂ ਨਾਮ ਲਵਾਂ, ਨਾਲ ਡਿਨਰ ਕਰ ਰਿਹਾ ਸੀ, ਤਾਂ ਮੇਰੇ ਸਾਹਮਣੇ ਇੱਕ ਨਿਊਜ਼ ਪੇਪਰ ਆ ਗਿਆ. ਨਿਊਜ਼ ਪੇਪਰ ਭਰਿਆ ਪਿਆ ਐਡਵਰਟਾਈਜ਼ਮੈਂਟਸ ਦਾ, ਜਿਹਦੇ ਵਿੱਚ ਕਿ ਅੱਜ ਵੀ ਆਪਣੀ ਜਾਤ ਕਾਸਟ ਦੱਸ ਕੇ ਉਹ ਰਿਸ਼ਤੇ ਦੇਖ ਰਹੇ ਸੀ. ਖੈਰ ਮੈਂ ਉਸ ਡਿਸਕਸ਼ਨ ਚ ਅੱਜ ਨਹੀਂ ਜਾਣਾ ਚਾਹੁੰਦਾ, ਪਰ ਅੱਜ ਵੀ ਅਸੀਂ ਕਈ ਵਾਰ ਕਰਦੇ ਹਾਂ. ਜਿਹੜੀ ਸੁਪੀਰੀਅਰਿਟੀ ਦੀ ਗੱਲ ਕਰਦੇ ਹਾਂ ਅਸੀਂ, ਉਹ ਕਿਸੇ ਦੇ ਕੋਲ ਮੋਨੋਪਲੀ ਨਹੀਂ ਹੈ, ਕਿਸੇ ਜਾਤ ਕੋਲ, ਕਿਸੇ ਕਾਸਟ ਕੋਲ ਜਿਹਨੂੰ ਅਸੀਂ ਕਹਿੰਦੇ ਹਾਂ, ਕਿਸੇ ਰਿਲੀਜਨ ਕੋਲ, ਕਿਸੇ ਕਲਰ ਕੋਲ ਕਿ ਜੀ ਬਲੈਕਸ ਵਾਈਟਸ, ਨੋ, ਕਿਸੇ ਕੋਲ ਨਹੀਂ ਹੈ, ਕਿਸੇ ਕੋਲ ਮੋਨੋਪਲੀ ਨਹੀਂ ਹੈ. ਸੁਪੀਰੀਅਰਿਟੀ ਆਉਂਦੀ ਹੈ ਦੋ ਚੀਜ਼ਾਂ ਨਾਲ, ਤੀਸਰੀ ਚੀਜ਼ ਦੇ ਨਾਲ ਨਹੀਂ ਆਉਂਦੀ, ਸਿਰਫ ਦੋ ਹੀ ਚੀਜ਼ਾਂ. ਦੋ ਚੀਜ਼ਾਂ ਕਿਹੜੀਆਂ? ਅਗੇਨ ਦਿਸ ਇਜ਼ ਮਾਈ ਓਪੀਨੀਅਨ, ਮੈਂ ਗਲਤ ਵੀ ਹੋ ਸਕਦਾ. ਦੋ ਹੀ ਚੀਜ਼ਾਂ ਨਾਲ ਆਉਂਦੀ ਹੈ. ਪਹਿਲੀ ਚੀਜ਼ ਤੁਹਾਡੀ ਇੰਟਲੈਕਚੁਅਲ ਸਟਰੈਂਥ ਕਿੰਨੀ ਹੈ, ਠੀਕ ਹੈ, ਔਰ ਦੂਸਰੀ ਚੀਜ਼ ਜੋ ਇਸ ਤੋਂ ਵੀ ਅੱਗੇ ਆ, ਦੈਟ ਇਜ਼ ਸਪਿਰਿਚੁਅਲ ਸਟਰੈਂਥ. ਇੰਟਲੈਕਚੁਅਲ ਸਟਰੈਂਥ ਜੋ ਕਿਸੇ ਵੀ ਯੂਨੋ ਤੁਹਾਡੀ ਜਿਹੜੀ ਅਸੀਂ ਆਈਡੈਂਟੀਟੀਸ ਲੈ ਕੇ ਬੈਠੇ ਹਾਂ ਕਿ ਕੋਈ ਇੰਡੀਆ ਤੋਂ, ਕੋਈ ਪਾਕਿਸਤਾਨ ਤੋਂ, ਕੋਈ ਹਿੰਦੂ, ਕੋਈ ਸਿੱਖ, ਕੋਈ ਮੁਸਲਿਮ, ਕੋਈ ਜਾਤ ਨਹੀਂ, ਕਿਸੇ ਐਥਨੀਸਿਟੀ ਨਹੀਂ,
ਇੰਟਲੈਕਚੁਅਲ ਸਟਰੈਂਥ ਜਿਹੜੀ ਆ ਉਹਦੇ ਤੋਂ ਕੋਈ ਵੀ ਜਿਹੜੀ ਕੌਮ ਹੈ, ਕੋਈ ਵੀ ਫੈਮਿਲੀ ਆ, ਕੋਈ ਇੰਡੀਵਿਜੁਅਲ ਆ, ਕੋਈ ਇੰਡੀਵਿਜੁਅਲ ਆ, ਕੋਈ ਫੈਮਿਲੀ ਆ, ਕੋਈ ਪ੍ਰੋਵਿੰਸ ਆ, ਕੋਈ ਕੌਮ ਆ, ਕੋਈ ਕੰਟਰੀ ਆ, ਉਹ ਅੱਗੇ ਵੱਧ ਸਕਦਾ। ਉਹ ਵਾਕਈ ਕਿਹਾ ਜਾ ਸਕਦਾ ਕਿ ਲੋਕ ਸੁਪੀਰੀਅਰ ਹੋ ਰਹੇ ਨੇ, ਲੋਕ ਅੱਗੇ ਵੱਧ ਰਹੇ ਨੇ, ਪ੍ਰੋਗਰੈਸ ਕਰ ਰਹੇ ਨੇ। ਪਹਿਲੀ ਚੀਜ਼ ਮੈਂ ਕਿਹਦੀ ਗੱਲ ਕਰ ਰਿਹਾ, ਇੰਟਲੈਕਚੁਅਲ ਸਟਰੈਂਥ। ਅੱਜ US ਚ ਸੁਪਰ ਪਾਵਰ ਬਣਿਆ, ਉੱਥੇ ਇੰਟਲੈਕਚੁਅਲ ਕੈਪੀਟਲ ਦੇਖੋ ਕਿੰਨਾ, ਹਾਊ ਦੇ ਆਰ ਅਟਰੈਕਟਿੰਗ ਦੁਨੀਆ ਭਰ ਤੋਂ ਬ੍ਰਿਲੀਅੰਟ ਮਾਈਂਡਸ ਉਹਨਾਂ ਨੇ ਅਟਰੈਕਟ ਕੀਤੇ ਨੇ US ਦੇ ਵਿੱਚ। ਦੈਟ ਇਜ਼ ਦ ਰੀਜ਼ਨ ਕਿ ਅੱਜ ਉਹ ਇੰਨੇ ਅੱਗੇ ਵੱਧ ਗਏ ਨੇ, ਐਂਡ ਦੇ ਹੈਵ ਐਮਬ੍ਰੇਸਡ ਆਲ ਆਫ ਦੈਮ। ਤੁਸੀਂ ਕਿੱਥੋਂ ਆਏ ਹੋ? ਸੀਰੀਆ ਤੋਂ ਆਏ ਹੋ? ਨੋ ਪ੍ਰੋਬਲਮ। ਤੁਸੀਂ ਕਿੱਥੋਂ ਆਏ? ਇੰਡੀਆ ਤੋਂ ਆਏ ਹੋ? ਅੱਜ ਦੇਖੋ ਸਿਲੀਕੋਨ ਵੈਲੀ। ਮੈਂ ਬਹੁਤ ਅਦਬ ਸਤਿਕਾਰ ਨਾਲ ਸਵਾਲ ਪੁੱਛਦਾ ਹਾਂ, ਔਰ ਮੈਂ ਆਪਣੇ ਇੰਡੀਅਨ ਸਾਈਡ ਪੰਜਾਬ ਲਈ ਤਾਂ ਹਮੇਸ਼ਾ ਇਹ ਸਵਾਲ ਪੁੱਛਦਾ ਰਿਹਾ। ਇਹ ਤਲਕ ਸਵਾਲ ਨੇ, ਕਈ ਵਾਰ ਨਹੀਂ ਚੰਗੇ ਲੱਗਦੇ, ਬੁਰਾ ਵੀ ਲੱਗਦਾ ਹੈ। ਆਈ ਐਮ ਓਕੇ ਐਜ਼ ਅ ਜਰਨਲਿਸਟ, ਯੂ ਨੋ ਦ ਓਨਲੀ ਥਿੰਗ ਆਈ ਕੈਨ ਮੇਕ ਐਵਰੀ ਵਨ ਹੈਪੀ ਵੁੱਡ ਬੀ ਇਫ ਆਈ ਐਮ ਸੈਲਿੰਗ ਫ੍ਰੀ ਆਈਸ ਕ੍ਰੀਮ। ਅਦਰ ਦੈਨ ਦੈਟ ਤੇ ਬਾਕੀ ਸਭ ਚੀਜ਼ਾਂ ਤੇ ਫਿਰ ਮੈਨੂੰ ਕੁਛ ਲੋਕ ਬਹੁਤ ਪਿਆਰ ਵੀ ਦੇਣਗੇ। ਇਸ ਸੈਟਰਡੇ ਮੈਂ ਸ਼ੋਅ ਕੀਤਾ, ਬਹੁਤ ਤੁਹਾਡੇ ਵੱਲੋਂ ਫੀਡਬੈਕ ਵਧੀਆ ਆਈ, ਤੁਸੀਂ ਮੈਸੇਜ ਬਹੁਤ ਵਧੀਆ ਕੀਤੇ, ਬ੍ਰਿਲੀਅੰਟ ਸ਼ੋਅ। ਯੈਸ, ਮੈਨੂੰ ਬਹੁਤ ਮਜ਼ਾ ਆਇਆ ਉਹ ਸ਼ੋਅ ਕਰਕੇ। ਇਨਸਾਨ ਨੂੰ ਖੁਦ ਪਤਾ ਲੱਗ ਜਾਂਦਾ ਹੈ ਕਿ ਮੇਰੀ ਪਰਫਾਰਮੈਂਸ ਕਿੱਦਾਂ ਦੀ ਆ। ਆਈ ਇੰਜੋਏ ਡੂਇੰਗ ਦਿਸ ਸੈਟਰਡੇ ਸ਼ੋਅ ਬਹੁਤ। ਜਦੋਂ ਮੈਂ ਟੀਵੀ ਸ਼ੋਅ ਕਰਕੇ ਕਰ ਰਿਹਾ ਸੀਗਾ, ਕਰਕੇ ਨਿਕਲਿਆ, ਥਰੂ ਆਊਟ ਦ ਵੀਕਐਂਡ ਆਈ ਗੋਟ ਬ੍ਰਿਲੀਅੰਟ ਮੈਸੇਜ ਇੰਡੀਆ ਪਾਕਿਸਤਾਨ ਤੇ ਪਾਸਟ ਪ੍ਰੈਜੈਂਟ ਐਂਡ ਫਿਊਚਰ ਦਾ ਨਾਲ ਸੀ। ਹਾਲਾਂਕਿ ਮੈਂ ਥੋੜਾ ਜਲਦੀ ਸੀਗਾ, ਬਿਕੋਜ਼ ਵਨ ਆਫ ਮਾਈ ਵੈਰੀ ਵੈਰੀ ਡੀਅਰ ਫਰੈਂਡਸ, ਉਹਨਾਂ ਦਾ ਬਰਥਡੇ ਸੈਲੀਬ੍ਰੇਸ਼ਨ ਸੀ, ਜੇਕ ਉਹਨਾਂ ਦਾ ਬਰਥਡੇ ਸੀਗਾ। ਸੋ ਆਈ ਹੈਡ ਟੂ ਰਸ਼ ਲਿਟਲ ਬਿਟ, ਬਟ ਸਟਿਲ ਹਜੇ ਮੈਂ ਹੋਰ ਵਧੀਆ ਕਰ ਸਕਦਾ ਸੀ, ਬਟ ਥੈਂਕ ਯੂ। ਪਹਿਲੀ ਚੀਜ਼ ਇਹ ਆ ਕਿ ਇੰਟਲੈਕਚੁਅਲ ਸਟਰੈਂਥ ਜਿਹੜੀ ਆ ਉਹੀ ਤੁਹਾਨੂੰ ਸੁਪੀਰੀਅਰ ਹੋ ਕੇ ਤੁਹਾਨੂੰ ਪ੍ਰੋਗਰੈਸ ਵੱਲ ਲਿਜਾ ਸਕਦੀ ਹੈ। ਐਂਡ ਉਸ ਤੋਂ ਵੀ ਅੱਗੇ, ਹਾਂ, ਮੈਂ ਜੋ ਤਲਕ ਸਵਾਲ ਦੀ ਗੱਲ ਕਰ ਰਿਹਾ ਸੀਗਾ ਉਹ ਇਹ ਸੀਗਾ ਕਿ ਮੈਂ ਜਿਹੜਾ ਇੰਡੀਅਨ ਸਾਈਡ ਪੰਜਾਬ ਹੈ, ਮੈਂ ਉਹਨਾਂ ਲਈ ਹਮੇਸ਼ਾ, ਆਪਣੇ ਬੰਦਿਆਂ ਲਈ ਹਮੇਸ਼ਾ ਸਵਾਲ ਖੜੇ ਕਰਦਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ ਲੋਕ ਅਸੀਂ, ਆਈ ਹੈਵ ਬੀਨ ਬੋਰਨ ਐਂਡ ਬ੍ਰੌਟ ਅਪ ਇਨ ਪੰਜਾਬ, ਸੋ ਅਸੀਂ ਲੋਕ ਜਿਹੜੇ ਪੰਜਾਬ ਦੇ ਵਿੱਚ ਬੋਰਨ ਐਂਡ ਬ੍ਰੌਟ ਅਪ ਹੈ, ਸਾਡੇ ਚੋਂ ਕਿੰਨੇ ਕੁ ਲੋਕ ਜਾ ਕੇ ਉੱਥੇ ਸਿਲੀਕੋਨ ਵੈਲੀ ਦੇ ਵਿੱਚ ਅਸੀਂ ਹਰ ਪਾਸੇ ਪ੍ਰੋਗਰੈਸ ਕਰਦੇ ਹਾਂ। ਐਂਡ ਆਈ ਐਮ ਨੋਟ ਸੇਇੰਗ ਦੈਟਸ ਦਾ ਓਨਲੀ ਯਾਰਡਸਟਿਕ ਫਾਰ ਪ੍ਰੋਗਰੈਸ, ਨੋ ਇਟਸ ਨਾਟ, ਬਟ ਇਟ ਇਜ਼ ਡੈਫੀਨੇਟਲੀ ਵਨ ਆਫ ਦਾ ਇੰਪੋਰਟੈਂਟ ਸਟਰੈਂਥ ਵੈਨ ਯੂ ਲੁੱਕ ਐਟ ਇੰਟਲੈਕਚੁਅਲ ਸਟਰੈਂਥ। ਸਿਲੀਕੋਨ ਵੈਲੀ ਦੇ ਵਿੱਚ ਬੜੀਆਂ ਬੜੀਆਂ ਕੰਪਨੀਜ਼ ਨੇ ਟੈਕਨੋਲੋਜੀ ਦੀਆਂ, ਗੂਗਲ ਤੋਂ ਲੈ ਕੇ, ਮਾਈਕਰੋਸਾਫਟ ਤੋਂ ਲੈ ਕੇ, ਉੱਥੇ ਆਪਣੇ ਇੰਡੀਅਨ ਪੰਜਾਬ ਦੇ ਕਿਉਂ? ਅੱਜ ਮੈਂ ਅਜੇ ਬਾਂਗਾ ਸਾਹਿਬ ਦਾ ਹੁਣੇ ਸੁਣ ਰਿਹਾ ਸੀਗਾ ਬਲੂਮਬਰਗ ਦੇ ਉੱਤੇ, ਸੋ ਅਜੇ ਬਾਂਗਾ ਵਾਜ਼ ਨਾਟ ਬੋਰਨ ਇਨ ਪੰਜਾਬ, ਵਰਲਡ ਬੈਂਕ ਨੂੰ ਲੀਡ ਕਰ ਰਹੇ ਨੇ, ਵਰਲਡ ਬੈਂਕ ਤੋਂ ਲੈ ਕੇ IMF ਤੱਕ ਇੰਡੀਅਨ ਲੀਡਰਸ ਨੇ, ਵਰਲਡ ਬੈਂਕ ਦੇ ਲੀਡਰਸ ਦੇਖਦੇ ਹਾਂ ਜੀ ਕੌਣ ਅਜੇ ਲੀਡ ਕਰ ਰਿਹਾ ਵਰਲਡ ਬੈਂਕ ਨੂੰ, ਅਜੇ ਬਾਂਗਾ ਸਾਹਿਬ, ਮਿਸ ਗੋਪੀਨਾਥ ਜੀ IMF ਨੂੰ ਲੀਡ ਕਰ ਰਹੇ ਨੇ, ਹੋਰ ਬਹੁਤ ਸਾਰੇ ਲੀਡਰਸ ਅਸੀਂ ਦੇਖਦੇ ਹਾਂ, ਸਿਲੀਕੋਨ ਵੈਲੀ, ਗੂਗਲ, ਮਾਈਕਰੋਸਾਫਟ, ਸਤਿਆ ਨਡੇਲਾ ਤੋਂ ਲੈ ਕੇ, ਨਾਮ ਲੈਂਦੇ ਚਲੇ ਜਾਵਾਂਗਾ ਤਾਂ ਲਿਸਟ ਲੰਬੀ ਹੈ ਕਿ ਉਹ ਲੋਕ ਉੱਥੇ ਲੀਡ ਕਰ ਰਹੇ ਨੇ। ਵਾਈ ਨਾਟ ਫਰੋਮ ਇੰਡੀਅਨ ਪੰਜਾਬ, ਵਾਈ ਨਾਟ? ਅਸੀਂ ਕਹਿੰਦੇ ਹਾਂ ਜੀ ਅਸੀਂ ਪੰਜਾਬੀ ਹਾਂ, ਅਸੀਂ ਜੱਟ ਹਾਂ, ਅਸੀਂ ਰਾਜਪੂਤ ਹਾਂ, ਅਸੀਂ ਇੱਦਾਂ, ਅਸੀਂ ਉੱਦਾਂ, ਠੀਕ ਹੈ, ਬਹੁਤ ਚੰਗੀ ਗੱਲ ਹੈ, ਬਟ ਸਾਡੇ ਇੱਥੋਂ ਉਹ ਇੰਟਲੈਕਚੁਅਲ ਸਟਰੈਂਥ ਅਸੀਂ ਕਿਉਂ ਨਹੀਂ ਕੱਢ ਸਕੇ ਕਿ ਉੱਥੇ ਜਾ ਕੇ ਸਾਡੇ ਬੰਦੇ ਜਿਸ ਤਦਾਦ ਚ ਅਸੀਂ ਡਾਇਸਪੋਰਾ ਚ ਬਾਹਰ ਵੀ ਹਾਂ, ਉਹਦੇ ਤੇ ਸਾਨੂੰ ਸੋਚਣਾ ਪਏਗਾ। ਨੋਬੈਲ ਪ੍ਰਾਈਜ਼ ਦੇ ਵਿੱਚ ਕਿੰਨੇ ਕੁ ਸਾਡੇ ਲੋਕ ਨੇ ਉਹ ਸਾਨੂੰ ਸੋਚਣਾ ਪਏਗਾ। ਇਨ ਟਰਮਸ ਆਫ ਨੋਬੈਲ ਪ੍ਰਾਈਜ਼ ਮਿਲਦੇ ਨੇ ਨਾ ਫਿਜਿਕਸ ਦੇ ਵਿੱਚ, ਕੈਮਿਸਟਰੀ ਦੇ ਵਿੱਚ, ਕਿੰਨੇ ਕੁ ਸਾਡੇ ਘਰਾਂ ਚ ਗੱਲ ਹੁੰਦੀ ਹੈ? ਜਦੋਂ ਤੱਕ ਘਰਾਂ ਚ ਚਰਚਾ ਚੱਲਦੀ ਰਹੇਗੀ, ਉਹ ਵਿਕਟਿਮਹੁੱਡ ਮੈਂਟੈਲਿਟੀ, ਉਹ ਵਿਕਟਿਮਹੁੱਡ ਮੈਂਟੈਲਿਟੀ ਜਦੋਂ ਤੱਕ ਚੱਲਦੀ ਰਹੇਗੀ, ਜਦੋਂ ਤੱਕ ਅਸੀਂ ਇਹਦੇ ਵੱਲ ਫੋਕਸ ਕਰਾਂਗੇ, ਉਸ ਵੇਲੇ ਤੱਕ ਕਿ ਪ੍ਰੋਗਰੈਸਿਵ ਥਾਟ ਨਹੀਂ ਆਏਗਾ। ਸੋ ਦੈਟ ਇਜ਼ ਵਨ ਥਿੰਗ ਵਿਚ ਕੈਨ ਮੇਕ ਅਸ ਸਟਰੋਂਗਰ, ਬੈਟਰ, ਨਾਟ ਟੂ ਬਿਕਮ ਸੁਪੀਰੀਅਰ ਕਿ ਕਿਸੇ ਦੂਸਰੇ ਦੇ ਖਿਲਾਫ਼ ਲੜਾਈ, ਆਪਣੇ ਪੋਟੈਂਸ਼ੀਅਲ ਦੇ ਨਾਲ ਅੱਜ ਦੀ ਮੇਰੀ ਸਾਰਾ ਥਾਟ ਪ੍ਰੋਸੈਸ ਇਹਦੇ ਤੇ ਫੋਕਸ ਹੋਏਗਾ। ਔਰ ਦੂਸਰੀ ਜਿਹੜੀ ਗੱਲ ਹੁੰਦੀ ਹੈ ਕਿ ਇਸ ਇਨਸਾਨ ਨੇ ਜੇ ਅੱਗੇ ਵਧਣਾ ਹੈ ਤੇ ਫਿਰ ਉਹ ਸਪਿਰਚੁਅਲ ਸਟਰੈਂਥ ਹੋ ਸਕਦੀ ਹੈ। ਜਿਸ ਜਗ੍ਹਾ ਤੋਂ ਅਸੀਂ ਸਾਰੇ ਆਏ ਹਾਂ, ਉਸ ਜਗ੍ਹਾ ਨੇ ਦੁਨੀਆ ਭਰ ਨੂੰ ਸਪਿਰਚੁਅਲ ਸਟਰੈਂਥ ਦਿੱਤੀ ਹੈ। ਅੱਜ ਰਿਸਰਚ ਹੋ ਰਹੀ ਹੈ ਕਿ 5000 ਸਾਲ ਪਹਿਲਾਂ ਜਦੋਂ ਵੇਦ ਲਿਖੇ ਗਏ ਸੀ, ਇਹ ਕਿੰਨੇ ਲਿਖੇ, ਕਿਉਂ ਲਿਖੇ, ਕੀ ਹੈ ਇਹਨਾਂ ਵੇਦਾਂ ਦੇ ਵਿੱਚ, ਉਹ ਤਾਂ ਛੋਟਾ ਦਾ ਹਿੱਸਾ। ਯੋਗ ਜਿਹੜਾ, ਨੋ ਟਾਕਿੰਗ ਯੋਗਾ, ਯੋਗ ਤੋਂ ਫਿਰ ਯੋਗਾ ਦੇ ਵੀ ਆ ਜਾਂਦੇ ਆ, ਬਟ ਯੋਗ ਜਿਹੜਾ ਉਹਦਾ ਇੱਕ
ਵੇਦਾਂ ਦਾ ਇੱਕ ਪਾਰਟ ਹੈ, ਉਹ ਅੱਜ ਦੁਨੀਆ ਭਰ ਦੇ ਵਿੱਚ ਲੋਕ ਯੋਗ ਦੀ ਗੱਲ ਕਰ ਰਹੇ ਨੇ, ਉਹਦੇ ਕੁਛ ਲੋਕ ਫਿਜ਼ੀਕਲ ਐਸਪੈਕਟ ਦਾ ਫਾਇਦਾ ਲੈ ਲੈਂਦੇ, ਉਹਦੇ ਵਿੱਚ ਬਹੁਤ ਕੁਛ ਹੈ। ਯੋਗ ਦੇ ਵਿੱਚ ਫਿਜ਼ੀਕਲ, ਮੈਂਟਲ, ਸਪਿਰਚੁਅਲ ਬਹੁਤ ਸਾਰੇ ਐਸਪੈਕਟਸ ਨੇ। ਉਹਦੇ ਛੋਟੇ ਜਿਹੇ ਐਸਪੈਕਟ ਅੱਜ ਬਿਲੀਅਨਸ ਆਫ ਡਾਲਰ ਦੀ ਇੰਡਸਟਰੀ ਬਣ ਗਈ ਹੈ। ਦਿਸ ਇਜ਼ ਇਹ ਕਿਹਨੇ ਦਿੱਤਾ? ਇਹ ਉਸ ਹਿੰਦੁਸਤਾਨ